ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ ਆਖਦੇ ਨੇ ਲੋਕੀ ਹਿੱਕਾਂ ਠੋ ਕਹਾਣੀਆਂ ਹੜ ਲੋਕਤਾ ਦਾ ਹੜ ਲੋਕਤਾ ਦਾ ਕਿਹੜਾ ਸੱਕੂ ਰੋ ਕਹਾਣੀਆਂ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਸਾਡੀ ਪੈਲੀਆਂ ਦਾ ਨੂਰ ਚੜੇ ਵੇਖ ਕੇ ਸਰੂਰ ਤੋੜ ਦੇਣਾ ਏ ਗਰੂਰ ਤੇਰਾ ਚੋਰ ਵੇਲੜਾ ਹੁਣ ਚੱਲਣਾ ਨੀ ਹੁਣ ਚੱਲਣਾ ਨੀ ਤੇਰਾ ਕੋਈ ਜੋਰ ਵੇਲੜਾ ਹੁਣ ਚੱਲਣਾ ਨੀ ਵੇਲੜਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ ਕਾਮਿਆਂ ਦੀ ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜਦੇ
many roads must a man walk down before you call him a man? How many seas must the white dove sail before she sleeps in the sand? Yes, and how many times must the cannonballs fly before they're forever banned? The answer, my friend, is blowing in the wind. The answer is blowing in the wind. Yes, and how many years can a mountain exist before it is washed to the sea? Yes, and how many years can some people exist before they're allowed to be free? Yes, and how many times can a man turn his head and pretend that he just doesn't see? The answer, my friend, is blowing in the wind. The answer is blowing in the wind. Yes, and how many times must a man look up before he can see the sky? Yes, and how many ears must one man have before he can hear people cry? Yes, and how many deaths will it take till he knows that too many people have died? The answer, my friend, is blowing in the wind. The answer is blowing in the wind.
ਇਹੋ ਹੀ ਭਾਵਨਾ ਦੱਸਦਾ ਹੈ। ਕਾਵੇ ਧਰਤੀ ਦੇ ਲੋਕਾਂ ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਕਹਿੰਦੇ ਹਾਂ ਤੇ ਕਿਹੋ ਕਾਵੇ ਧਰਤੀ ਦੇ ਲੋਕਾਂ ਜੋ ਸੁਪਨੇ ਪਏ ਅਧੂਰੇ
ਜੋ ਸੁਪਨੇ ਪਏ ਅਧੂਰੇ ਜੋ ਸੁਪਨੇ ਪਏ ਅਧੂਰੇ
ਸੇਸ ਤਲੀ ਤੇ ਰੱਖ ਕੇ ਜਿਹੜੇ ਕਰਨੇ ਆਪਾਂ ਪੂਰੇ
ਜਿਹੜੇ ਕਰਨੇ ਆਪਾਂ ਪੂਰੇ ਜਿਹੜੇ ਕਰਨੇ ਆਪਾਂ ਪੂਰੇ
ਸਾਰੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਅੱਜ ਦਿਨ ਸੋਮਵਾਰ 1 April 2019 ਵਾਲੇ ਦਿਨ ਇੱਕ ਵਾਰ ਫਿਰ ਤੁਹਾਡੇ ਨਾਲ ਅਸੀਂ ਜੁੜ ਗਏ ਹਾਂ ਦੋਸਤੋ। ਸਭ ਤੋਂ ਪਹਿਲਾਂ ਮੁਆਫ਼ੀ ਚਾਹੁੰਦੇ ਹਾਂ ਕਿ ਪ੍ਰੋਗਰਾਮ ਥੋੜ੍ਹਾ ਲੇਟ ਸ਼ੁਰੂ ਕਰ ਰਹੇ ਹਾਂ ਕਿਉਂਕਿ ਆਕਲੈਂਡ 'ਚ ਟ੍ਰੈਫਿਕ ਕਾਫ਼ੀ ਸੀ, ਇਸ ਲਈ ਅਸੀਂ ਸਟੂਡੀਓ ਤੱਕ ਪਹੁੰਚਣ 'ਚ ਥੋੜ੍ਹੇ ਲੇਟ ਹੋ ਗਏ। ਖੈਰ ਜਲਦ ਹੀ ਭਾਰਤੀ ਜੀ ਵੀ ਸਾਡੇ ਨਾਲ ਹੋ ਜਾਣਗੇ ਸਟੂਡੀਓ 'ਚ, ਔਰ ਸਾਥੀ ਨਛੱਤਰ ਸਿੰਘ ਜੀ ਵੀ ਨਾਲ ਨੇ ਸਾਡੇ ਅੱਜ। ਤੋ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਵੇਰਵਾ ਹੈ ਉਹ ਮੈਂ ਤੁਹਾਨੂੰ ਦੱਸਦੀ ਚੱਲਾਂ। ਅਸੀਂ ਜਲਦ ਹੀ ਆਸਟ੍ਰੇਲੀਆ ਤੋਂ ਸਾਡੇ ਸਾਥੀ ਨੇ ਸਰਬਜੀਤ ਸੋਹੀ, ਉਹਨਾਂ ਨਾਲ ਰਾਬਤਾ ਕਰਾਂਗੇ। ਸਰਬਜੀਤ ਸੋਹੀ ਜੀ ਇੱਕ ਲੇਖਕ ਨੇ, ਪੰਜਾਬੀ ਕਵੀ ਨੇ, ਔਰ ਆਪਣੀ ਕਮਿਊਨਿਟੀ 'ਚ ਉੱਥੇ ਕਾਫ਼ੀ ਸਰਗਰਮ ਨੇ। ਤੋ ਉਹਨਾਂ ਨਾਲ ਜਿਹੜੇ ਵਿਸ਼ੇ 'ਤੇ ਅਸੀਂ ਗੱਲ ਕਰਨੀ ਹੈ, ਇੱਕ ਬੜਾ ਅਫਸੋਸ ਭਰਿਆ ਹਾਦਸਾ ਜਿਹੜਾ ਘਟਿਆ। ਰਵਨੀਤ ਕੌਰ ਜਿਹੜੇ ਕਿ ਆਸਟ੍ਰੇਲੀਆ ਬੇਸਡ ਸਨ, ਜਦੋਂ ਉਹ ਭਾਰਤ ਗਏ ਨੇ ਉਹਨਾਂ ਦਾ ਕਤਲ, ਪਹਿਲਾਂ ਉਹਨਾਂ ਨੂੰ ਅਗਵਾ ਕੀਤਾ ਗਿਆ, ਉਸ ਤੋਂ ਬਾਅਦ ਉਹਨਾਂ ਦਾ ਕਤਲ ਕੀਤਾ ਗਿਆ। ਔਰ ਇਹ ਵੀ ਖ਼ਬਰਾਂ 'ਚ ਅਸੀਂ ਪੜ੍ਹਿਆ ਕਿ ਉਹਨਾਂ ਦੇ ਜਿਹੜੇ ਪਤੀ ਸਨ ਉਹ ਉਹਦੇ ਪਿੱਛੇ ਨੇ ਸਾਰੀ ਗੱਲਬਾਤ ਦੇ ਪਿੱਛੇ। ਤੋ ਸਰਬਜੀਤ ਸੋਹੀ ਹੋਰਾਂ ਕੋਲੋਂ ਜ਼ਿਆਦਾ ਤਫਸੀਲ ਲੈਂਦੇ ਚੱਲਾਂਗੇ ਇਸ ਮਾਮਲੇ ਬਾਰੇ। ਉਸ ਤੋਂ ਬਾਅਦ ਪੰਜਾਬ ਤੋਂ ਅਸੀਂ ਗੱਲਬਾਤ ਕਰਾਂਗੇ ਸਾਥੀ ਕਰਮਜੀਤ ਕੋਟਕਪੂਰਾ, ਜਿਹੜੇ ਕਿ ਨੌਜਵਾਨ ਭਾਰਤ ਸਭਾ ਦੇ ਸਰਗਰਮ ਮੈਂਬਰ ਨੇ। ਉਹਨਾਂ ਨਾਲ ਗੱਲਬਾਤ ਦਾ ਵਿਸ਼ਾ ਰਹੇਗਾ ਜਿਹੜੀ 100ਵੀਂ ਵਰ੍ਹੇਗੰਢ ਆਉਣ ਵਾਲੀ ਹੈ ਜਲ੍ਹਿਆਂਵਾਲੇ ਬਾਗ ਦੇ ਕਾਂਡ ਦੀ। ਸੋ 1919 'ਚ 13 April ਨੂੰ ਜਿਹੜਾ ਉੱਥੇ ਬਹੁਤ ਸਾਰੇ ਨਿਰਦੋਸ਼ ਨਿਹੱਥੇ ਬੇਕਸੂਰ ਲੋਕਾਂ ਦਾ ਕਤਲ ਕੀਤਾ ਗਿਆ ਜਨਰਲ ਡਾਇਰ ਦੁਆਰਾ, ਤੋ ਰੌਲਟ ਐਕਟ ਜਿਹੜਾ ਉਸ ਵਕਤ ਨਵਾਂ ਨਵਾਂ ਲਾਗੂ ਕੀਤਾ ਗਿਆ ਸੀਗਾ ਉਹਦੇ ਵਿਰੋਧ 'ਚ ਜਿਹੜੇ ਮੁਜ਼ਾਹਰਾ ਕਰ ਰਹੇ ਸਨ ਲੋਕ, ਔਰ ਨਾਲ ਹੀ ਨਾਲ ਡਾਕਟਰ ਸਤਿਆਪਾਲ ਔਰ ਡਾਕਟਰ ਕਿਚਲੂ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤੋ ਅਸੀਂ ਸਾਥੀ ਕਰਮਜੀਤ ਕੋਟਕਪੂਰਾ ਨਾਲ ਗੱਲਬਾਤ ਕਰਾਂਗੇ, ਇੱਕ ਤਾਂ ਇਤਿਹਾਸਕ ਪੱਖ ਤੋਂ ਔਰ ਦੂਸਰਾ ਅੱਜ ਦੇ ਦੌਰ ਵਿੱਚ ਉਸ ਸਾਰੀ ਗੱਲਬਾਤ ਦੀ ਕੀ ਮਹੱਤਤਾ ਹੈ ਸਾਡੇ ਲਈ ਔਰ ਸਾਨੂੰ ਕੀ ਕੁਝ ਕਰਨਾ ਚਾਹੀਦਾ ਇਹਦੇ ਪ੍ਰਤੀ। ਉਸ ਤੋਂ ਬਾਅਦ ਇੱਥੋਂ ਦੇ ਜਿਹੜੇ ਸਥਾਨਕ ਮਸਲੇ ਨੇ ਸਮੇਂ ਮੁਤਾਬਕ, ਇੱਕ ਤਾਂ ਸਾਥੀ ਨਛੱਤਰ ਸਿੰਘ ਜੀ ਆਪਣਾ ਪ੍ਰਤੀਕਰਮ ਦੇਣਗੇ, ਜਿਹੜਾ 15 March ਵਾਲੇ ਦਿਨ ਕ੍ਰਾਈਸਟ ਚਰਚ ਵਿੱਚ ਜਿਹੜਾ ਇੱਕ ਅੱਤਵਾਦੀ ਹਮਲਾ ਹੋਇਆ ਉਹਦੇ 'ਤੇ ਗੱਲਬਾਤ ਕਰਾਂਗੇ, ਔਰ ਸਥਾਨਕ ਜੋ ਕੁਝ ਚੱਲ ਰਹੇ ਨੇ ਮਸਲੇ, ਜੋ ਸੰਘਰਸ਼ ਚੱਲ ਰਹੇ ਨੇ, ਅਗਰ ਸਮਾਂ ਸਾਨੂੰ ਇਜਾਜ਼ਤ ਦੇਗਾ ਤੋ ਉਹਨਾਂ 'ਤੇ ਵੀ ਅਸੀਂ ਚਰਚਾ ਕਰਦੇ ਚੱਲਾਂਗੇ। ਤੋ ਇਸ ਤਰ੍ਹਾਂ ਹੀ ਦੋਸਤੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਜਲਦ ਹੀ ਅਸੀਂ ਆਪਣੇ ਪਹਿਲੇ ਬੁਲਾਰੇ ਨੂੰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਜਾਵਾਂਗੇ। ਤੋ ਸਾਡਾ ਸਾਥ ਦਿੰਦੇ ਰਹਿਣਾ।
ਜਗਰੂਪ ਚਨੀਰ ਦਾ ਗੀਤ ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਇਹੋ ਹੀ ਭਾਵਨਾ ਦੱਸਦਾ ਹੈ।
ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਦੇ ਭਾਵੇਂ ਧਰਤੀ ਦੇ ਲੋਕਾਂ ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਕਹਿੰਦੇ ਹਾਂ ਤੇ ਕਿਹੋ ਭਾਵੇਂ ਧਰਤੀ ਦੇ ਲੋਕਾਂ ਜੋ ਸੁਪਨੇ ਪਏ ਅਧੂਰੇ
ਜੋ ਸੁਪਨੇ ਪਏ ਅਧੂਰੇ ਜੋ ਸੁਪਨੇ ਪਏ ਅਧੂਰੇ
ਸੇਸ ਥਲੀ ਤੇ ਰੱਖ ਕੇ ਜਿਹੜੇ ਕਰਨੇ ਆਪਾਂ ਪੂਰੇ
ਜਿਹੜੇ ਕਰਨੇ ਆਪਾਂ ਪੂਰੇ ਜਿਹੜੇ ਕਰਨੇ ਆਪਾਂ ਪੂਰੇ
ਸਾਨੂੰ ਸੱਤਰ ਕੰਗਾ ਪੱਟ ਖੇੜੇ ਆਂਦਾ ਰਹਿਣਾ
ਪੱਟ ਖੇੜੇ ਆਂਦਾ ਰਹਿਣਾ ਪੱਟ ਖੇੜੇ ਆਂਦਾ ਰਹਿਣਾ
ਨੱਥ ਪਾਣੀ ਅਸਾਂ ਉਸ ਚੋਟੇ ਨੂੰ ਨੱਥ ਪਾਣੀ ਅਸਾਂ ਉਸ ਚੋਟੇ ਨੂੰ ਜਿਹੜਾ ਵੇਲਾ ਚੜਦਾ ਟੋਕਾ ਵੇ ਧਰਤੀ ਦੇ ਲੋਕਾਂ
ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਕਹਿੰਦੇ ਹਾਂ ਦੇ ਕੇ ਮੌਕਾ
ਸਾਥੀਓ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਹੋ ਗਏ ਨੇ ਸਰਬਜੀਤ ਸੋਹੀ ਜਿਹੜੇ ਕਿ ਆਸਟ੍ਰੇਲੀਆ ਬੇਸਡ ਨੇ ਪੰਜਾਬੀ ਲੇਖਕ ਨੇ ਪੰਜਾਬੀ ਕਵੀ ਨੇ ਤੋ ਕਮਿਊਨਿਟੀ ਚ ਵੀ ਕਾਫੀ ਸਰਗਰਮ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਕਿ ਰਵਨੀਤ ਕੌਰ ਦਾ ਕਤਲ ਹੋਇਆ ਹੈ ਭਾਰਤ ਜਾ ਕੇ ਸੋ ਉਹਦੇ ਤੇ ਸਾਨੂੰ ਉਹ ਜ਼ਿਆਦਾ ਤਫਸੀਲ ਦੱਸਣਗੇ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਮੰਦਭਾਗੀ ਘਟਨਾ ਹੋਈ ਹੈ ਆਪਣੀ ਬੇਟੀ ਰਵਨੀਤ ਕੌਰ ਜਿਹੜੀ ਤੁਹਾਡੇ ਮੁਲਕ ਦੇ ਵਿਚ ਇਕ ਨਰਸ ਦੇ ਤੌਰ ਤੇ ਕੰਮ ਕਰਦੀ ਸੀ ਓਲਡ ਏਜ ਹੋਮ ਦੇ ਵਿਚ ਉਹਦਾ ਬਹੁਤ ਹੀ ਬੇਰਹਿਮੀ ਦੇ ਨਾਲ ਸਾਥੀ ਜੀ ਪੰਜਾਬ ਦੇ ਵਿਚ ਕਤਲ ਕੀਤਾ ਗਿਆ ਹੈ ਸੋ ਤੁਸੀਂ ਸਰੋਤਿਆਂ ਨੂੰ ਸਾਂਝ ਪਾਓ ਕਿ ਇਹ ਇਕ ਮਿੱਥਿਆ ਹੋਇਆ ਕਤਲ ਕੀਤਾ ਗਿਆ ਆ ਇਕ ਮਾਸੂਮ ਔਰਤ ਦਾ ਇਕ ਨੌਜਵਾਨ ਦਾ ਸੋ ਤੁਸੀਂ ਥੋੜਾ ਜਿਹਾ ਇਹ ਕਿਵੇਂ ਹੋਇਆ ਇਹ ਥੋੜਾ ਜਿਹਾ ਸਾਰੇ ਸਰੋਤਿਆਂ ਨਾਲ ਸਾਂਝ ਪਾਓ
ਮੈਂ ਰੇਡੀਓ ਇਨਕਲਾਬ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਜਿੱਥੇ ਭਾਰਤ ਤੋਂ ਆਉਣ ਵਾਲੇ ਪ੍ਰਵਾਸੀ ਅਸੀਂ ਸਾਰੇ ਆਪਣੇ ਸੱਭਿਆਚਾਰ ਦੀਆਂ ਆਪਣੇ ਵਿਰਸੇ ਦੀਆਂ ਚੰਗੀਆਂ ਕਦਰਾਂ ਕੀਮਤਾਂ ਲੈ ਕੇ ਇਹਨਾਂ ਦੇਸ਼ਾਂ ਵਿੱਚ ਆਉਂਦੇ ਹਾਂ ਉੱਥੇ ਕੁਛ ਲੋਕ ਆਪਣੇ ਦੇਸ਼ ਦੀਆਂ ਉਹ ਨਿਗਾਰ ਵਿੱਚ ਗਈਆਂ ਗੱਲਾਂ ਉਹ ਜਗੀਰਦਾਰੀ ਸੋਚ ਔਰਤ ਨੂੰ ਦਬਾਉਣ ਦਾ ਜਿਹੜਾ ਇੱਕ ਪ੍ਰਵਿਰਤੀ ਹੈ ਸਾਡੇ ਵਿੱਚ ਉਸ ਪ੍ਰਵਿਰਤੀ ਨੂੰ ਲੈ ਕੇ ਇਹਨਾਂ ਦੇਸ਼ਾਂ ਦੇ ਵਿੱਚ ਆ ਜਾਂਦੇ ਆ ਤੇ ਉਹ ਕੂੜਾ ਕਚਰਾ ਜਿਹੜਾ ਹੈ ਉਹ ਲੈ ਕੇ ਇਸ ਸਮਾਜ ਦੇ ਵਿੱਚ ਜਦੋਂ ਉਹ ਆਪਣੇ ਪਰਿਵਾਰਾਂ ਦੇ ਵਿੱਚ ਕੋਈ ਅਜਿਹੀ ਘਟਨਾ ਵਾਪਰਨ ਦੇ ਜ਼ਿੰਮੇਵਾਰ ਬਣਦੇ ਨੇ ਉਹਦਾ ਉਹਦੀ ਨਮੋਸ਼ੀ ਸਾਰੀ ਕਮਿਊਨਿਟੀ ਨੂੰ ਝੱਲਣੀ ਪੈਂਦੀ ਹੈ
ਸੋ
ਇਹ ਸਾਡੀ ਭੈਣ ਰਵਨੀਤ ਕੌਰ ਪੜ੍ਹੀ ਲਿਖੀ ਚੰਗੇ ਵਿਚਾਰਾਂ ਦੀ ਔਰ ਇੱਕ ਮਾਂ ਜਿਹੜੀ ਹੈ ਉਸਦਾ ਹਿਰਦੇ ਵੇਦੇ ਕਤਲ ਹੋਇਆ ਇਹਦੇ ਨਾਲ ਸਮੁੱਚੀ ਕਮਿਊਨਿਟੀ ਨੂੰ ਬਹੁਤ ਦੁੱਖ ਮਹਿਸੂਸ ਹੋਇਆ
ਜੀ
ਔਰ ਕੱਲ ਗੋਲਡ ਕੋਸਟ ਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਨੇ ਦੂਸਰੀਆਂ ਕਮਿਊਨਿਟੀਆਂ ਦੇ ਵੀ ਇਕੱਤਰ ਹੋਏ ਉਹਨਾਂ ਉਸ ਮਾਸੂਮ ਔਰਤ ਨੂੰ ਜਿੱਥੇ ਸਾਡੀ ਭੈਣ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਫੁੱਲ ਭੇਂਟ ਕੀਤੇ ਤੇ ਨਾਲ ਦੀ ਨਾਲ ਸਾਰੇ ਦੇ ਮਨ ਦੇ ਵਿੱਚ ਗੁੱਸਾ ਸੀ ਬਹੁਤ ਜ਼ਿਆਦਾ ਕਿਉਂਕਿ ਇਹ ਜਿਹੜਾ ਕਤਲ ਹੋਇਆ ਇਹ ਪੂਰਾ ਪਲੈਨਡ ਪੂਰਾ ਯੋਜਨਾਬੱਧ ਔਰ ਮੈਂ ਦੱਸਣਾ ਚਾਹੁੰਦਾ ਕਿ ਇਹ ਕੋਈ ਪਹਿਲੀ ਔਰਤ ਨਹੀਂ ਮੇਰੇ ਖਿਆਲ ਦੇ ਵਿੱਚ ਤੀਜੀ ਇਸਤਰੀ ਹੈ ਜਿਸ ਨੂੰ ਪੰਜਾਬ ਦੇ ਵਿੱਚ ਕੇ ਪੰਜਾਬ ਦੀ ਤੀਜੀ ਧੀ ਹੈ ਜਿਸ ਨੂੰ ਮਾਰਿਆ ਗਿਆ ਔਰ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਪੰਜਾਬੀ ਜਿਹੜੇ ਅਸੀਂ ਔਰਤ ਨੂੰ ਬੜੇ ਮਾਣ ਸਤਿਕਾਰ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਔਰਤ ਨੂੰ ਬਹੁਤ ਸਤਿਕਾਰ ਦਿੰਦੇ ਹਾਂ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਸਮਾਜ ਦੇ ਵਿੱਚ ਵੈਸਟਰਨ ਵਰਲਡ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਸਮੁੱਚੇ ਭਾਈਚਾਰੇ ਨੂੰ ਇਹਦੀ ਸ਼ਰਮ ਹਟਾਉਣੀ ਪੈਂਦੀ ਹੈ
ਕੋਈ ਸ਼ੱਕ ਨਹੀਂ
ਤੇ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਦੇਸ਼ਾਂ ਦੇ ਵਿੱਚ ਆਣ ਕੇ ਜਦੋਂ ਅਸੀਂ ਆਪਣੇ ਫਾਇਦੇ ਲਈ ਜਾਂ ਆਪਣੇ ਕਿਸੇ ਦੇ ਕੰਮ ਦੇ ਲਈ ਕਿਸੇ ਦੀ ਜਾਨ ਲੈਂਦੇ ਹਾਂ ਜਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਸਨੂੰ ਇਲੀਮੀਨੇਟ ਕਰ ਦਈਏ ਇਹ ਸਾਰਾ ਕੁਛ ਇੱਥੇ ਚੱਲਦਾ ਨਹੀਂ ਆ ਚੱਲਦਾ ਮੈਂ ਕਿਤੇ ਵੀ ਨਹੀਂ ਆ ਖੈਰ
ਪਰ
ਇਹਨਾਂ ਦੇਸ਼ਾਂ ਦੇ ਵਿੱਚ ਆਣ ਕੇ ਜਿੱਥੇ ਔਰਤ ਮਰਦ ਦਾ ਰਿਸ਼ਤਾ ਜਿਹੜਾ ਹੈ ਇੱਕ ਬਰਾਬਰਤਾ ਵਾਲਾ ਰਿਸ਼ਤਾ ਹੈ
ਬਿਲਕੁਲ
ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਣ ਕੇ ਔਰਤ ਨੂੰ ਉਹਦਾ ਬਣਦਾ ਅਧਿਕਾਰ ਉਹਦੀ ਆਜ਼ਾਦੀ ਤੇ ਉਹਦੀ ਮੁਕਤੀ ਉਹ ਅੱਖ ਨਹੀਂ ਫੇਰ ਸਕਦੇ ਪਰ ਜੇ ਅਸੀਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਵਾਪਰਦੀਆਂ ਨੇ ਔਰ ਇਹਦੇ ਨਾਲ ਇੱਕ ਬਹੁਤ ਗਲਤ ਮੈਸੇਜ ਜਾਂਦਾ ਔਰ ਅੱਜ ਬ੍ਰਿਸਬੇਨ ਨੇ ਸਮੁੱਚੇ ਵਿਸ਼ਵ ਦੇ ਵਿੱਚੋਂ ਲੋਕਾਂ ਦੇ ਫੋਨ ਮੈਸੇਜ ਆਏ ਨੇ ਇਹਨਾਂ ਦੋਸ਼ੀਆਂ ਨੂੰ ਇਹ ਰਹਿਤ ਜਿਹੜਾ ਇਹਨਾਂ ਨੇ ਮੌਤ ਦਿੱਤੀ ਉਸ ਲੜਕੀ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਹੈ ਇਹ ਜਿਹੜੀ ਘਟਨਾ ਹੈ ਇਸ ਦੇ ਵਿੱਚ ਜਿਹੜਾ ਲੜਕਾ ਉਹ ਸਾਡੇ ਮਰਦਾਵੇਂ ਸਮਾਜ ਦਾ ਇੱਕ ਉਹ ਮਰਦ ਹੈ ਜਿਹੜਾ ਵਿਆਹ ਕਰਾਉਣ ਤੋਂ ਬਾਅਦ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਇੱਕ ਬਾਹਰੀ ਰਿਸ਼ਤਾ ਰੱਖਣਾ ਚਾਹੁੰਦਾ ਔਰ ਉਹ ਰਿਸ਼ਤਾ ਜਿਹੜਾ ਹੈ ਹੋ ਸਕਦਾ ਉਸਦੀ ਮਰਹੂਮ ਪਤਨੀ ਜਿਹੜੀ ਆ ਜਿਹਨੂੰ ਉਸਨੇ ਮਾਰ ਦਿੱਤਾ ਉਸ ਤੋਂ ਵੀ ਚੋਰੀ ਹੋਵੇ ਹੋ ਸਕਦਾ ਰਵਨੀਤ ਨੂੰ ਇਸ ਗੱਲ ਦਾ ਪਤਾ ਹੀ ਨਾ ਹੋਵੇ ਕਿਉਂਕਿ ਜੇਕਰ ਉਹਨੂੰ ਥੋੜਾ ਬਹੁਤਾ ਇਸ ਬਾਰੇ ਪਿਣਕ ਹੁੰਦੀ
ਤਾਂ
ਕਦੀ ਵੀ ਉਹਦੀਆਂ ਗੱਲਾਂ ਦੇ ਵਿੱਚ ਆਣ ਕੇ ਘਰ ਤੋਂ ਬਾਹਰ ਨਾ ਨਿਕਲਦੀ
ਬਿਲਕੁਲ ਸ਼ੱਕ ਨਹੀਂ
ਔਰ ਇਹਦੇ ਨਾਲ ਜਿੱਥੇ ਉਸ ਕੁੜੀ ਦੀ ਜ਼ਿੰਦਗੀ ਇਹਨਾਂ ਨੇ ਦੋਸ਼ੀਆਂ ਨੇ ਲਈ ਹੈ ਨਾਲ ਦੀ ਨਾਲ ਇੱਕ ਛੋਟੀ ਜਿਹੀ ਬੱਚੀ 4 ਸਾਲ ਦੀ ਉਹਨੂੰ ਜੇ ਪਤਾ ਹੀ ਨਹੀਂ ਆ ਕਿ ਮੇਰੀ ਮਾਂ ਨੇ ਵਾਪਸ ਨਹੀਂ ਆਉਣਾ ਔਰ ਉਹ ਬੱਚਾ ਲਾਵਾਰਸ ਕਰ ਦਿੱਤਾ ਔਰ ਇੱਕ ਬੱਚਾ ਉਹਨਾਂ ਨੇ ਪੇਟ ਦੇ ਵਿੱਚ ਮਾਰ ਦਿੱਤਾ ਔਰ ਜਿਹੜੇ ਦੋਸ਼ੀ ਇੰਡੀਆ ਤੋਂ ਇਹਦੇ ਨਾਲ ਸ਼ਾਮਲ ਨੇ ਉਹਨਾਂ ਨੇ ਵੀ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਲਈਆਂ ਨੇ ਤੇ ਇਹ ਜਿਹੜਾ ਨੌਜਵਾਨ ਇੱਥੇ ਇਹਦਾ ਪਤਾ ਨਹੀਂ ਕਿੱਥੇ ਹੁਣ ਹੈਗਾ ਇਸ ਵੇਲੇ ਕਿਉਂਕਿ ਦੱਸਿਆ ਜਾ ਰਿਹਾ ਉਰਕੋ ਦੋ ਦੇਸ਼ਾਂ ਦੀ ਨਾਗਰਿਕਤਾ ਹੈ ਜਾਂ ਸਥਾਈ ਵੀਜ਼ਾ ਉਸਦੇ ਕੋਲ ਕੈਨੇਡਾ ਦਾ ਨਾਲ ਹੈ ਪਤਾ ਨੀ ਉਹ ਕਿੱਥੇ ਇਸ ਵੇਲੇ ਛੁਪਿਆ ਹੋਇਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਆਸਟ੍ਰੇਲੀਅਨ ਪੁਲਿਸ ਜਿਹੜੀ ਹੈ ਉਹ ਮੰਗਲਵਾਰ ਜਾਣੀ ਕਿ ਕੱਲ ਨੂੰ ਉਹ ਇੰਡੀਆ ਵਿੱਚ ਸੰਪਰਕ ਕਰੇਗੀ ਉੱਥੇ ਜਾਏਗੀ ਔਰ ਉੱਥੋਂ ਦੀ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਇਸ ਵੇਲੇ ਆਸਟ੍ਰੇਲੀਆ ਦਾ ਨਾਗਰਿਕ ਹੈ ਲੜਕੀ ਜਿਹੜੀ ਉਹ ਸਿਟੀਜ਼ਨ ਹੈ ਇਸ ਕਰਕੇ ਇਸ ਦੇਸ਼ ਤੋਂ ਵੀ ਫਰਕ ਪੈਂਦਾ ਕਿ ਉਸ ਨਾਗਰਿਕ ਦੀ ਜਿਹੜੀ ਮੌਤ ਹੋਈ ਆ ਉਹਦੀ ਇਨਕੁਆਰੀ ਹੋਵੇ ਤੇ ਦੋਸ਼ੀ ਨੂੰ ਬਣਦੀ ਸਜ਼ਾ ਮਿਲੇ
ਬਿਲਕੁਲ 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 ਸਾਥੀ ਜੀ
ਜੀ ਸਾਥੀ ਜੀ
ਮੈਂ ਖਬਰ ਪੜ ਰਿਹਾ ਸੀਗਾ ਕਿ ਇੰਡੀਆ ਨੇ ਉਹ ਜਿਹੜੇ 3 ਦੋਸ਼ੀ ਨੇ ਉਹਨਾਂ ਨੂੰ ਰਿਮਾਂਡ ਕਰਤਾ ਹੋਇਆ ਉਹ ਐਕਸਟਾਈਡ ਉਹਨਾਂ ਨੂੰ ਕਹਿ ਰਿਹਾ ਵੀ ਆਸਟ੍ਰੇਲੀਆ ਦੇ ਵਿੱਚੋਂ ਉਹਨਾਂ ਨੂੰ ਹਿੰਦੁਸਤਾਨ ਜਬਰੀ ਵਾਪਸ ਭੇਜਿਆ ਜਾਵੇ ਪੁਲਿਸ ਦੇ ਹਵਾਲੇ ਕੀਤਾ ਜਾਵੇ ਪਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਦੀ ਹੋਰਨਾਂ ਮੁਲਕਾਂ ਦੀ ਵੀ ਸਿਟੀਜ਼ਨਸ਼ਿਪ ਹੈ ਆ ਸੋ ਪੋਸੀਬਿਲਟੀ ਹੈ ਆ ਕਿ ਇਹ ਜਿਹੜਾ ਜਸਪ੍ਰੀਤ ਸਿੰਘ ਹੈ ਇਹਨੂੰ ਕੀ ਕਿਹਾ ਜਾਵੇ ਹਸਬੈਂਡ ਤੇ ਕਹਿਣਾ ਮੇਰੇ ਖਿਆਲ ਬੜੀ ਗਲਤ ਗੱਲ ਹੋਊਗੀ ਜਿਹੜਾ ਉਹਨੇ ਇਹ ਜਿਹੜਾ ਕਾਰਾ ਕੀਤਾ ਜੋ ਵੀ ਇਨਸਾਨ ਵੀ ਨਹੀਂ ਕਹਿ ਸਕਦਾ ਜੋ ਵੀ ਇਹ ਚੀਜ਼ ਹੈਗੀ ਹੈ ਸੋ ਜਿਹੜੀ ਪੁਲਿਸ ਨੇ ਹੁਣ ਤੱਕ ਤਫਤੀਸ਼ ਕੀਤੀ ਹੈ ਕਿ ਸ਼ਾਇਦ ਹੋ ਸਕਦਾ ਵੀ ਉਹ ਆਸਟ੍ਰੇਲੀਆ ਛੱਡ ਕੇ ਚਲਾ ਨਾ ਗਿਆ ਹੋਵੇ
ਬਿਲਕੁਲ ਸਰ ਜੀ ਇਹ ਖਦਸ਼ਾ ਪ੍ਰਗਟਾਇਆ ਜਾਂਦਾ ਕਿਉਂਕਿ ਜਿੰਨਾ ਚਿਰ ਤੱਕ ਇੰਡੀਅਨ ਪੁਲਿਸ ਜਿਹੜੀ ਆ ਕਿਉਂਕਿ ਸਾਡੀ ਉਹਨਾਂ ਨੇ ਜਿਹੜੀ ਇੰਡੀਆ ਦੀ ਪੁਲਿਸ ਹੈ ਜੇ ਥਾਣੇ 'ਚ ਕੇਸ ਦਰਜ ਹੋਇਆ ਉਹਦੇ ਬਿਨਾਂ ਤੇ ਉਹਨਾਂ ਨੇ ਸਾਡੇ ਕੇਂਦਰੀ ਮੰਤਰਾਲਾ ਜਿਹੜਾ ਵਿਦੇਸ਼ ਵਿਭਾਗ ਉਹਦੇ ਨਾਲ ਸੰਪਰਕ ਕਰਨਾ ਉਹਦੇ ਬਾਅਦ ਫਿਰ ਉਹਨਾਂ ਨੇ ਆਸਟ੍ਰੇਲੀਆ ਵਿਭਾਗ ਨਾਲ ਸੰਪਰਕ ਕਰਨਾ ਫਿਰ ਉਹਨਾਂ ਨੇ ਉਹਦਾ ਸਰਚ ਵਾਰੰਟ ਜਿਹੜਾ ਜਾਰੀ ਕਰਨਾ ਆ ਹਨਾ ਅਜੇ ਮੈਨੂੰ ਲੱਗ ਰਿਹਾ ਕਿ ਸਰਚ ਵਾਰੰਟ ਆਇਆ ਨੀ ਆ ਪਰ ਹੁਣ ਤੱਕ ਉਹਦਾ ਸਰਚ ਵਾਰੰਟ ਉਹਦੀ ਫੋਟੋ ਜਿਹੜੀ ਆ ਉਹਦੀ ਖ਼ਬਰ ਦੇਣ ਵਾਲੇ ਨੂੰ ਸੰਪਰਕ ਕਰਨ ਵਾਸਤੇ ਪੁਲਿਸ ਨੂੰ ਇਹ ਆਉਣਾ ਚਾਹੀਦਾ ਸੀਗਾ ਕਿਉਂਕਿ ਬਹੁਤ ਜ਼ਰੂਰੀ ਆ ਇਸ ਤੋਂ ਪਹਿਲਾਂ ਕਿ ਉਹ ਦੇਸ਼ ਛੱਡ ਕੇ ਚੱਲ ਜਾਵੇ ਜਾਂ ਕਿਤੇ ਲੁਕ ਜਾਵੇ ਜਾਂ ਜਿਹੜਾ ਉਹ ਜਿਹੜੀ ਉਹ ਉੱਥੇ ਇੰਡੀਆ ਕਾਰਵਾਈ ਚੱਲ ਰਹੀ ਆ ਉੱਥੇ ਪੈਸਾ ਖਰਚ ਕੇ ਜਾਂ ਕਹਿ ਲਓ ਕਿਸੇ ਦਬਾਅ ਨਾਲ ਕੋਈ ਸਿਆਸੀ ਦਬਾਅ ਨਾਲ ਉਹਨਾਂ ਦੇ ਅਸਰ ਪਾਉਣ ਦੀ ਕੋਸ਼ਿਸ਼ ਨਾ ਕਰੇ
ਬਿਲਕੁਲ
ਸਾਡੀ ਇਹ ਕੋਸ਼ਿਸ਼ ਆ ਕਿ ਇਸ ਕੇਸ ਦਾ ਸੂਤਰਾਧਾਰ ਜਿਹੜਾ ਨਾ ਉਹ ਇਹ ਨੌਜਵਾਨ ਹੈ ਜਸਪ੍ਰੀਤ ਸਿੰਘ ਜਿਹਨੇ ਇੱਥੋਂ ਬੈਠੇ ਨੇ ਸਾਰੀ ਗੂੰਦ ਗੁੰਦੀ ਆ ਤੇ ਜਿਹੜੀ ਲੜਕੀ ਖਾਸ ਤੌਰ ਤੇ ਜਿਹੜੀ ਦੂਸਰਾ ਪੱਖ ਹੈ ਇੱਕ ਲੜਕੀ ਜਿਹੜੀ ਕਿਰਨਪ੍ਰੀਤ ਕੌਰ ਇਹਦੇ ਵਿੱਚ ਸ਼ਾਮਲ ਹੈ ਉਸ ਜਿਹੜਾ ਨੌਜਵਾਨ ਉਹਦੀ ਜਿਹੜੀ ਮਤਲਬ ਉਹਦੀ ਆਪਾਂ ਮਿੱਤਰ ਮਹਿਲਾ ਮਿੱਤਰ ਕਹਿ ਸਕਦੇ ਹਾਂ ਉਸਦੇ ਬਾਰੇ ਵੀ ਕੋਈ ਸਰਚ ਵਾਰੰਟ ਨਹੀਂ ਜਾਰੀ ਹੋਇਆ ਸੋ ਜਿੰਨਾ ਚਿਰ ਤੱਕ ਇਹ ਸਾਰਾ ਕੁਛ ਨਹੀਂ ਆਉਂਦਾ ਸਮਾਜ ਚ ਉਹਨਾਂ ਲੋਕਾਂ ਦਾ ਬਾਈਕਾਟ ਹੋਣਾ ਚਾਹੀਦਾ
ਬਿਲਕੁਲ
ਉਹਨਾਂ ਦਾ ਹੀ ਨਹੀਂ ਜਿਹੜਾ ਬੰਦਾ ਉਹਨਾਂ ਨੂੰ ਸ਼ਰਮ ਦਿੰਦਾ ਜਿਹੜਾ ਉਹਨਾਂ ਦੀ ਸਪੋਰਟ ਕਰਦਾ ਉਹਨੂੰ ਬਿਲਕੁਲ ਭਾਈਚਾਰੇ ਸੇਕ ਦੇਣਾ ਚਾਹੀਦਾ ਤਾਂ ਕਿ ਅਜਿਹੇ ਦੋਸ਼ੀ ਜਿਹੜੇ ਨੇ ਉਹ ਦੁਬਾਰਾ ਜ਼ਿੰਦਗੀ ਦਾ ਇੱਕ ਜ਼ਰਾ ਵੀ ਜੀ ਨਾ ਸਕਣ ਤਾਂ ਹੀ ਜਿਹੜਾ ਸਾਡਾ ਜਿਹੜਾ ਮੈਸੇਜ ਹੈ ਤਾਂ ਹੀ ਰਵਨੀਤ ਕੌਰ ਜਿਹੜੀ ਉਸਨੂੰ ਜਿਹੜੀ ਇਹ ਕਰੂਰ ਮੌਤ ਦਿੱਤੀ ਇਹਨਾਂ ਨੇ ਉਹਦੇ ਨਾਲ ਕੋਈ ਇਨਸਾਫ਼ ਹੋ ਸਕਦਾ ਸੋ ਸਾਡਾ ਮਾਨਵਤਾ ਦੇ ਆਧਾਰ ਤੇ ਸਭ ਦਾ ਫਰਜ਼ ਬਣਦਾ ਅਸੀਂ ਉਸ ਪਰਿਵਾਰ ਦੇ ਨਾਲ ਖੜਨਾ ਆ
ਬਿਲਕੁਲ
ਔਰ ਇਹਨਾਂ ਦੋਸ਼ੀਆਂ ਦੇ ਖਿਲਾਫ਼ ਸਾਨੂੰ ਕੋਈ ਵੀ ਲੋੜ ਪਵੇ ਕਿਸੇ ਪ੍ਰਕਾਰ ਦੀ ਸਾਰਿਆਂ ਨੇ ਮਿਲ ਕੇ ਰਲ ਕੇ ਕੱਲ ਵੱਖ ਵੱਖ ਕਮਿਊਨਿਟੀਆਂ ਤੋਂ ਵੱਖ ਵੱਖ ਭਾਈਚਾਰਿਆਂ ਤੋਂ ਬਹੁਤ ਸਾਰੇ ਉਹ ਸਮਾਜ ਸੇਵਕ ਜਿਹੜੇ ਨੇ ਜਾਂ ਸਾਡੇ ਜਿਹੜੇ ਆਗੂ ਨੇ ਜਾਂ ਸਾਡੇ ਪਤਵੰਤੇ ਸੱਜਣ ਨੇ ਉਹ ਗੋਲਡ ਕੁਸ ਵਿੱਚ ਇਕੱਠੇ ਹੋਏ ਔਰ ਸਾਰਿਆਂ ਨੇ ਇਹ ਤਹੀਆ ਕੀਤਾ ਅਸੀਂ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਵਾਵਾਂਗੇ ਜੋ ਵੀ ਸਾਡੇ ਕੋਲ ਸੰਭਵ ਮਦਦ ਹੋ ਸਕੀ ਅਸੀਂ ਜ਼ਰੂਰ ਕਰਾਂਗੇ
ਬਿਲਕੁਲ ਬਿਲਕੁਲ ਸਾਥੀ ਜੀ ਤੋ ਸਾਥੀ ਜੀ ਇਸ ਗੱਲ ਨੂੰ ਆਸਟ੍ਰੇਲੀਆ ਦੇ ਵਿੱਚ ਭੈਣ ਰਵਨੀਤ ਕੌਰ ਨੂੰ ਇਨਸਾਫ਼ ਦਵਾਉਣ ਦੇ ਵਿੱਚ ਜਿਹੜੀ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹੋ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਅਸੀਂ ਚਾਹਾਂਗੇ ਕਿ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਰੇਡੀਓ ਤੋਂ ਕਿਉਂਕਿ ਸਾਥੀ ਜੀ ਮੈਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਹ ਰਵਨੀਤ ਕੌਰ ਜਿਹੜਾ ਪਰਿਵਾਰ ਹੈ ਇੱਕ ਕਿਸਾਨ ਜਥੇਬੰਦੀ ਨਾਲ ਵੀ ਜੁੜਿਆ ਹੋਇਆ ਔਰ ਉੱਥੇ ਵੀ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਨੇ ਉਹ ਇਸ ਮਸਲੇ ਨੂੰ ਕਾਫ਼ੀ ਚੁੱਕ ਰਹੇ ਨੇ ਕਿ ਪੁਲਿਸ ਜਿਹੜਾ ਇਹ ਜਿਹੜਾ ਕੇਸ ਆ ਇਹ ਰਫਾ ਦਫਾ ਨਾ ਕਰ ਦੇਵੇ ਸੋ ਤੁਸੀਂ ਆਸਟ੍ਰੇਲੀਆ ਬੈਠੇ ਹੋ ਅਤੇ ਸਾਡੇ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ 'ਚ ਬੈਠੀਆਂ ਨੇ ਦੋਨਾਂ ਪਾਸੇ ਜਿਹੜਾ ਪ੍ਰੈਸ਼ਰ ਚੱਲ ਰਿਹਾ ਹੈ ਔਰ ਅਸੀਂ ਪੂਰੀ ਉਮੀਦ ਰੱਖਦੇ ਹਾਂ ਕਿ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਸਜ਼ਾ ਦਿੱਤੀ ਜਾਵੇ ਔਰ ਨਾਲ ਦੀ ਨਾਲ ਸਾਥੀ ਜੀ ਅਸਲ ਦੇ ਵਿੱਚ ਜਿਹੜੇ ਇਹੋ ਜਿਹੜੇ ਕਤਲ ਹੁੰਦੇ ਨੇ ਬਿਨਾਂ ਕਾਰਨਾਂ ਤੋਂ ਨਹੀਂ ਹੁੰਦੇ ਜਿਹੜਾ ਇੱਕ ਮਨੁੱਖੀ ਕਦਰਾਂ ਕੀਮਤਾਂ ਦੇ ਵਿੱਚ ਜਿਹੜਾ ਨਿਘਾਰ ਆਉਣਾ ਆ ਅਸੀਂ ਸਮਝਦੇ ਹਾਂ ਕਿ ਇੱਕ ਜਿਹੜਾ ਸਾਮਰਾਜਵਾਦੀ ਜਿਹੜਾ ਸਿਸਟਮ ਆ ਦੁਨੀਆਂ ਦੇ ਵਿੱਚ ਚੱਲ ਰਿਹਾ ਹੈ ਉਹਦੇ ਕਾਰਨ ਇਹ ਜਿਹੜੇ ਮਨੁੱਖੀ ਕਦਰਾਂ ਕੀਮਤਾਂ ਦੇ ਵਿੱਚ ਇੰਪਥੀ ਅਤੇ ਸਿੰਪਥੀ ਜਿਹੜੀ ਖਤਮ ਹੋ ਰਹੀ ਹੈ ਹਰ ਇੱਕ ਚੀਜ਼ ਮਟੀਰੀਅਲਿਸਟ ਪੈਸੇ ਦੇ ਆਲੇ ਦੁਆਲੇ ਘੁੰਮ ਰਹੀ ਹੈ ਸੋ ਸਾਥੀ ਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਤੁਸੀਂ ਜਾਂਦੇ ਜਾਂਦੇ ਹੋਰ ਕੁਛ ਇਹਦੇ ਵਿੱਚ ਐਡ ਕਰਨਾ ਚਾਹੋ ਤਾਂ ਕਰ ਸਕਦੇ ਹੋ
ਬਹੁਤ ਬਹੁਤ ਸ਼ੁਕਰੀਆ ਸਾਥੀ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੈਸੇ ਉਦਾਂ ਸਮੁੱਚੇ ਪੰਜਾਬੀਆਂ ਨੂੰ
ਜੀ
ਕਿ ਅਸੀਂ ਜਿੰਨਾ ਚਿਰ ਤੱਕ ਔਰਤ ਨੂੰ ਨਹੀਂ ਸਮਝਦੇ ਜਿੰਨਾ ਚਿਰ ਸਾਡੇ ਸਮਾਜ ਦੇ ਵਿੱਚ ਔਰਤ ਵਿਰੋਧੀ ਮੁਹਾਵਰਾ ਕਾਇਮ ਹੈ ਉਹਨਾਂ ਚਿਰ ਤੱਕ ਸਾਡਾ ਸਮਾਜ ਸਾਡਾ ਭਾਈਚਾਰਾ ਇੱਥੇ ਆ ਕੇ ਮਹਿੰਗੀਆਂ ਗੱਡੀਆਂ ਤੇ ਲੈ ਸਕਦਾ ਵੱਡੇ ਘਰ ਤੇ ਲੈ ਸਕਦਾ ਪਰ ਅਸੀਂ ਕਦੀ ਵਿਸ਼ਵ ਦੇ ਵਿੱਚ ਮਾਣ ਨਾਲ ਆਪਣਾ ਸਿਰ ਉੱਚਾ ਨਹੀਂ ਕਰ ਸਕਦੇ ਸੋ ਪਿਆਰੇ ਦੋਸਤੋ ਸਾਨੂੰ ਬਾਹਰਲੇ ਮੁਲਕਾਂ ਦੇ ਵਿੱਚ ਆਣ ਕੇ ਵੀ ਆਪਣੀ ਕਮਿਊਨਿਟੀ ਨੂੰ ਉਹਨਾਂ ਪ੍ਰੋਗਰਾਮਾਂ ਤੇ ਲੈ ਕੇ ਜਾਣਾ ਚਾਹੀਦਾ ਉਹ ਸੈਮੀਨਾਰਾਂ 'ਚ ਜਾਣਾ ਚਾਹੀਦਾ ਉਹਨਾਂ ਥਾਵਾਂ ਤੇ ਜਾਣਾ ਚਾਹੀਦਾ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੀਆਂ ਆਪਣੇ ਸੱਭਿਆਚਾਰ ਦੀਆਂ ਚੰਗੀਆਂ ਗੱਲਾਂ ਸਿਖਾਉਣੀਆਂ ਨੇ
ਬਿਲਕੁਲ
ਸੋ ਇਹਨਾਂ ਦੇਸ਼ਾਂ ਦੇ ਵਿੱਚ ਆਣ ਕੇ ਸੁਸਾਈਡ ਰੇਟ ਬਹੁਤ ਵਧਿਆ ਸਾਡਾ ਆਸਟ੍ਰੇਲੀਆ ਦੇ ਵਿੱਚ ਹਰ ਮਹੀਨੇ ਇੱਕ ਜਾਂ ਦੋ ਭਾਰਤੀ ਲੋਕ ਜਿਹੜੇ ਨੇ ਉਹ ਆਤਮ ਹੱਤਿਆ ਕਰਦੇ ਨੇ ਉਹਨਾਂ ਕਾਰਨਾਂ ਨੂੰ ਘੋਖਣ ਦੀ ਲੋੜ ਹੈ ਇਹ ਵਰਤਾਰੇ ਕਿਉਂ ਵਾਪਰ ਰਹੇ ਨੇ ਅਸੀਂ ਇੱਥੇ ਆਣ ਕੇ ਵੀ ਅਗਰ ਸੰਤੁਸ਼ਟ ਨਹੀਂ ਹਾਂ ਕਿਰਤ ਕਰਦੇ ਹੋਏ ਵੀ ਅਗਰ ਇਹ ਗੱਲਾਂ ਵਾਪਰਦੀਆਂ ਨੇ ਚਾਹੀਦਾ ਆ ਸਾਡੇ ਸਮਾਜ ਨੂੰ ਸਿਹਤ ਦੀ ਲੋੜ ਹੈ ਤੇ ਉਹ ਸਿਹਤ ਕਿੱਥੋਂ ਲੈਣੀ ਹੈ ਉਹ ਚੰਗੇ ਸਾਹਿਤ ਤੋਂ ਚੰਗੇ ਲੋਕਾਂ ਤੋਂ ਚੰਗੇ ਸੈਮੀਨਾਰ ਜਿਹੜੇ ਆ ਆਯੋਜਿਤ ਹੋਣੇ ਚਾਹੀਦੇ ਆ ਇਸ ਤਰ੍ਹਾਂ ਦੇ ਰੇਡੀਓ ਜਿਹੜੇ ਇਹਨਾਂ ਗੱਲਾਂ ਦੇ ਜਿਹੜੇ ਬਹੁਤ ਸਾਰੇ ਸਾਡੇ ਸੰਚਾਰ ਸਾਧਨ ਜਿਹੜੇ ਨੇ ਰੇਡੀਓ ਟੀਵੀ ਚੱਲਦੇ ਨੇ ਪਰ ਤੁਹਾਡੇ ਕੋਲ ਲੈ ਕੇ ਕੀ ਆਉਂਦੇ ਨੇ
ਬਿਲਕੁਲ
ਉਹ ਜਿਹੜਾ ਕੂੜਾ ਕਚਰਾ ਹੈ ਉਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਨੂੰ ਸੇਧ ਨਹੀਂ ਦੇ ਸਕਦਾ ਔਰ ਜਿੱਥੇ ਕਮਿਊਨਿਟੀ ਦੇ ਬਾਰੇ ਭਾਈਚਾਰੇ ਦੇ ਬਾਰੇ ਕੋਈ ਚਿੰਤਨਸ਼ੀਲ ਲੋਕ ਗੱਲ ਕਰਦੇ ਨੇ ਸਾਡਾ ਫਰਜ਼ ਬਣਦਾ ਆ ਉਹਨਾਂ ਦੀ ਗੱਲ ਸੁਣੀਏ ਔਰ ਉਹਨਾਂ ਦੀਆਂ ਗੱਲਾਂ ਨੂੰ ਆਪਣੇ ਸਮਾਜ ਦੇ ਵਿੱਚ ਲੈ ਕੇ ਜਾਈਏ ਇਹਨਾਂ ਸ਼ਬਦਾਂ ਨਾਲ ਮੈਂ ਸਾਥੀ ਭਾਰਤੀ ਜੀ ਦਾ ਔਰ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ
ਸਾਥੀ ਜੀ ਬਹੁਤ ਬਹੁਤ ਧੰਨਵਾਦ ਅਸੀਂ ਫਿਰ ਆਉਂਦੇ ਸਮੇਂ ਵਿੱਚ ਵੀ ਤੁਹਾਡੇ ਕੋਲ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਜੀ ਸਤਿ ਸ੍ਰੀ ਅਕਾਲ
ਸ਼ੁਕਰੀਆ ਜੀ ਇਹ ਸਨ ਸਰਬਜੀਤ ਸੋਹੀ ਬ੍ਰਿਸਬਨ ਆਸਟ੍ਰੇਲੀਆ ਤੋਂ ਜਿਸ ਤਰ੍ਹਾਂ ਕਿ ਗੱਲ ਹੋਈ ਚੁੱਕੀ ਕਿ ਆਉਂਦੇ ਸਮੇਂ 'ਚ ਅਗਰ ਕੋਈ ਵੀ ਅਪਡੇਟ ਜਾਂ ਕਿਸੇ ਤਰੀਕੇ ਦਾ ਸਾਨੂੰ ਲੱਗਦਾ ਕਿ ਇਨਸਾਫ ਵਾਲੇ ਪਾਸੇ ਨੂੰ ਗੱਲ ਚੱਲ ਰਹੀ ਹੈ ਤਾਂ ਜ਼ਰੂਰ ਇਹਨਾਂ ਕੋਲੋਂ ਅਸੀਂ ਅਪਡੇਟ ਲਵਾਂਗੇ
ਅਨੂ ਜੀ ਮੈਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੂੰਗਾ ਸ਼ਾਇਦ ਮੈਨੂੰ ਲੱਗਦਾ ਨਹੀਂ ਵੀ ਕੋਈ ਇਹੋ ਜਿਹਾ ਸਰੋਤਾ ਸੁਣਨ ਵਾਲਾ ਹੋਵੇ ਕਿਉਂਕਿ ਇੱਥੇ ਦੇ ਲੋਕਲ ਮੀਡੀਆ ਦੇ ਵਿੱਚ ਵੀ ਖਬਰਾਂ ਲੱਗੀਆਂ ਪੰਜਾਬ ਦੇ ਵਿੱਚ ਵੀ ਚੱਲ ਰਹੀ ਹੈ ਸੋ ਬੇਸਿਕਲੀ ਜਿਵੇਂ ਸਾਥੀ ਜੀ ਦੱਸ ਰਹੇ ਸੀਗੇ ਕਿ ਇਹ ਆਸਟ੍ਰੇਲੀਆ ਦਾ ਬਛਿੰਦਾ ਹੈ ਜਸਪ੍ਰੀਤ ਸਿੰਘ ਉੱਥੇ ਸੈਟਲਡ ਆ ਔਰ ਸਾਡੀ ਬੇਟੀ ਰਵਨੀਤ ਨਾਲ ਹੋਰ ਵੀ ਸਾਂਝ ਵੱਧ ਜਾਂਦੀ ਕਿਉਂਕਿ ਨਰਸ ਹੈ ਓਲਡ ਪੀਪਲ ਜਿਹੜੇ ਉੱਥੇ ਹੋਮ ਚ ਕੰਮ ਕਰਦੀ ਹੈ ਔਰ ਬਹੁਤ ਹਰਮਨ ਪਿਆਰੀ ਹੈ ਹਸਮੁਖ ਨੇਚਰ ਦੀ ਮੰਨੀ ਜਾਂਦੀ ਸੀਗੀ ਔਰ ਇਹ ਜਿਹੜਾ ਦਰਿੰਦਾ ਹੈ ਇਹਨੇ ਮਹਿਲਾ ਮਿੱਤਰ ਜਾਂ ਉਹ ਗਰਲਫ੍ਰੈਂਡ ਜੋ ਵੀ ਇਹਨੇ ਕਹਿਣਾ ਜਿਹੜਾ ਇਹਦਾ ਅਫੇਅਰ ਸੀਗਾ ਉਹਨਾਂ ਨਾਲ ਮਿਲ ਕੇ ਪਹਿਲਾਂ ਇਹਦੇ ਤੇ ਬਹੁਤ ਪ੍ਰੈਸ਼ਰ ਪਾਇਆ ਤੂੰ ਮੇਰੇ ਨਾਲੋਂ ਡਿਵੋਰਸ ਕਰ ਪਰ ਜਿਵੇਂ ਆਪਣਾ ਸਮਾਜ ਆ ਨੂੰ ਜੀ ਜਿਹੜੀਆਂ ਔਰਤਾਂ ਨੂੰ ਫਿਕਰ ਹੁੰਦਾ ਹੈ ਕਿ ਮੈਂ ਡਿਵੋਰਸ ਕਰੂੰਗੀ ਤੇ ਮੇਰੀ ਸਮਾਜ ਦੇ ਵਿੱਚ ਦਿਖੀ ਜਾਊਗੀ ਖਾਸ ਕਰਕੇ ਪੰਜਾਬ ਦੇ ਵਿੱਚ
ਬੱਚੇ ਨੇ ਪਲੱਸ
ਹਾਂਜੀ ਬੱਚੇ ਪਲੱਸ ਨੇ ਔਰ ਘਰ ਦੇ ਚੰਗੀਆਂ ਕਦਰਾਂ ਕੀਮਤਾਂ ਵਾਲੇ ਨੇ ਕਿਸਾਨੀ ਪਰਿਵਾਰ ਚੋਂ ਨੇ ਔਰ ਉਹਨੇ ਉਸ ਗੱਲ ਨੂੰ ਅਵੋਇਡ ਕਰਦੀ ਰਹੀ ਉਹ
ਵੈਸੇ ਵੀ ਤੋੜਨਾ ਬਹੁਤ ਆਸਾਨ ਹੁੰਦਾ ਜੋੜਨ ਨਾਲ
ਬਿਲਕੁਲ ਜੀ ਬਿਲਕੁਲ ਬਿਲਕੁਲ ਔਰ ਇਸ ਜਸਪ੍ਰੀਤ ਸਿੰਘ ਨੇ ਆਪਣੀ ਜਿਹੜੀ ਇਹਨਾਂ ਦੀ ਮਹਿਲਾ ਮਿੱਤਰ ਗਰਲਫ੍ਰੈਂਡ ਹੈ ਉਹਨੂੰ ਕਿਰਨ ਉਹਦਾ ਨਾਂ ਆ ਉਹਦੀ ਭੈਣ ਤੇ ਉਹਨਾਂ ਦਾ ਭੈਣ ਦਾ ਜਿਹੜਾ ਗਾਂ ਘਰਵਾਲਾ ਹੈ ਔਰ ਅਨੂ ਜੀ ਜਿਹੜੀ ਸਭ ਤੋਂ ਦੁੱਖ ਵਾਲੀ ਗੱਲ ਉਹਦੇ ਵਿੱਚ ਇਹ ਹੈ ਕਿ ਜਦੋਂ ਉਹਨੂੰ ਉਹ ਅਗਵਾ ਕਰਨ ਆਪਣੇ ਮਾਪਿਆਂ ਦੇ ਘਰੇ ਗਈ ਸੀਗੀ ਉਹਨੂੰ ਅਗਵਾ ਕਰਨ ਉੱਥੇ ਪਹੁੰਚ ਚੁੱਕੇ ਨੇ ਔਰ ਜਸਪ੍ਰੀਤ ਸਿੰਘ ਨੇ ਆਸਟ੍ਰੇਲੀਆ ਤੋਂ ਫੋਨ ਕਰਕੇ ਉਹਨੂੰ ਕਿਹਾ ਵੀ ਤੈਨੂੰ ਬਾਹਰ ਕੋ ਮਿਲਣਾ ਹੈ ਔਰ ਉਸ ਤੋਂ ਬਾਅਦ ਕਿੱਦਾਂ ਦਾ ਇਹ ਇਨਸਾਨ ਵਾ ਕਿ ਉਹ ਪ੍ਰੈਗਨੈਂਟ ਆ ਇੱਕ ਬੱਚਾ ਉਹਦੇ ਪੇਟ ਦੇ ਵਿੱਚ ਆ ਤੇ ਉਹਨੂੰ ਮਾਰ ਕੇ ਉਹਨੂੰ ਦਰਿਆ ਦੇ ਵਿੱਚ ਸੁੱਟਿਆ ਗਿਆ ਆ
ਵੈਸੇ ਵੀ ਬਾਹਰਲੇ ਦੇਸ਼ਾਂ ਦਾ ਮੈਨੂੰ ਲੱਗਦਾ ਸ਼ਾਇਦ ਭਾਰਤ 'ਚ ਵੀ ਇਹ ਕਾਨੂੰਨ ਹੋਏਗਾ ਕਿ ਅਗਰ ਨਹੀਂ ਤਲਾਕ ਵਾਸਤੇ ਤੁਸੀਂ ਇੱਕ ਪਾਰਟੀ ਨਹੀਂ ਮੰਨ ਰਹੀ ਤੁਸੀਂ 2 ਸਾਲ ਮੇਰਾ ਖਿਆਲ 2 ਸਾਲ ਹੁੰਦਾ ਲਗਾਤਾਰ ਅਗਰ ਤੁਹਾਡਾ ਆਪਸ 'ਚ ਸੰਬੰਧ ਨਹੀਂ ਆ ਤਾਂ ਉਹਨੂੰ ਫਿਰ ਉਹ ਕੋਰਟ 'ਚ ਜਦੋਂ ਤੁਸੀਂ ਜਾਂਦੇ ਹੋ ਆਟੋਮੈਟਿਕਲੀ ਡਿਵੋਰਸ ਵੱਲ ਨੂੰ ਪ੍ਰੋਸੀਡ ਹੁੰਦੀ ਹੈ ਉਹ ਗੱਲ
ਬਿਲਕੁਲ
ਤੁਸੀਂ ਨਾ ਰੱਖੋ ਰਿਸ਼ਤਾ ਉਹਨਾਂ ਦੇ ਨਾਲ ਇਸ ਤਰ੍ਹਾਂ ਜਾਨ ਤੋਂ ਮਾਰ ਦੇਣਾ ਤਾਂ ਕੋਈ
ਅਨੂ ਜਿਹੜੀ ਗੱਲ ਇੱਕ ਹੋਰ ਵੀ ਮੈਨੂੰ ਇਹਦਾ ਸਬੂਤ ਨਹੀਂ ਹੈ ਪੰਜਾਬ ਤੋਂ ਜਿਹੜੀ ਸਾਥੀਆਂ ਨਾਲ ਗੱਲ ਹੋਈ ਹੈ ਉਹ ਇਹ ਵੀ ਵਿੱਚ ਲੱਗ ਰਿਹਾ ਹੈ ਕਿ ਕੱਲਾ ਇਹ ਸਿਰਫ ਅਫੇਅਰ ਦੀ ਗੱਲ ਨਹੀਂ ਹੈ ਉਹਦੇ ਵਿੱਚ ਸ਼ਾਇਦ ਕੋਈ ਬਿਜ਼ਨਸ ਵਗੈਰਾ ਵੀ ਇਹਨਾਂ ਦੇ ਨਾਂ ਸੀਗਾ ਰਵਨੀਤ ਦੇ ਸੋ ਉਹਦੇ ਵਿੱਚ ਇਹ ਪੈਸੇ ਦਾ ਵੀ ਗੱਲ ਇਨਵੋਲਵ ਹੈਗੀ ਆ ਸੋ ਇਹ ਜਿਹੜਾ ਜਸਪ੍ਰੀਤ ਸਿੰਘ ਹੈ ਕੱਲਾ ਇੱਕ ਘਟਿਆ ਇਨਸਾਨ ਹੀ ਇੱਕ ਇਹ ਪੈਸੇ ਦੇ ਵਾਸਤੇ ਵੀ ਇੱਕ ਇਹਨੇ ਜਿੱਦਾਂ ਕਤਲ ਕਰਵਾਇਆ ਆ ਸੋ ਮੈਨੂੰ ਪੱਕਾ ਯਕੀਨ ਆ ਵੀ ਭਾਰਤ ਦੇ ਵਿੱਚ ਆਪਣੀਆਂ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਇਹਦੇ ਮਗਰ ਤੇ ਆਸਟ੍ਰੇਲੀਆ ਦੇ ਵਿੱਚ ਵੀ ਸਾਥੀ ਆਪਣੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਭੱਜਿਆ ਨਾ ਜਾਣ ਦਿੱਤਾ ਜਾਵੇ
ਇੱਕ ਮਾੜੀ ਜਿਹੀ ਮਤਲਬ ਮੈਂ ਵੀ ਗੱਲ ਕਰਨੀ ਚਾਹੁੰਦਾ ਮੈਂ ਚਲੋ ਮਤਲਬ ਵੀ ਜਿਵੇਂ ਆਪਾਂ ਅੱਗੇ ਆਮ ਤੌਰ ਤੇ ਗੱਲ ਕਰਦੇ ਹੁੰਦੇ ਹਾਂ ਵੀ ਜਿਹੜੀ ਮਤਲਬ ਇਸ ਧਰਤੀ ਦੇ ਉੱਤੇ ਮਨੁੱਖ ਪੈਦਾ ਹੋਇਆ ਉਹਦੇ ਵਿੱਚ ਜਿਹੜੀ ਪਸ਼ੂ ਪਾਲਣ ਜਿਹੜਾ ਹੈਗਾ ਵੀ ਆਦਮੀ ਵਿੱਚ ਜ਼ਿਆਦਾ ਆਪਾਂ ਗੱਲ ਕਰਦੇ ਹਾਂ ਇਸ ਹਾਲਤ ਵਿੱਚੋਂ ਵੀ ਮਤਲਬ ਉਹ ਕੁੜੀ ਜਿਹੜੀ ਜਦੋਂ ਗੁਜ਼ਰੀ ਹੈ ਕਿਉਂਕਿ ਇਹ ਨੀ ਗਾ ਕਿ ਉਹਨੂੰ ਸ਼ੱਕ ਨੀ ਹੋਇਆ ਹੋਊਗਾ ਜਦੋਂ ਇੱਥੋਂ ਤੱਕ ਗੱਲ ਪਹੁੰਚ ਗਈ ਉਹਨੂੰ ਕੋਈ ਸ਼ੱਕ ਹੋਇਆ ਹੋਊਗਾ ਪਰ ਅਸ਼ਕੇ ਉਸ ਕੁੜੀ ਦੇ ਜਾਂ ਮਤਲਬ ਇਸ ਜਾਤ ਦੇ ਜਿਹੜੀ ਇਸ ਗੱਲ ਨੂੰ ਵੀ ਬਰਦਾਸ਼ਤ ਕਰਦੀ ਰਹੀ ਉਹਨੂੰ ਕਦੇ ਤਾਂ ਉਹਨੂੰ ਸ਼ੱਕ ਹੋਇਆ ਹੋਊ ਕਦੇ ਵੀ ਐਂ ਹੋ ਸਕਦਾ ਜਾਂ ਕਰ ਸਕਦਾ ਪਰ ਉਹ ਬੰਦਾ ਇੱਕ ਦਰਿੰਦਾ ਕਿਹੋ ਜਿਹਾ ਬੰਦਾ ਮੁੜ ਕੇ ਜਿਹੜਾ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇੰਨੀ ਮਤਲਬ ਇਹਦੀ ਨਿਮਰਤਾ ਵਾਲੀ ਗੱਲ ਦੇ ਬਾਵਜੂਦ ਵੀ ਮੁੜ ਕੇ ਜਿਹੜਾ ਇੱਥੋਂ ਤੱਕ ਪਹੁੰਚ ਗਿਆ ਵੀ ਉਦੋਂ ਤੱਕ ਤੇ ਗਾਂ ਜਿਹੜੇ ਮਤਲਬ ਉਹਨੂੰ ਗਾਂ ਜਿਹੜੇ ਉਹਦੇ ਇਹ ਕੰਮ ਕਰਨ ਵਾਲੇ ਆ ਜਾਂ ਜਿਹੜੇ ਮਤਲਬ ਜਿਹਨਾਂ ਨੇ ਉਹਦੀ ਸਹਾਇਤਾ ਕੀਤੀ ਆ ਵੀ ਉਹਨਾਂ ਲੋਕਾਂ ਦੇ ਵੀ ਮਤਲਬ ਉਹਨਾਂ ਦਿਮਾਗ ਚ ਕੀ ਘੁੰਮਦਾ ਵੀ ਕੀ ਉਹ ਕਿਹੋ ਜਿਹੇ ਦਿੰਦੇ ਆ ਜਿਹਨਾਂ ਨੇ ਮੁੜ ਕੇ ਨੀ ਕਿਹਾ ਮੁੜ ਕੇ ਵੀ ਤੈਨੂੰ ਇਹ ਨਹੀਂ ਕਰਨਾ ਚਾਹੀਦਾ ਹਾਲਾਂਕਿ ਇਹ ਸਾਰੀ ਦੁਨੀਆਂ ਚ ਤਕਰੀਬਨ ਪਤਾ ਲੱਗ ਗਿਆ ਜਿਹੜੇ ਬੰਦੇ ਲੋਕ ਬਾਹਰ ਬੈਠੇ ਆ ਜਾਂ ਇੱਥੇ ਬੈਠੇ ਨੂੰ ਪਤਾ ਮੁੜ ਕੇ ਵੀ ਇੱਕ ਤਰਫਾ ਤਲਾਕ ਹੋ ਜਾਂਦਾ ਕੋਈ ਰੌਲਾ ਨਹੀਂ ਕਰਦਾ ਇਸ ਗੱਲ ਰੌਲਾ ਨਹੀਂ ਇਹਦਾ ਮਤਲਬ ਜਿਹੜੀ ਹੈਗਾ ਵੀ ਉਹ ਜਿਹੜੀ ਦਰਿੰਦਗੀ ਹੈ ਨਾ ਉਹ ਆਦਮੀ ਦੇ ਵਿੱਚ ਪਸ਼ੂਆਂ ਪਸ਼ੂ ਜਿਹੜੀ ਪਸ਼ੂ ਪਾਉਣਾ ਜ਼ਿਆਦਾ ਔਰ ਇਹ ਮਤਲਬ ਜਾਣੀ ਵੀ ਇਹ ਘੱਟ ਵੀ ਨਹੀਂ ਰਿਹਾ ਇਹ ਜਿਹੜਾ ਮਤਲਬ ਜਿਹੜੀ ਪੈਸੇ ਦੀ ਲਾਲਸਾ ਉਹ ਇਹਨੂੰ ਹੋਰ ਜਿਹੜੇ
ਮਾਰ ਇਹ
ਕਾਰਨ ਹੋਊਗਾ ਇਹਦੇ ਵਿੱਚ ਜ਼ਰੂਰ ਜਿਹੜਾ ਇਹ ਵੀ ਕਾਰਨ ਹੋ ਸਕਦਾ ਮਤਲਬ ਜਿਹਦੇ ਕਾਰਨ ਮੁੜ ਕੇ ਆਹ ਕੁਛ ਕੀਤਾ ਗਿਆ
ਸੋ ਇੱਕ ਔਰਤ ਦਾ ਕਤਲ ਨਹੀਂ ਹੋਇਆ ਚਾਰ ਪੰਜ ਜ਼ਿੰਦਗੀਆਂ ਬਰਬਾਦ ਹੋਈਆਂ ਨੇ
ਔਨ ਪਰਪਸ ਕੀਤੀਆਂ ਗਈਆਂ ਨੇ
ਅਫਸੋਸ ਵਾਲੀ ਗੱਲ
ਸੋ ਪਰਿਵਾਰ ਨਾਲ ਸਾਡੀ ਪੂਰੀ ਸਹਾਨੁਭੂਤੀ ਹੈ ਜੀ ਆਉਂਦੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਸ਼ਾਇਦ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਵੀ ਅਸੀਂ ਗੱਲ ਕਰ ਸਕਦੇ
ਹਾਂਜੀ ਅਗਰ ਉਹ ਚਾਹੁੰਦੇ ਹਾਂ ਸਾਡੇ ਵੱਲੋਂ ਕੋਈ ਇਹੋ ਜਿਹੀ ਸਿਚੁਏਸ਼ਨ 'ਚ ਮਜਬੂਰੀ ਨਹੀਂ ਸਮਝ ਸਕਦੇ ਹਾਂ ਕਿ ਬੜਾ ਇੱਕ ਸੈਂਸਿਟਿਵ ਸਮਾਂ
ਜੀ ਜੀ ਪਰ ਅਨੂ ਜੀ ਉਹਦੇ ਨਾਲ ਦੀ ਨਾਲ ਆਪਣਾ ਫਰਜ਼ ਵੀ ਬਣਦਾ ਜੀ ਇਹ ਲੋਕਾਂ ਤੱਕ ਜਿੰਨੀ ਗੱਲ ਜਾਊਗੀ ਉਹ ਤੋਂ ਜਿਹੜਾ ਪ੍ਰਸ਼ਾਸਨ ਆ ਉਹ ਫਿਰ
ਦਬਾਅ
ਦੇ ਪੈ ਸਕਦਾ
ਇਹ ਕੋਈ ਕਾਤਲ ਦਾ ਪਰਿਵਾਰ ਇੱਥੇ ਹੋਰ ਆਸਟ੍ਰੇਲੀਆ 'ਚ ਹੈਗਾ ਕੋਈ ਪਤਾ ਆਪਾਂ ਨੂੰ
ਨਹੀਂ ਜੀ ਇੰਨੀ ਜਾਣਕਾਰੀ
ਇੰਨੀ ਜਾਣਕਾਰੀ ਹੈ ਨਹੀਂ ਹਲੇ ਹਾਂਜੀ ਇਹ ਹਲਤੀ ਹੋਣੀ ਖੋਜ
ਚੱਲ ਰਹੀ ਹੈ
ਜਾਂ ਹੁਣ ਕਿਉਂਕਿ ਸਾਥੀ ਜੀ ਇਨਵੋਲਵ ਹੋਏ ਨੇ ਵਿੱਚ ਫਿਰ ਮੈਂ ਉਹਨਾਂ ਨਾਲ ਫੋਨ ਕਰਕੇ ਆਪਾਂ ਹੋਰ ਇਨਫੋਰਮੇਸ਼ਨ ਲੈ ਸਕਾਂਗੇ
ਤੋਂ ਪ੍ਰੋਗਰਾਮ 'ਚ ਅੱਗੇ ਵਧਦੇ ਹੋਏ ਸਾਡੇ ਜਿਹੜੇ ਅਗਲੇ ਬੁਲਾਰੇ ਨੇ ਉਹਨਾਂ ਨਾਲ ਅਸੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਸਾਥੀ ਕਰਮਜੀਤ ਕੋਟਕਪੂਰਾ ਨੌਜਵਾਨ ਭਾਰਤ ਸਭਾ ਤੋਂ ਜਲਿਆਂਵਾਲੇ ਬਾਗ ਦੇ ਜਿਹੜੀ ਕਾਂਡ ਦੀ ਸਾਕੇ ਦੀ 100ਵੀਂ ਵਰ੍ਹੇਗੰਢ ਆਉਣ ਵਾਲੀ ਹੈ ਉਹਦੇ ਮੁਤਲਕ ਇਤਿਹਾਸਕ ਜਿਹੜੀਆਂ ਗੱਲਾਂ ਬਾਤਾਂ ਨੇ ਔਰ ਅੱਜ ਦੇ ਦੌਰ 'ਚ ਕੀ ਕੁਝ ਸਾਨੂੰ ਸਿੱਖਣਾ ਚਾਹੀਦਾ ਅੱਗੇ ਵਧਣ ਲਈ
ਬਹੁਤ ਵੱਡੀ ਮੂਵਮੈਂਟ ਚੱਲ ਰਹੀ ਜੀ ਪੰਜਾਬ ਦੇ ਵਿੱਚ ਜਿਹਦੇ ਵਿੱਚ ਮੈਜੋਰਿਟੀ ਜਿਹੜੀ ਇਨਕਲਾਬੀ ਜਥੇਬੰਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ 13 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਸਾਰਿਆਂ ਨੇ ਉੱਥੇ ਇਕੱਠੇ ਹੋਣਾ ਤੋ ਉਹ ਬੜੀ ਕਮਾਲ ਦੀ ਇੱਕ ਕੈਂਪੇਨ ਚੱਲ ਰਹੀ ਹੈ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਕਾਲਜਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਉਹ ਜਿਹੜਾ ਇਤਿਹਾਸ ਦੱਸਿਆ ਜਾ ਰਿਹਾ ਹੈ ਉਹ ਕਿਉਂ ਜ਼ਰੂਰੀ ਹੈ ਸੋ ਆਪਾਂ ਸਾਥੀ ਕਰ ਉਹ ਭੁੱਲਣਾ ਨੀ ਨਾ ਨਾ ਉਹ ਭੁੱਲਣ ਜੋਗਾ ਤੇ ਨਾ ਹੀ ਉਹ ਮਾਫ਼ ਕਰਦੇ ਜੀ
ਦੋਸਤੋ ਇੱਕ ਵਾਰ ਫਿਰ ਸਭ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਤੋ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਭਾਰਤ ਪੰਜਾਬ ਤੋਂ ਹੋ ਗਏ ਨੇ ਸਾਥੀ ਕਰਮਜੀਤ ਕੋਟਕਪੂਰਾ ਜਿਹੜੇ ਕਿ ਨੌਜਵਾਨ ਭਾਰਤ ਸਭਾ ਦੇ ਕਾਰਕੁਨ ਨੇ ਉਹਨਾਂ ਨਾਲ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਹਾਂਜੀ ਤੋ ਸਾਥੀ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਵੱਡੇ ਪੱਧਰ ਦੇ ਉੱਪਰ ਮੁਹਿੰਮ ਚੱਲ ਰਹੀ ਹੈ ਜਿਹੜਾ ਜਲਿਆਂਵਾਲੇ ਬਾਗ ਦੇ ਕਾਂਡ ਨੂੰ 100 ਸਾਲ ਹੋਣ ਨੂੰ ਆ ਰਹੇ ਨੇ ਤੇ 13 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਇੱਕ ਇਕੱਠ ਬਹੁਤ ਵੱਡੇ ਲੈਵਲ ਦਾ ਹੋ ਰਿਹਾ ਚਲੋ ਇਕੱਠ ਤੇ ਹੋਊਗਾ ਹੀ ਪਰ ਉਸ ਤੋਂ ਪਹਿਲਾਂ ਜੋ ਲੋਕਾਂ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕਿਸਾਨ ਮਜ਼ਦੂਰ ਇਨਕਲਾਬੀ ਜਥੇਬੰਦੀਆਂ ਸ਼ਾਮਲ ਨੇ ਸੋ ਸਾਥੀ ਜੀ ਮੈਂ ਜਿਹੜਾ ਹੁਣ ਦੇ ਜਿਹੜਾ ਇਹ ਇਕੱਠ ਹੋਣਾ ਉਹ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਕਿ ਅਸਲ ਦੇ ਵਿੱਚ ਜਿਹੜਾ ਇਹ 13 ਅਪ੍ਰੈਲ 1919 ਨੂੰ ਜਿਹੜਾ ਇਹ ਕਾਂਡ ਹੋਇਆ ਆ ਉਹਦੇ ਅਸਲੀ ਕਾਰਨ ਕੀ ਨੇ ਉਸ ਟਾਈਮ ਜਿਹੜਾ ਹਿੰਦੁਸਤਾਨ ਸੀਗਾ ਉਹ ਕਿਹੜੇ ਹਾਲਾਤਾਂ ਦੇ ਵਿੱਚੋਂ ਦੀ ਗੁਜ਼ਰ ਰਿਹਾ ਸੀਗਾ ਗਦਰੀ ਬਾਬਿਆਂ ਦਾ ਜਿਹੜਾ ਬਗਾਵਤ ਆ ਉਹ ਫੇਲ ਹੋ ਚੁੱਕੀ ਸੀਗੀ ਅੰਗਰੇਜ਼ ਜਿਹੜੇ ਸੀਗੇ ਉਹ ਪਹਿਲੀ ਵਰਲਡ ਵਾਰ ਜੰਗ ਤੋਂ ਬਾਹਰ ਆ ਰਹੇ ਸੀਗੇ ਔਰ ਪੰਜਾਬ ਤੇ ਬੰਗਾਲ ਦੇ ਵਿੱਚ ਜਿਹੜੀਆਂ ਬਗਾਵਤਾਂ ਲਗਾਤਾਰ ਚੱਲ ਰਹੀਆਂ ਸੀਗੀਆਂ ਥੋੜਾ ਜਿਹਾ ਸਰੋਤਿਆਂ ਦੇ ਵਾਸਤੇ ਇੱਕ ਸੀਨ ਖਿੱਚੋ ਕਿ ਇਹ ਉਸ ਟਾਈਮ ਤੇ ਕੀ ਚੱਲ ਰਿਹਾ ਸੀਗਾ
ਸਭ ਤੋਂ ਪਹਿਲੀ ਗੱਲ ਤਾਂ ਜਲਿਆਂਵਾਲੇ ਬਾਗ ਦੀ ਸ਼ਤਾਬਦੀ ਦਾ ਦਰ ਪੰਜਾਬ ਦੇ ਇਨਕਲਾਬੀ ਲੋਕ 13 ਅਪ੍ਰੈਲ ਨੂੰ ਸ਼ਤਾਬਦੀ ਮਨਾਉਣ ਜਾ ਰਹੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ
ਜੀ
ਜਿੱਦਾਂ ਤੁਸੀਂ ਕਿਹਾ ਕਿ ਅਸਲੀ ਕਾਰਨ ਜਿਹੜੇ ਇਸ ਜਲਿਆਂਵਾਲਾ ਬਾਗ ਕਾਂਡ ਦੇ ਕੀ ਸੀ
ਜੀ
ਸਭ ਤੋਂ ਪਹਿਲੀ ਗੱਲ ਤਾਂ ਕਿ ਇਹ ਕੋਈ ਇੱਕ ਦਿਨ ਵਾਪਰੀ ਘਟਨਾ ਨਹੀਂ ਸੀਗੀ ਹਮੇਸ਼ਾ ਹੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਇਸ ਤਰ੍ਹਾਂ ਦਾ ਹਮਲਾ ਮੁੱਖ ਤੇ ਵੱਢਿਆ ਜਾਂਦਾ
ਜੀ
ਤਾਂ ਲਾਜ਼ਮੀ ਤੌਰ ਤੇ ਕੁਛ ਕਾਰਨ ਇਹਦੇ ਵਾਸਤੇ ਜ਼ਿੰਮੇਵਾਰ ਹੁੰਦੇ ਆ
ਜੀ ਬਿਲਕੁਲ
ਜਲਿਆਂਵਾਲਾ ਬਾਗ ਵਾਸਤੇ ਵੀ ਕੁਛ ਕਾਰਨ ਜਿਹੜੇ ਆ ਜ਼ਿੰਮੇਵਾਰ ਸੀਗੇ ਦੋ ਚੀਜ਼ਾਂ ਇਹਦੇ ਚ ਸੀਗੀਆਂ ਕਿ ਇੱਕ ਤਾਂ ਹਿੰਦੁਸਤਾਨ ਦੇ ਵਿੱਚ ਲੋਕਾਂ ਦੀ ਆਰਥਿਕ ਹਾਲਤ ਇੰਨੀ ਪਤਲੀ ਹੋ ਚੁੱਕੀ ਸੀ ਤੇ ਲੜਨ ਤੋਂ ਬਗੈਰ ਸੰਘਰਸ਼ ਦੇ ਮੈਦਾਨ ਚ ਆਉਣ ਤੋਂ ਬਗੈਰ ਲੋਕਾਂ ਕੋਲ ਕੋਈ ਹੋਰ ਰਾਹ ਨਹੀਂ ਬਚਿਆ ਸੀ ਤੇ ਦੂਜੇ ਨੰਬਰ ਤੇ ਨਾਲ ਹੀ ਨਾਲ ਇਹ ਆਰਥਿਕ ਕੰਗਾਲੀ ਲੋਕਾਂ ਦੀ ਜਿਹੜੀ ਸਿਆਸੀ ਚੇਤਨਤਾ ਉਹਨੂੰ ਵੀ ਲਗਾਤਾਰ ਵਧਾ ਰਹੀ ਸੀ ਆਪਾਂ ਆਰਥਿਕ ਹਾਲਾਤ ਦੀ ਜੇ ਗੱਲ ਕਰੀਏ ਤਾਂ 1890 ਤੋਂ ਲੈ ਕੇ 1900 ਦੇ ਵਿਚਕਾਰ ਹਿੰਦੁਸਤਾਨ ਦੇ ਵਿੱਚ ਭੁੱਖਮਰੀ ਦੇ ਕਾਲ ਦੇ ਨਾਲ 1 ਕਰੋੜ ਤੇ 90 ਲੱਖ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਦੂਜੇ ਪਾਸੇ ਜਿਹੜੀ ਕਿਸਾਨੀ ਆ ਸਾਡੇ ਪੰਜਾਬ ਦੀ ਉਹਦਾ ਲਗਭਗ 83% ਉਹ ਕਰਜ਼ਾ ਹੀ ਸੀਗਾ 45% ਜ਼ਮੀਨਾਂ ਕਿਸਾਨਾਂ ਦੀਆਂ ਉਹ ਗਹਿਣੇ ਪੈ ਚੁੱਕੀਆਂ
ਸੀਗੀਆਂ
ਤਾਂ ਦੂਜੇ ਪਾਸੇ ਵਰਲਡ ਵਾਰ ਲੱਗੀ ਉਹਦੇ ਵਿੱਚ ਹਿੰਦੁਸਤਾਨ ਦੇ ਵਿੱਚ ਮਹਾਤਮਾ ਗਾਂਧੀ ਵਰਗੇ ਜਿਹੜੇ ਸੀਗੇ ਉਹ ਲਗਾਤਾਰ ਇਹ ਉਪਦੇਸ਼ ਦੇ ਰਹੇ ਸੀਗੇ ਕਿ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਅੰਗਰੇਜ਼ਾਂ ਵੱਲੋਂ ਲੜਨਾ ਚਾਹੀਦਾ
ਪਾਰਲੀਮੈਂਟ
ਦੇ ਵਿੱਚ ਇਹਦੇ ਵਿੱਚ 9ਵੀਂ ਤੋਂ ਲੈ ਕੇ 10ਵੀਂ ਤੱਕ ਦੇ ਜਿਹੜੇ ਵਿਦਿਆਰਥੀ ਸੀਗੇ ਪੜ੍ਹ ਰਹੇ ਸੀ ਉਹਨਾਂ ਨੂੰ ਜਬਰੀ ਤੌਰ ਤੇ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਜਿਹੜੇ ਫੌਜ ਚ ਭਰਤੀ ਹੋਣ ਤੋਂ ਮਨਾ ਕਰ ਰਹੇ ਸੀ ਉਹਨਾਂ ਦੇ ਪਿੰਡਾਂ ਦੇ ਪਿੰਡ ਘੇਰ ਕੇ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਸੀਗਾ ਤੇ ਦੂਜੇ ਪਾਸੇ ਇਹਨਾਂ ਆਰਥਿਕ ਹਾਲਾਤਾਂ ਦੇ ਮੱਦੇਨਜ਼ਰ ਜਿਹੜੀ ਪੰਜਾਬ ਦੀ ਕਿਸਾਨੀ ਸੀਗੀ ਤੇ ਉਹਦੇ ਵਿੱਚੋਂ ਹਜ਼ਾਰਾਂ ਦੇ ਕਰੀਬ ਜਿਹੜੇ ਲੋਕ ਸੀਗੇ ਉਹ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਕਾਂ ਨੂੰ ਗਏ ਸੀ ਬਾਹਰਲੇ ਮੁਲਕਾਂ ਚ ਵੀ ਉਹੀ ਗੁਲਾਮੀ ਦਾ ਅਹਿਸਾਸ ਉਹਨਾਂ ਨੂੰ ਕਰਵਾਇਆ ਗਿਆ ਹੋਟਲਾਂ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਸੀ ਕਿ ਡੌਗਸ ਐਂਡ ਇੰਡੀਅਨਸ ਆਰ ਨੋਟ ਅਲਾਊਡ ਤਾਂ ਭਾਰਤੀਆਂ ਦੀ ਚੇਤਨਤਾ ਦੇ ਵਿੱਚ ਵਾਧਾ ਹੋਇਆ ਕਿ ਇੰਨਾ ਸਮਾਂ ਉਹ ਮੁਲਕ ਜਿੱਥੇ ਸਾਡੀਆਂ ਜੜਾਂ ਸੀ ਗੁਲਾਮ ਉਹਨਾਂ ਸਮਾਂ ਤੁਸੀਂ ਆਜ਼ਾਦ ਮੁਲਕ ਚਲੇ ਜਾਈਏ ਸਾਨੂੰ ਗੁਲਾਮੀ ਦਾ ਸਾਹਮਣਾ ਕਰਨਾ ਹੋਊਗਾ ਗਦਰ ਪਾਰਟੀ ਦੀ ਸਥਾਪਨਾ ਹੋਈ 2013 ਦੇ ਵਿੱਚ ਤਾਂ ਉਹਨਾਂ ਨੇ ਹਥਿਆਰਬੰਦ ਗਦਰ ਮਚਾਉਣ ਦਾ ਜਿਹੜਾ ਐਲਾਨ ਆ ਅੰਗਰੇਜ਼ਾਂ ਦੇ ਖਿਲਾਫ਼ ਕੀਤਾ
ਜੀ
ਤਾਂ ਉਸ ਹਥਿਆਰਬੰਦ ਗਦਰ ਉਹਨਾਂ ਦਾ ਸਫ਼ਲ ਨਹੀਂ ਹੋ ਪਾਇਆ ਪਰ ਉਸ ਹਥਿਆਰਬੰਦ ਗਦਰ ਨੇ ਕੌਮੀ ਮੁਕਤੀ ਘੋਲ ਜਿਹੜਾ ਸੀਗਾ ਭਾਰਤ ਦਾ ਉਹਨੂੰ ਇੱਕ ਹਲੂਣਾ ਦਿੱਤਾ ਉਹਨੂੰ ਇੱਕ ਧੱਕਾ ਲਾਇਆ ਅੱਗੇ ਤੋਰਿਆ ਗਦਰ ਅਸਫਲ ਹੋ ਜਾਣ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ ਬਗਾਵਤ ਨਹੀਂ ਕੀਤੀਆਂ ਗਈਆਂ ਕਾਲੇ ਪਾਣੀ ਦੀਆਂ ਸਜਾਵਾਂ ਗਰਦੀ ਬਾਬਿਆਂ ਨੂੰ ਸੁਣਾਈਆਂ ਗਈਆਂ ਤਾਂ ਇਸ ਤੋਂ ਬਾਅਦ ਅੰਗਰੇਜ਼ਾਂ ਨੇ ਦੇਖਿਆ ਕਿ 1857 ਦਾ ਜਿਹੜਾ ਗਦਰ ਸੀਗਾ ਉਹ ਦੁਬਾਰਾ ਦਸਤਕ ਦੇ ਰਿਹਾ ਉਸ ਟਾਈਮ ਦਾ ਮਿਸਟਰ ਇਰਵਿਨ ਜਿਹੜਾ ਸੀਗਾ ਉਹਦੀ ਆਪਦੇ ਮੂੰਹ ਜ਼ਬਾਨੋਂ ਬੋਲੇ ਹੋਏ ਸ਼ਬਦ ਆ 1857 ਦਾ ਗਦਰ ਦੁਬਾਰਾ ਦਸਤਕ ਦੇ ਰਿਹਾ
ਕਿਉਂਕਿ
ਪਗੜੀ ਸੰਭਾਲ ਜੱਟਾਂ ਲਹਿਰ ਚੱਲ ਰਹੀ ਸੀਗੀ ਉਹ ਵੀ ਅੰਗਰੇਜ਼ਾਂ ਵਾਸਤੇ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਸੀਗਾ ਤਾਂ ਇਹਨਾਂ ਸਾਰੇ ਕੁਸ਼ਤ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਟਾਈਮ ਤੇ ਵੱਖ ਵੱਖ ਸੂਬਿਆਂ ਦੇ ਜਿਹੜੇ ਗਵਰਨਰ ਸੀਗੇ ਉਹ ਵਾਇਸਰਾਇਸ ਨੂੰ ਲਗਾਤਾਰ ਚਿੱਠੀਆਂ ਲਿਖ ਲਿਖ ਕੇ ਕਹਿ ਰਹੇ ਸੀਗੇ ਕਿ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਜੇਕਰ ਇਹਨਾਂ ਨੂੰ ਕਾਬੂ ਕਰਨਾ ਤਾਂ ਕੋਈ ਇਸ ਤਰ੍ਹਾਂ ਦਾ
ਐਕਟ ਪਾਸ ਕਰਨੇ ਪੈਣਗੇ
ਪਊਗਾ ਜਿਹੜਾ ਜਿਹੜਾ ਅਥਾਹ ਸ਼ਕਤੀਆਂ ਸਰਕਾਰ ਨੂੰ ਦਿੰਦਾ 30 ਦਸੰਬਰ 1917 ਨੂੰ ਵਾਇਸਰਾਏ ਨੇ ਉਸ ਟਾਈਮ ਤੇ ਹਿੰਦ ਮਜਿਸਟਰੀ ਹਾਈ ਕੋਰਟ ਆਫ ਜਸਟਿਸ ਦੇ ਕਿੰਗ ਬੈਂਚ ਡਿਵੀਜ਼ਨ ਦੇ ਮਿਨਿਸਟਰ ਸੀਗੇ ਜਸਟਿਸ ਸਟਾਲਟ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਤਾਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਹਾਲਾਤਾਂ ਨੂੰ ਭਾਂ ਕੇ ਦੱਸਿਆ ਜਾਵੇ ਕਿ ਕੀ ਕੀਤਾ ਜਾ ਸਕਦਾ ਤਾਂ ਉਹਨਾਂ ਨੇ ਆਪਦੀ ਰਿਪੋਰਟ 15 ਅਪ੍ਰੈਲ 1918 ਨੂੰ ਸੌਂਪੀ ਜਿਹਦੇ ਵਿੱਚ ਉਹਨਾਂ ਨੇ ਕੁਛ ਸਿਫਾਰਿਸ਼ਾਂ ਜਿਹੜੀਆਂ ਕੀਤੀਆਂ ਇਹਦਾ ਹਵਾਲਾ ਮੈਂ ਤੁਹਾਨੂੰ
ਜ਼ਰੂਰ
ਸੁਣਾਉਣਾ ਚਾਹੂੰਗਾ ਜਿਹਦੇ ਵਿੱਚ ਦੋ ਜਿਹੜੀਆਂ ਚੀਜ਼ਾਂ ਸੀਗੀਆਂ ਕਮੇਟੀ ਨੂੰ ਕਹੀਆਂ ਗਈਆਂ ਉਹਦੇ ਵਿੱਚ ਸੀਗਾ ਕਿ ਹਿੰਦੁਸਤਾਨ ਵਿਚਲੀ ਇਨਕਲਾਬੀ ਲਹਿਰ ਨਾਲ ਸੰਬੰਧਿਤ ਮੁਜਰਮਾਨਾ ਸਾਜ਼ਿਸ਼ਾਂ ਦੇ ਸੁਭਾਅ ਅਤੇ ਵਿਸਥਾਰ ਵਾਲੇ ਪੜਤਾਲ ਤੇ ਰਿਪੋਰਟ ਕਰੀ ਨੰਬਰ 2 ਅਜਿਹੀਆਂ ਸਾਜ਼ਿਸ਼ਾਂ ਨਾਲ ਨਿਪਟਣ ਵੇਲੇ ਉੱਠਣ ਵਾਲੀਆਂ ਮੁਸ਼ਕਲਾਂ ਤੇ ਗੌਰ ਤੇ ਪ੍ਰੀਖਿਆ ਕਰਨੀ ਅਤੇ ਕਾਨੂੰਨ ਬਣਾਉਣ ਦੀ ਸਲਾਹ ਦੇਣੀ ਜੇ ਕੋਈ ਲੋੜ ਪਵੇ ਤਾਂ ਗੌਰਮੈਂਟ ਨੂੰ ਅਸਰ ਭਰਪੂਰ ਤਰੀਕੇ ਨਾਲ ਨਿਪਟਣ ਦੇ ਯੋਗ ਬਣਾਉਣਾ ਇਹ ਕਮੇਟੀ ਦੇ ਮੁੱਖ ਮੰਤਰ ਸੀਗੇ ਤਾਂ ਕਮੇਟੀ ਨੇ ਜਿਹੜੀਆਂ ਸਿਫਾਰਿਸ਼ਾਂ ਸਰਕਾਰ ਨੂੰ ਕੀਤੀਆਂ ਉਸ ਬਿੱਲ ਦਾ ਜਿਹੜਾ ਪਾਰਟ 1 ਸੀਗਾ ਉਹਦਾ ਮੁੱਖ ਤੌਰ ਤੇ ਤੱਤ ਰੂਪ ਚ ਇਹ ਸੀਗਾ ਕਿ ਤਾਜ਼ੀਰਾਤ ਸਿੰਧ ਅਤੇ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ ਤਰਮੀਮ ਕਰਨਾ ਤਰਮੀਮ ਕਰਕੇ ਰਾਜ ਦੇ ਖਤਰੇ ਵਾਲੀਆਂ ਸਰਗਰਮੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਰੋਕਣਾ ਤਾਂ ਪਾਰਟ ਨੰਬਰ 1 ਦੇ ਵਿੱਚ ਜਿਹੜੀ ਗੱਲ ਦਾ ਜ਼ਿਕਰ ਕੀਤਾ ਗਿਆ ਸੀਗਾ ਕਿਸੇ ਵੀ ਬੰਦੇ ਕੋਲੋਂ ਜੇ ਕੋਈ ਵਿਦਰੋਹੀ ਡਾਕੂਮੈਂਟ ਫੜਿਆ ਜਾਂਦਾ ਠੀਕ ਹੈ ਜਾਂ ਕੋਈ ਬੰਦਾ ਇਸ ਡਾਕੂਮੈਂਟ ਨੂੰ ਪ੍ਰਕਾਸ਼ਿਤ ਕਰਦਾ ਜਾਂ ਨੀਅਤ ਰੱਖਦਾ ਪ੍ਰਕਾਸ਼ਿਤ ਕਰਨ ਵਾਸਤੇ ਤੇ ਇਹ ਪ੍ਰਕਾਸ਼ਿਤ ਕਰਨ ਦੇ ਪਿੱਛੇ ਜੇ ਕੋਈ ਕਾਨੂੰਨੀ ਮੰਤਵ ਉਹ ਆਪਦਾ ਸਾਬਤ ਨਹੀਂ ਕਰ ਪਾਉਂਦਾ ਤਾਂ ਉਹ ਸਜ਼ਾ ਦਾ ਹੱਕਦਾਰ ਹੋਊਗਾ ਉਹਨੂੰ 2 ਸਾਲ ਤੱਕ ਦੀ ਕੈਦ ਤੇ ਜੁਰਮਾਨਾ ਕੀਤਾ ਜਾਊਗਾ ਔਰ ਡਾਕੂਮੈਂਟ ਵਿਦਰੋਹੀ ਡਾਕੂਮੈਂਟ ਦੀ ਵਿਆਖਿਆ ਦੇ ਵਿੱਚ ਕੀਤੀ ਹੋਈ ਹੈ ਜਿਹਦੇ ਵਿੱਚ ਲਿਖਿਆ ਗਿਆ ਕਿ ਉਹ ਡਾਕੂਮੈਂਟ ਜਿਹੜਾ ਸਰਕਾਰ ਦੇ ਖਿਲਾਫ਼ ਅਫਸਰ ਜਾਂ ਅਫਸਰਾਂ ਦੀ ਸ਼੍ਰੇਣੀ ਦੇ ਖਿਲਾਫ਼ ਬਗਾਵਤ ਕਰਨ ਦਾ ਸੰਦੇਸ਼ ਦਊਗਾ ਉਹਨੂੰ ਵਿਦਰੋਹੀ ਡਾਕੂਮੈਂਟ ਮੰਨਿਆ
ਜਾਏਗਾ
ਤਾਂ ਇਹਦੇ ਵਿੱਚ ਇਹਦੇ ਵਿੱਚ ਕੀਤਾ ਗਿਆ ਕਿ 2 ਸਾਲ ਤੱਕ ਦੀ ਕੈਦ ਉਹਨੂੰ ਕੀਤੀ ਜਾਊਗੀ ਜਿਹਦੇ ਕੋਲੋਂ ਫੜਿਆ ਜਾਊਗਾ ਨੰਬਰ 2 ਬਿੱਲ ਦਾ ਸੰਖੇਪ ਕਹਿੰਦਾ ਕਿ ਸਧਾਰਨ ਫੌਜਦਾਰੀ ਕਾਨੂੰਨ ਦੇ ਵਿੱਚ ਵੀ ਵਾਧਾ ਕੀਤਾ ਜਾਊਗਾ ਸਰਕਾਰ ਨੂੰ ਖਤਰਨਾਕ ਹਾਲਾਤ ਵਿੱਚ ਨਿਪਟਣ ਦੇ ਮੰਤਵ ਲਈ ਆਗਾਮੀ ਤਾਕਤਾਂ ਵਰਤਣ ਦੀ ਖੁੱਲ ਦਿੱਤੀ ਜਾਊਗੀ ਇਹ ਜਿਹੜਾ ਕਾਨੂੰਨ ਸੀਗਾ ਇਹਦਾ ਅਸਲ ਦੇ ਵਿੱਚ ਨਾਮ ਦੀ ਕ੍ਰਿਮੀਨਲ ਲਾ ਐਮਰਜੈਂਸੀ ਪਾਵਰ ਜੀ ਪਹਿਲੀ ਸੀਗਾ ਪਰ ਇਹਨੂੰ ਕਿਉਂਕਿ ਇਹ ਜਸਟਿਸ ਰੋਲਟ ਦੀ ਪ੍ਰਧਾਨਗੀ ਦੇ ਵਿੱਚ ਕਮੇਟੀ ਬਣਾਈ ਗਈ
ਉਹਨੇ
ਇਸ ਬਿੱਲ ਨੂੰ ਪਾਸ ਕੀਤਾ ਤਾਂ ਇਸ ਕਾਨੂੰਨ ਨੂੰ ਰੋਲਟ ਐਕਟ ਦੇ ਨਾਮ
ਤੇ ਜਾਣਿਆ ਬਿਲਕੁਲ
ਤਾਂ ਇਹ ਜਿਵੇਂ ਮੈਂ ਪਹਿਲਾਂ ਕਿਹਾ ਕਿ ਆਰਥਿਕ ਤੰਗਾਲੀ ਸੀ ਪਰ ਉਹਨੇ ਨਾਲ ਹੀ ਨਾਲ ਸਿਆਸੀ ਚੇਤਨਾ ਦੇ ਵਿੱਚ ਵੀ ਵਾਧਾ ਕੀਤਾ ਤਾਂ ਲੋਕ ਵੀ ਇਸ ਗੱਲ ਨੂੰ ਭਾਂਪਦੇ ਗਏ ਕਿ ਅਸਲ ਦੇ ਵਿੱਚ ਇਹ ਕਾਨੂੰਨ ਦਾ ਮੰਤਵ ਇਹ ਹੈ ਕਿ ਜਿਹੜੀ ਮੂਵਮੈਂਟ ਆ ਅੰਗਰੇਜ਼ਾਂ ਦੇ ਖਿਲਾਫ਼ ਉਹਨੂੰ ਆਗੂ ਰਹਿਤ ਕਰ ਜਦੋਂ ਪਗੜੀ ਸੰਭਾਲ ਜੱਟਾਂ ਲਹਿਰ ਚੱਲਦੀ ਆ ਤਾਂ ਉਦੋਂ ਖੁਦ ਅੰਗਰੇਜ਼ ਗੱਲ ਕਰਦੇ ਆ ਕਿ ਜੇ ਸਰਦਾਰ ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਰਾਣਾ ਲਾਜਪਤ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਤਾਂ ਸਾਰੀ ਦੀ ਸਾਰੀ ਮੂਵਮੈਂਟ ਨੂੰ ਕੁਚਲਿਆ ਜਾ ਸਕਦਾ ਔਰ ਇਸ ਕਾਨੂੰਨ ਦਾ ਵੀ ਸੱਤ ਰੂਪ ਚ ਇਹੀ ਸੀਗਾ ਕਿ ਮੂਵਮੈਂਟ ਨੂੰ ਆਗੂ ਰਹਿਤ ਤਾਂ ਰੋਲ ਟੈਕਟ ਬਣਾਇਆ ਜਾਂਦਾ ਤਾਂ ਇਹਦੇ ਖਿਲਾਫ਼ ਜਨਤਾ ਸੰਘਰਸ਼ ਦੇ ਮੈਦਾਨ ਦੇ ਵਿੱਚ ਉਮੜਦੀ ਹੈ 30 ਮਾਰਚ 1919 ਦਾ ਦਿਨ ਰੋਸ ਦਿਹਾੜੇ ਦੇ ਦਿਨ ਦੇ ਤੌਰ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ 31 ਮਾਰਚ ਨੂੰ ਇੱਕ ਦਿਨ ਪਹਿਲਾਂ ਡਾਕਟਰ ਸਤਿਆਪਾਲ ਦੇ ਪਾਬੰਦੀ ਲੱਗ ਜਾਂਦੀ ਹੈ ਡਾਕਟਰ ਕਿਚਲੂ ਤੇ ਡਾਕਟਰ ਸਤਿਆਪਾਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ 2 ਜਿਹੜੇ ਵੱਡੇ ਆਗੂ ਸੀਗੇ ਲੋਕਾਂ ਨੂੰ ਲਾਮਦਮ ਕਰਨ ਵਾਲੇ 29 ਮਾਰਚ ਨੂੰ ਡਾਕਟਰ ਸਤਿਆਪਾਲ ਦੇ ਪਾਬੰਦੀ ਲਾਈ ਜਾਂਦੀ ਹੈ ਔਰ 30 ਮਾਰਚ ਨੂੰ 30,000 ਤੋਂ ਵੱਧ ਲੋਕ ਜਿਹੜੇ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਕੱਠੇ ਹੁੰਦੇ ਆ ਇਸ ਰੋਲ ਟੈਕਟ ਦੇ ਖਿਲਾਫ਼ ਡਾਕਟਰ ਸਤਿਆਪਾਲ ਤੇ ਡਾਕਟਰ ਕਿਚਲੂ 2 ਵੱਖ ਵੱਖ ਸਮੁਦਾਇਆਂ ਨੂੰ ਰੀਪ੍ਰਜੈਂਟ ਕਰਨ ਵਾਲੇ ਆਗੂ ਸੀਗੇ ਇਹ ਬੜੀ ਇੰਪੋਰਟੈਂਟ ਗੱਲ ਦਾ ਧਿਆਨ ਦੀ ਮੰਗ ਕਰਦੀ ਹੈ ਕਿ ਇੱਕ ਜਿਹੜੀ ਏਕਤਾ ਸੀਗੀ ਹਿੰਦੂ ਸਿੱਖ ਮੁਸਲਮਾਨ ਦੀ ਏਕਤਾ ਸੀਗੀ ਇਹ ਖਾਸ ਕਰਕੇ ਅੰਗਰੇਜ਼ਾਂ ਨੂੰ ਪਰੇਸ਼ਾਨ ਕਰਦੀ ਡਾਕਟਰ ਸਤਿਆਪਾਲ ਇੱਕ ਸਮੁਦਾਇ ਨੂੰ ਤੇ ਡਾਕਟਰ ਕਿਚਲੂ ਜਿਹੜੇ ਕਸ਼ਮੀਰੀ ਮੁਸਲਿਮ ਸੀਗੇ
ਉਹ
ਦੂਜੇ ਸਮੁਦਾਇ ਨੂੰ ਰਿਪ੍ਰਜੈਂਟ ਕਰ ਰਹੇ ਸੀਗੇ ਤਾਂ 6 ਅਪ੍ਰੈਲ ਨੂੰ 45 ਸ਼ਹਿਰ ਪੰਜਾਬ ਦੇ ਬੰਦ ਹੁੰਦੇ ਆ ਡਾਕਟਰ ਕਿਚਲੂ 30 ਮਾਰਚ ਨੂੰ ਸੰਬੋਧਨ ਕਰਦੇ ਆ ਤਾਂ ਉਹਨਾਂ ਤੇ ਵੀ ਪਾਬੰਦੀ ਲਾ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਡਾਕਟਰ ਆਪਣਾ ਮਿਸਟਰ ਇਰਵਿੰਗ ਜਿਹੜਾ ਉਸ ਟਾਈਮ ਤੇ ਅੰਮ੍ਰਿਤਸਰ ਸ਼ਹਿਰ ਦਾ ਕਮਿਸ਼ਨਰ ਡਿਪਟੀ ਕਮਿਸ਼ਨਰ ਸੀਗਾ ਉਹ ਕਮਿਸ਼ਨਰ ਕਿਚਨ ਨੂੰ ਲਿਖਦਾ ਕਿ ਇਹ ਲੋਕ ਜਿਹੜੇ ਸੜਕਾਂ ਤੇ ਆ ਰਹੇ ਆ ਇਹਨਾਂ ਨੂੰ ਫੌਜੀ ਬੂਤਾਂ ਦੇ ਹੇਠ ਦਰਨ ਨਾ ਪੈਣ ਇਹ ਤੋਂ ਬਿਨਾਂ ਇਹਨਾਂ ਦਾ ਕੋਈ ਹੱਲ ਨਹੀਂਗਾ 9 ਅਪ੍ਰੈਲ ਨੂੰ ਰਾਮਨੌਮੀ ਦਾ ਤਿਉਹਾਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹਿੰਦੂ ਮੁਸਲਮਾਨ ਲੋਕ ਇਕੱਠੇ ਹੋ ਕੇ ਮਨਾਉਂਦੇ ਆ ਔਰ ਏਕਤਾ ਦੀ ਮਿਸਾਲ ਜਿੱਤੇ ਦੀ ਹੋਵੇ ਕੋਈ ਗਦਰ ਪਾਰਟੀ 1913 ਚ ਬਣਦੀ ਹੈ ਉਹਨਾਂ ਨੇ ਆਪਣੇ ਝੰਡੇ ਦੇ ਵਿੱਚ 3 ਰੰਗ ਐਡ ਕੀਤੇ ਜਿਹੜੇ ਕਿ ਭਾਈਚਾਰਕ ਧਾਰਮਿਕ ਭਾਈਚਾਰਕ ਸਾਂਝ ਦਾ ਪ੍ਰਤੀਕ
ਸੀਗੇ
ਔਰ 9 ਅਪ੍ਰੈਲ ਨੂੰ ਰਾਮਨੌਮੀ ਦਾ ਤਿਉਹਾਰ ਮਨਾਇਆ ਜਾਂਦਾ ਰਾਮਨੌਮੀ ਦਾ ਤਿਉਹਾਰ ਹਿੰਦੂ ਮੁਸਲਮਾਨ ਇਕੱਠੇ ਹੋ ਕੇ ਮਨਾਉਂਦੇ ਰਾਮਨੌਮੀ ਦੇ ਤਿਉਹਾਰ ਦੀ ਤਿਆਰੀ ਮਸਜਿਦ ਦੇ ਵਿੱਚ ਕੀਤੀ ਜਾਂਦੀ ਤੇ ਜਦੋਂ ਜਲੂਸ ਨਿਕਲਦਾ ਤਾਂ ਮੁਸਲਮਾਨ ਥਾਂ ਥਾਂ ਤੇ ਖੜ ਕੇ ਸ਼ਬਦ ਲਿਆਉਂਦੇ ਆ ਔਰ ਇਹ ਜਿਹੜੀ ਏਕਤਾ ਸੀ ਅੰਗਰੇਜ਼ਾਂ ਨੂੰ ਪਰੇਸ਼ਾਨ ਕਰ ਰਹੀ ਸੀਗੀ ਤੇ ਉਸ ਤੋਂ ਬਾਅਦ 10 ਅਪ੍ਰੈਲ ਨੂੰ ਸਰ ਮਾਈਕਲ ਡਵਾਇਰ ਨੇ ਅੰਮ੍ਰਿਤਸਰ ਦੇ DC ਨੂੰ ਹਦਾਇਤ ਕੀਤੀ ਕਿ ਡਾਕਟਰ ਸਤਿਆਪਾਲ ਤੇ ਡਾਕਟਰ ਕਿਚਲ ਨੂੰ ਨਜ਼ਰਬੰਦ ਕੀਤਾ ਜਾਵੇ ਨਜ਼ਰਬੰਦ ਕੀਤਾ ਗਿਆ ਤਾਂ DC ਦੀ ਰਿਹਾਇਸ਼ ਤੇ ਬੁਲਾ ਕੇ ਇਹਨਾਂ ਦੇ ਖਿਲਾਫ਼ ਗ੍ਰਿਫ਼ਤਾਰੀ ਤੇ ਜਲਾਵਤਨੀ ਦੇ ਜਿਹੜੇ ਵਾਰੰਟ ਆ ਉਹ ਤਾਮੀਲ ਕਰਵਾਏ ਗਏ ਇਸ ਚੀਜ਼ ਦੇ ਖਿਲਾਫ਼ ਲੋਕਾਂ ਦੇ ਵਿੱਚ ਹੋਰ ਗੁੱਸਾ ਵਧਿਆ ਨਾਲ ਹੀ ਨਾਲ ਅੰਗਰੇਜ਼ਾਂ ਨੇ ਕੀਤਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋਰ ਫੌਜ ਬੁਲਾ ਲਈ ਗਈ ਅੰਗਰੇਜ਼ ਅਫਸਰਾਂ ਦੀਆਂ ਕੋਠੀਆਂ ਤੇ ਘਰਾਂ ਦੇ ਬਾਹਰ ਜਿਹੜੀ ਸੁਰੱਖਿਆ ਉਹ ਵਧਾ ਦਿੱਤੀ ਗਈ ਗਾਂਧੀ ਉਸ ਟਾਈਮ ਤੇ ਅੰਮ੍ਰਿਤਸਰ ਸ਼ਹਿਰ ਸੰਘਰਸ਼ ਦਾ ਕੇਂਦਰ ਬਣਿਆ ਹੋਇਆ ਸੀ ਗਾਂਧੀ ਵੀ ਪੰਜਾਬ ਆ ਰਿਹਾ ਸੀ ਤਾਂ ਗਾਂਧੀ ਨੂੰ ਇਹ ਕਿਹਾ ਗਿਆ ਕਿ ਤੂੰ ਵਾਪਸ ਮੁੜ ਜਾ ਜਦੋਂ ਉਹਨੇ ਮਨਾ ਕੀਤਾ ਤਾਂ ਉਹਨੂੰ ਜਬਰੀ ਫੜ ਕੇ ਮੁੰਬਈ ਵਾਪਸ ਭੇਜ ਦਿੱਤਾ ਗਿਆ ਇਹ ਚੀਜ਼ ਇਸ ਧੱਕੇ ਸ਼ਾਹੀ ਦੇ ਖਾਲੇ ਤੇ ਵਧੀਕੀ ਨੂੰ ਦੇਖ ਕੇ ਲੋਕਾਂ ਦੇ ਵਿੱਚ ਗੁੱਸਾ ਹੋਰ ਵਧਿਆ ਤਾਂ 11 ਅਪ੍ਰੈਲ ਨੂੰ ਜਿਹੜੇ ਲੋਕ ਸੀਗੇ ਉਹ ਅੰਮ੍ਰਿਤਸਰ ਸ਼ਹਿਰ ਇਕੱਠੇ ਸੀ ਸਾਹਮਣੇ ਡੀਸੀ ਦਫ਼ਤਰ ਵੱਲ ਨੂੰ ਮੁਜ਼ਾਹਰਾ ਤੋਂ ਸ਼ਾਂਤੀਪੂਰਵਕ ਮੁਜ਼ਾਹਰਾ ਜਾ ਰਿਹਾ ਸੀਗਾ ਇੱਕ ਅੰਗਰੇਜ਼ ਅਫਸਰ ਖੁਦ ਇਹ ਗੱਲ ਕਰਦਾ ਕਿ ਮੁਜ਼ਾਹਰਾ ਬੜਾ ਸ਼ਾਂਤੀਪੂਰਵਕ ਜਾ ਰਿਹਾ ਸੀਗਾ ਮੇਰੇ ਕੋਲ ਦੀ ਮੁਜ਼ਾਹਰਾ ਨਹੀਂ ਗਿਆ ਤਾਂ ਅੰਗਰੇਜ਼ਾਂ ਨੇ ਗੋਲੀ ਚਲਾਈ ਸ਼ਾਂਤੀਪੂਰਵਕ ਮੁਜ਼ਾਹਰੇ ਤੇ ਗੋਲੀ ਚਲਾਈ 11 ਅਪ੍ਰੈਲ ਨੂੰ ਪਹਿਲੀ ਗੋਲੀ ਚੱਲੀ ਜਿਹਦੇ ਵਿੱਚ 22 ਲੋਕ ਸ਼ਹੀਦ ਹੋਏ ਤਾਂ ਇਸ ਸ਼ਹੀਦੀ ਤੋਂ ਬਾਅਦ 12 ਅਪ੍ਰੈਲ ਨੂੰ ਲੋਕਾਂ ਨੇ ਮੀਟਿੰਗ ਕੀਤੀ ਤੇ ਨਿਰਣਾ ਕੀਤਾ ਕਿ 13 ਅਪ੍ਰੈਲ ਨੂੰ ਜਲਿਆਂਵਾਲੇ ਬਾਗ ਇਕੱਠੇ ਹੋਇਆ ਜਾਊਗਾ ਜਲਿਆਂਵਾਲਾ ਬਾਗ ਦੇ ਵਿੱਚ ਉਸ ਦਿਨ ਦੀ ਜਿਹੜੀ ਖਾਸ ਕਰਕੇ ਮਹੱਤਤਾ ਇੱਕ ਤਾਂ ਲੋਕ ਇਕੱਠੇ ਹੋ ਰਹੇ ਸੀਗੇ ਇਹਨਾਂ ਵਧੀਕੀਆਂ ਦੇ ਖਿਲਾਫ਼ ਦੂਜਾ ਵਿਸਾਖੀ ਦਾ ਦਿਹਾੜਾ ਸੀ
ਬਿਲਕੁਲ
ਹਰਿਮੰਦਰ ਸਾਹਿਬ ਬਹੁਤ ਸਾਰੇ ਲੋਕ ਚੱਲ ਕੇ ਆਉਂਦੇ ਆ ਤਾਂ ਤੀਜੇ ਨੰਬਰ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੜੀ ਵੱਡੀ ਡੰਗਰਾਂ ਦੀ ਮੰਡੀ ਲੱਗੀ ਸੀ ਅੰਮ੍ਰਿਤਸਰ ਸ਼ਹਿਰ ਏਸ਼ੀਆ ਦੀ ਸਭ ਤੋਂ ਵੱਡੀ ਡੰਗਰਾਂ ਦੀ ਮੰਡੀ ਜਿਹੜੀ ਸੀਗੀ ਉਸ ਟਾਈਮ ਤੇ ਤਾਂ ਇਸ ਕਰਕੇ ਪੂਰਾ ਹਜੂਮ ਸੀਗਾ ਪੂਰਾ ਇੱਕ ਹਜੂਮ ਉਭੜਿਆ ਹੋਇਆ ਸੀਗਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਾਂ ਜਨਰਲ ਡਾਇਰ ਜਿਹੜਾ ਸੀ ਉਹ ਭਿਣਕ ਪਈ ਕਿ 13 ਅਪ੍ਰੈਲ ਨੂੰ ਲੋਕ ਇਕੱਠੇ ਹੁਣ ਜਾ ਰਹੇ ਆ ਤਾਂ ਉਹਨੇ ਅੰਮ੍ਰਿਤਸਰ ਸ਼ਹਿਰ ਦੇ ਬਾਹਰੋਂ ਇੱਕ ਤਾਂ ਹਵਾਈ ਸਰਵੇਖਣ ਕਰਾਇਆ ਸਾਰੇ ਸ਼ਹਿਰ ਦਾ ਤੇ ਦੂਜਾ ਉਹਨੇ ਖੁਦ ਆ ਕੇ ਜੱਦੀ ਅੰਮ੍ਰਿਤਸਰ ਸ਼ਹਿਰ ਦੀ ਕਮਾਨ ਸੰਭਾਲੀ ਇਹਦੀ ਪਹਿਲਾਂ ਉੱਥੇ ਡਿਊਟੀ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਹਨੂੰ ਵਾਪਸ ਇੰਗਲੈਂਡ ਭੇਜ ਦਿੱਤਾ ਗਿਆ ਜਨਰਲ ਡਾਇਰ ਜਬਰੀ ਉੱਥੇ ਆਇਆ ਤੇ ਉਹਨੇ ਕਮਾਨ ਸੰਭਾਲੀ ਅੰਮ੍ਰਿਤਸਰ ਸ਼ਹਿਰ ਦੀ ਆ ਕੇ ਤੇ ਉਹ ਬੇਟੇ ਨਾਲ ਵੀ ਗੱਲ ਕਰਦਾ ਕਿ ਲੋਕ ਸੜਕਾਂ ਤੇ ਆ ਰਹੇ ਆ ਇਹਨੂੰ ਕੁਚਲਣ ਵਾਸਤੇ ਮੇਰਾ ਜਾਣਾ ਬਹੁਤ ਜ਼ਰੂਰੀ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੁਨਿਆਦੀ ਹੁੰਦੀ ਆ ਤੇ ਥਾਂ ਥਾਂ ਤੇ ਲੋਕਾਂ ਤੇ ਪਾਬੰਦੀਆਂ ਲਾਈਆਂ ਜਾਂਦੀਆਂ ਜਿੱਥੇ ਡੰਗਰਾਂ ਦੀ ਮੰਡੀ ਲੱਗਣੀ ਸੀ ਉੱਥੋਂ ਵੀ ਲੋਕਾਂ ਨੂੰ ਭਜਾਇਆ ਜਾਂਦਾ ਉਧਰੋਂ ਵੀ ਲੋਕ ਭੱਜ ਕੇ ਜਲਿਆਂਵਾਲਾ ਬਾਗ ਆ ਜਾਂਦੇ ਜਲਿਆਂਵਾਲਾ ਬਾਗ ਇੱਕ ਖੁੱਲੀ ਇੱਕ ਜਗ੍ਹਾ ਸੀਗੀ ਜਿੱਥੇ ਲੋਕ ਅਕਸਰ ਇਕੱਠੇ ਹੋਇਆ ਕਰਦੇ ਸੀਗੇ ਤਾਂ ਇਸ ਪਾਬੰਦੀਆਂ ਕਰਕੇ ਹੋਰ ਵੀ ਜਿਹੜੇ ਆਮ ਸਧਾਰਨ ਲੋਕ ਸੀ ਉਹ ਵੀ ਜਲਿਆਂਵਾਲਾ ਬਾਗ ਆ ਕੇ ਇਕੱਠੇ ਹੋਏ 20,000 ਤੋਂ ਵੱਧ ਦੀ ਗਿਣਤੀ ਜਿਹੜੀ ਆ ਉਹ ਮੰਨੀ ਜਾਂਦੀ ਕਿ ਜਲਿਆਂਵਾਲੇ ਬਾਗ ਇਕੱਠੀ ਹੋਈ ਸੀਗੀ ਜਨਰਲ ਡਾਇਰ ਨੂੰ ਭਿਣਕ ਪੈਂਦੀ ਹੈ ਤੇ ਉਹ ਆਪਦੇ ਹਥਿਆਰਬੰਦ ਸੈਨਿਕ ਲੈ ਕੇ ਆਉਂਦਾ 15 ਮਿੰਟ ਲਗਾਤਾਰ ਗੋਲੀ ਚੱਲਦੀ ਲੋਕ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਆਪਦੇ ਆਗੂ ਨੂੰ ਸੁਣ ਰਹੇ ਸੀਗੇ ਲਾਸਟ ਬੁਲਾਰਾ ਰਹਿ ਗਿਆ ਸੀਗਾ ਤਾਂ ਗੋਲੀ ਚੱਲਦੀ ਹੈ 15 ਮਿੰਟ ਗੋਲੀ ਚੱਲਦੀ ਹੈ 1650 ਰਾਊਂਡ ਅੰਗਰੇਜ਼ ਸਰਕਾਰ ਆਪ ਮੰਨਦੀ ਉੱਤੇ ਚਲਾਏ ਜਾਂਦੇ ਤੇ ਦੇਖਦੇ ਦੇਖਦੇ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਔਰ ਇਹਨਾਂ ਸ਼ਹੀਦੀਆਂ ਤੋਂ ਬਾਅਦ ਜਨਰਲ ਡਾਇਰ ਖੁਦ ਕਮਿਸ਼ਨ ਇੱਕ ਬਣਦਾ ਉਹਦੇ ਸਾਹਮਣੇ ਮੰਨਦਾ ਕਿ ਹਿੰਦੁਸਤਾਨੀਆਂ ਨੂੰ ਸਬਕ ਸਿਖਾਉਣ ਵਾਸਤੇ ਇਹ ਕਰਨਾ ਬਹੁਤ ਜ਼ਰੂਰੀ ਸੀਗਾ ਔਰ ਇਹ ਵੀ ਕਹਿੰਦਾ ਕਿ ਸ਼ਾਮ ਨੂੰ 8 ਵਜੇ ਤੋਂ ਬਾਅਦ ਕੋਈ ਵੀ ਬਾਹਰ ਨਹੀਂ ਨਿਕਲੂਗਾ ਜਿਹੜਾ ਬਾਹਰ ਨਿਕਲੂਗਾ ਤਾਂ ਉਹਨੂੰ ਸਿੱਧੀ ਗੋਲੀ ਮਾਰੀ ਜਾਊ ਔਰ ਇਹ ਕਤਲੇਆਮ ਤੋਂ ਬਾਅਦ ਇਸ ਖੂਨੀ ਸਾਕੇ ਤੋਂ ਬਾਅਦ ਮਾਰਸ਼ਲ ਲਾਅ ਲਾਇਆ ਜਾਂਦਾ ਮਾਰਸ਼ਲ ਲਾਅ ਦੇ ਵਿੱਚ ਲੋਕਾਂ ਨੂੰ ਰੇਂਗ ਕੇ ਲੰਘਣ ਵਾਸਤੇ ਮਜਬੂਰ ਕੀਤਾ ਜਾਂਦਾ ਗਲੀਆਂ ਦੇ ਵਿੱਚੋਂ ਗੁਜਰਾਂ ਵਾਲੇ ਇੱਕ ਬਰਾਤ ਤੇ ਹਮਲਾ ਹੋਇਆ ਮਾਰਸ਼ਲ ਲਾਅ ਲੱਗਿਆ ਇੱਕ ਮਿਲਟਰੀ ਰਾਜ ਹੀ ਹੁੰਦਾ ਕੋਈ ਕਾਨੂੰਨ ਨਹੀਂ ਗਿਆ ਇਹ ਗੁਜਰਾਂ ਵਾਲੇ ਬਰਾਤ ਤੇ ਹਮਲਾ ਕਰਕੇ ਲੋਕਾਂ ਨੂੰ ਮਾਰਿਆ ਗਿਆ ਕਸੂਰ ਦੇ ਵਿੱਚ 12 ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਫਾਂਸੀਆਂ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਔਰ ਉਸ ਟਾਈਮ ਦੇ ਕੇ 100 ਤੋਂ ਵੱਧ ਲੋਕਾਂ ਨੂੰ ਉਮਰ ਕੈਦ ਤੇ 100 ਤੋਂ ਵੱਧ ਲੋਕਾਂ ਨੂੰ ਫਾਂਸੀ ਤੇ 265 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਮਾਰਸ਼ਲ ਲਾਅ ਦੇ ਨਾਲ ਸੁਣਾਈ ਗਈ ਜਿਹਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਕਿ ਮਹਿਜ ਜਿਵੇਂ ਅਕਸਰ ਕਿਹਾ ਜਾਂਦਾ ਕਿ ਲੋਕਾਂ ਨੂੰ ਕਾਬੂ ਕਰਨ ਵਾਸਤੇ ਭੀੜ ਨੂੰ ਖਡਾਉਣ ਵਾਸਤੇ ਗੋਲੀ ਚਲਾਉਣੀ ਪਈ ਲਾਠੀ ਚਲਾਉਣੀ ਪਈ ਇਹ ਗੱਲ ਸਾਫ਼ ਹੋ ਗਈ ਇਹ ਮਾਰਸ਼ਲ ਲਾਅ ਨੇ ਜਨਰਲ ਡਾਇਰ ਦੀਆਂ ਆਪਦੀਆਂ ਕਹੀਆਂ ਹੋਈਆਂ ਗੱਲਾਂ ਨੇ ਇਹ ਸਾਫ਼ ਕਰਦਾ ਕਿ ਹਿੰਦੁਸਤਾਨੀਆਂ ਨੂੰ ਸਬਕ ਸਿਖਾਉਣ ਵਾਸਤੇ ਜਲਿਆਂਵਾਲਾ ਬਾਗ ਦੇ ਵਿੱਚ ਜਿਹੜੀ ਆ ਉਹ ਗੋਲੀ ਚਲਾਈ ਗਈ ਇਹ ਜਲਿਆਂਵਾਲੇ ਬਾਗ ਤੱਕ ਜਿਹੜਾ ਪੂਰਾ ਜਿਹੜਾ ਖੂਨੀ ਸਾਕਾ ਵਾਪਰਿਆ ਉਸ ਤੋਂ ਬਾਅਦ ਮਾਰਸ਼ਲ ਲਾਅ ਲੱਗਿਆ
ਬਿਲਕੁਲ ਸਾਥੀ ਜੀ ਹੁਣ ਅੱਜ ਜਿਵੇਂ ਤੁਸੀਂ ਸਾਰੀ ਗੱਲਬਾਤ ਕਰ ਰਹੇ ਸੀ ਤੇ ਮੇਰੇ ਦਿਮਾਗ ਦੇ ਵਿੱਚ ਜਿਹੜੇ ਜਰਕੋਨੀਆਂ ਦਾ ਲਾਓ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਾਡੀ ਆਪਣੀ ਸਰਕਾਰ ਨੇ ਟਾਡਾ ਤੇ ਪੋਟਾ ਵਰਗੇ ਜਿਹੜੇ ਕਾਨੂੰਨ ਬਣਾਏ ਔਰ ਕਮਾਲ ਦੀ ਗੱਲ ਇਹ ਹੈ ਕਿ ਤੁਸੀਂ ਕਿਹਾ ਕਿ ਉਹ ਓਬਜੈਕਸ਼ਨੇਬਲ ਮਟੀਰੀਅਲ ਜਿਹੜਾ ਰੱਖਣਾ ਇਨਕਲਾਬੀ ਮਟੀਰੀਅਲ ਰੱਖਣਾ ਉਹਦੇ ਵਿੱਚ ਪ੍ਰੋਫੈਸਰ ਸਾਈਂ ਬਾਬਾ ਵਰਗੇ ਰੀਸੈਂਟਲੀ ਜਿਹੜੇ 3 ਸਿੱਖ ਨੌਜਵਾਨ ਨੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਸੋ ਸਾਥੀ ਜੀ ਮੈਂ ਚਾਹੂੰਗਾ ਕਿ ਸਰੋਤਿਆਂ ਨਾਲ ਤੁਸੀਂ ਸਾਂਝ ਪਾਓ ਕਿ ਇਸ ਕਾਂਡ ਦਾ ਔਰ ਜੋ ਉਸ ਤੋਂ ਪਹਿਲਾਂ ਹੋਇਆ ਜਾਂ ਉਸ ਤੋਂ ਬਾਅਦ ਚ ਹੋਇਆ ਉਹ ਹੁਣ ਦੇ ਹਾਲਾਤਾਂ ਨਾਲੋਂ ਮੇਰਾ ਖਿਆਲ ਕੋਈ ਬਾਹਲਾ ਕੋਈ ਵੱਖਰਾ ਨਹੀਂ ਹੈ ਸੋ ਹੁਣ ਇਸ ਜਿਹੜੇ ਦਿਨ ਨੂੰ ਮਨਾਉਣ ਦੀ ਜਾਂ ਇਹਦੇ ਬਾਰੇ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨ ਦੀ ਕਿਉਂ ਸਾਨੂੰ ਸਾਰਿਆਂ ਨੂੰ ਵੱਡੀ ਲੋੜ ਹੈ
ਜੀ ਜਿਵੇਂ ਪਹਿਲਾਂ ਕਿਹਾ ਕਿ ਇੱਕ ਤਾਂ ਜਿਹੜੀ ਲੋਕਾਂ ਦੀ ਏਕਤਾ ਸੀ ਉਹ ਲੋਕਾਂ ਅੰਗਰੇਜ਼ਾਂ ਨੂੰ ਪਰੇਸ਼ਾਨ ਕਰ ਰਹੀ ਸੀ ਔਰ ਇਹ ਏਕਤਾ ਨੂੰ ਖਤਮ ਕਰਨ ਵਾਸਤੇ ਲੋਕਾਂ ਦਾ ਜਿਹੜਾ ਘੋਲ ਸੀ ਉਹਨੂੰ ਕੁਚਲਣ ਵਾਸਤੇ ਅੰਗਰੇਜ਼ਾਂ ਨੇ ਹੀ ਕਾਲਾ ਕਾਨੂੰਨ ਰੋਲ ਟੈਕਸ ਬਣਾਏ ਸੀ ਕਾਲੇ ਤੋਂ ਕਾਲਾ ਕਾਨੂੰਨ ਇਹਨੂੰ ਆਪਾਂ ਕਹਿ ਸਕਦੇ
ਜੀ
ਸੇਮ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਅੱਜ ਵੀ ਬਣਾਏ ਜਾ
ਰਹੇ
ਅੱਜ ਵੀ ਜਿਹੜੀ ਲੋਕਾਂ ਦੀ ਏਕਤਾ ਲੋਕਾਂ ਦੇ ਬੁਨਿਆਦੀ ਮਸਲੇ ਜਿਹੜੇ ਆ ਸਰਕਾਰਾਂ ਤੋਂ ਹੱਲ ਨਹੀਂ ਹੋ ਰਹੇ ਅਕਸਰ ਹੁੰਦਾ ਕਿ ਜਦੋਂ ਲੋਕਾਂ ਦੇ ਪ੍ਰਸ਼ਨਾਂ ਦੇ ਉੱਤਰ ਨਹੀਂ ਸਰਕਾਰ ਕੋਲੇ ਹੁੰਦੇ ਤਾਂ ਲੋਕਾਂ ਨੂੰ ਲਾਠੀ ਕਾਲੇ ਕਾਨੂੰਨ ਬਣਾ ਕੇ ਦਬਾਇਆ ਜਾਂਦਾ ਜੇਲ੍ਹਾਂ ਦੇ ਵਿੱਚ ਕੈਦ ਕੀਤਾ ਜਾਂਦਾ ਅੱਜ ਵੀ ਪੰਜਾਬ ਦੀ ਜਵਾਨੀ ਹਿੰਦੁਸਤਾਨ ਦੀ ਜਵਾਨੀ ਬੇਰੁਜ਼ਗਾਰ ਆ ਰੁਜ਼ਗਾਰ ਨਹੀਂ ਮਿਲ ਰਿਹਾ ਗਾ ਉਹ ਸੰਘਰਸ਼ਾਂ ਦੇ ਮੈਦਾਨ ਪਾਉਣ ਵਾਸਤੇ ਮਜ਼ਬੂਰ ਆ
ਕਿਸਾਨੀ
ਦਾ ਅੱਜ ਵੀ ਉਹੀ ਹਾਲ ਆ ਮਜ਼ਦੂਰਾਂ ਦਾ ਅੱਜ ਵੀ ਹੋਲ ਉਹੀ ਹਾਲ ਆ ਘੱਟ ਗਿਣਤੀ ਕੌਮੀ ਸਿਟੀ ਆ ਜਗ੍ਹਾ ਜਗ੍ਹਾ ਦੇ ਭਾਰਤ ਦੇ ਵਿੱਚ ਆਪਦੇ ਸੰਘਰਸ਼ ਕਰ ਰਹੀ ਆ ਉਹਨਾਂ ਤੇ ਜ਼ੁਲਮ ਹੋ ਰਹੇ ਆ ਆਸ ਪਾਸ ਇਲਾਕਿਆਂ ਵਿੱਚ ਜਿਹੜੇ ਲੋਕ ਆ ਜਲ ਜੰਗਲ ਜ਼ਮੀਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਉਹਨਾਂ ਤੇ ਸੀਆਰਪੀ ਸਾਰੀਆਂ ਗੱਲਾਂ ਝੋਕੀਆਂ ਹੋਈਆਂ ਕੋਈ ਵੀ ਰਿਜ਼ਰਵ ਨਹੀਂ
ਬਿਲਕੁਲ
ਇਹ ਜੇ ਹਾਲਾਤ ਭਾਰਤ ਦੇ ਵਿੱਚ ਬਣੇ ਹੋਏ ਆ ਇਹਨਾਂ ਨੂੰ ਮੱਦੇਨਜ਼ਰ ਰੱਖ ਹੋਏ ਸਰਕਾਰ ਮਹਿਸੂਸ ਕਰ ਰਹੀ ਹੈ ਕਿ ਕੁਛ ਕੁ ਜਿਹੜੀਆਂ ਸੰਵਿਧਾਨਕ ਆਜ਼ਾਦੀਆਂ ਲੋਕਾਂ ਨੂੰ ਮਿਲੀਆਂ ਹੋਈਆਂ ਜਿਹਨਾਂ ਬਾਰੇ ਭਾਰਤੀ ਸੰਵਿਧਾਨ ਗਰੰਟੀ ਕਰਦਾ ਜਿਹਦੇ ਵਿੱਚ ਜੱਤੀ ਬਣਾਉਣਾ ਇਕੱਠੇ ਹੋਣਾ ਆਪਦੇ ਵਿਚਾਰ ਪ੍ਰਗਟਾਉਣਾ ਇਹਨੂੰ ਅਮਲੀ ਜਮਹੂਰੀ ਦੀ ਸੁਰੱਖਿਆ ਵਾਸਤੇ ਬਹੁਤ ਜ਼ਰੂਰੀ ਮੰਨਿਆ ਗਿਆ ਔਰ ਨਾਲ ਇਹ ਵੀ ਕਿਹਾ ਗਿਆ ਕਿ ਇਹਨਾਂ ਵਿਚਾਰਾਂ ਦੇ ਨਾਲ ਹੀ ਨਾਲ ਇਹਨਾਂ ਦੀ ਜਨਤਕ ਰਹਿ ਲਾਮਬੰਦ ਕਰਨ ਦੀ ਵੀ ਇਜਾਜ਼ਤ ਲੋਕਾਂ ਨੂੰ ਹੈ ਕੋਈ ਵਿਚਾਰ ਰੱਖ ਰਿਹਾ ਕਿ ਔਰਤਾਂ ਨੂੰ ਧੱਕਾ ਹੋ ਰਿਹਾ ਘੱਟ ਗਿਣਤੀਆਂ ਨੂੰ ਕੁਚਲਿਆ ਜਾ ਰਿਹਾ ਦਲਤਾਂ ਨਾਲ ਧੱਕਾ ਹੋ ਰਿਹਾ ਕੋਈ ਇਹ ਵਿਚਾਰ ਰੱਖਦਾ ਤਾਂ ਇਹ ਵਿਚਾਰ ਤੇ ਉਹਨੂੰ ਜਨਤਕ ਲਾਮਬੰਦੀ ਕਰਨ ਦਾ ਵੀ ਪੂਰਾ ਅਧਿਕਾਰ ਇਸ ਸੰਵਿਧਾਨਕ ਅਧਿਕਾਰ ਨੂੰ ਖਤਮ ਕਰਨ ਵਾਸਤੇ ਪਿੱਛੇ ਜੇ ਜਿਵੇਂ ਤੁਸੀਂ ਗੱਲ ਕੀਤੀ ਕਿ ਟਾਡਾ ਪੋਟਾ ਮੀਸਾ ਇਹ ਲਗਾਤਾਰ ਕਾਲੇ ਦੀ ਇੱਕ ਕੜੀ ਆ ਸਿਲਸਿਲੇ ਬਾਰੇ ਚੱਲ ਸਰਕਾਰ ਨੂੰ ਸਮੇਂ ਸਮੇਂ ਤੇ ਜਿਵੇਂ ਮਹਿਸੂਸ ਹੁੰਦੇ ਨਾਲ ਸੋਧਾ ਕਰਕੇ ਜਾਂ ਨਵੇਂ ਕਾਨੂੰਨ ਬਣਾ ਕੇ ਲੋਕਾਂ ਤੇ ਹਮਲਾ ਵਿੱਢਿਆ ਜਾਂਦਾ ਇਸੇ ਤਰ੍ਹਾਂ ਹੀ ਗੈਰ ਕਾਨੂੰਨੀ ਕਾਰਵਾਈ ਰੋਕੂ ਕਾਨੂੰਨ ਜਿਹੜਾ ਇਸ ਟਾਈਮ ਤੇ ਭਾਰਤ ਦੇ ਵਿੱਚ ਜਗ੍ਹਾ ਜਗ੍ਹਾ ਤੇ ਲੋਕਾਂ ਤੇ ਮੜ ਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਪਿੱਛੇ ਜੇ ਡਾਕਟਰ ਜਿਤਨ ਸਾਈ ਬਾਬਾ ਵਰਗੇ ਕਵੀ ਬਰਬਰਾ ਰਾਓ ਵਰਗੇ
ਬਿਲਕੁਲ ਸੁਦਾ ਭਾਰਦਵਾਜ
ਇਸ ਤਰ੍ਹਾਂ ਦੇ ਜਿਹੜੇ ਇੰਟਲੈਕਚੁਅਲ ਸੀਗੇ ਇਹਨਾਂ ਕਰਕੇ ਇਹਨਾਂ ਬਾਰੇ ਅਸੀਂ ਸਮਝਦੇ ਹਾਂ ਕਿ ਉਹਨਾਂ ਦਾ ਇਸ ਸਮਾਜ ਨੂੰ ਸਹੀ ਲਿਖਾਂ ਤੇ ਪਾਉਣ ਵਾਸਤੇ ਏਦਾਂ ਦੇ ਇੰਟਲੈਕਚੁਅਲਾਂ ਦਾ ਸਮਾਜ ਹੋਣਾ ਬਹੁਤ ਜ਼ਰੂਰੀ ਆ
ਪਰ
ਇਹਨਾਂ ਦਿਮਾਗਾਂ ਨੂੰ ਖਤਮ ਕਰਨ ਵਾਸਤੇ ਜਿਹੜੇ ਦਿਮਾਗ ਇੱਕ ਜਨਤਕ ਰਹਿ ਬਣਾ ਰਹੇ ਆ ਵਧੀਆ ਸੋਹਣਾ ਸਮਾਜ ਵਾਸਤੇ ਇਹਨਾਂ ਤੇ ਯੂਏਪੀਏ ਆ ਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਕੈਦ ਕੀਤਾ ਜਾ ਰਿਹਾ ਜੰਗਲੀ ਇਲਾਕਿਆਂ ਦੇ ਵਿੱਚ ਇਹੀ ਹਾਲ ਆ ਭਾਰਤ ਦੇ ਵਿੱਚ ਜਗ੍ਹਾ ਜਗ੍ਹਾ ਜਿੱਥੇ ਘੱਟ ਗਿਣਤੀ ਕੌਮੀ ਧਾਵ ਦਾ ਘੋਲ ਲੜ ਰਹੀਆਂ ਉਹਨਾਂ ਤੇ ਕਾਨੂੰਨ ਜਿੱਦਾਂ ਰਾਜੋਵਾਲ ਵਰਗੇ ਜਿਹੜੇ ਜੇਲ੍ਹ ਦੇ ਵਿੱਚ ਕੈਦ ਆ ਸਿੱਖ ਬੰਦੀ ਆ ਤੇ ਆਪਦੀ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਨੂੰ ਹਜੇ ਤੱਕ ਰਿਹਾ ਨਹੀਂ ਕੀਤਾ ਗਿਆ ਗਾ ਉਹੀ ਕਿ ਗੈਰ ਕਾਨੂੰਨੀ ਰੋਕੂ ਕਾਨੂੰਨ ਦੇ ਆੜ ਦੇ ਹੇਠ ਉਹਨਾਂ ਨੂੰ ਕੈਦ ਕੀਤਾ ਹੋਇਆ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਵਾਸਤੇ ਇਹਨਾਂ ਦਾ ਬਾਹਰ ਆਉਣਾ ਖਤਰਨਾਕ ਹੈ ਇਸ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਹੀ ਕੈਦ
ਰੱਖਿਆ ਜਾਵੇ
ਬਹੁਤ ਜ਼ਰੂਰੀ ਹੈ
ਜੀ ਸਾਥੀ ਮੈਂ ਚਾਹੂੰਗਾ ਕਿ ਸਮੇਂ ਦੀ ਘਾਟ ਕਰਕੇ ਕਿਉਂਕਿ ਵਿਸ਼ਾ ਬਹੁਤ ਬਹੁਤ ਘੰਟੇ ਬੱਧੀ ਇਹਦੇ 'ਤੇ ਗੱਲ ਹੋ ਸਕਦੀ ਹੈ ਸੋ ਸਾਥੀ ਜੀ ਮੈਂ ਚਾਹੂੰਗਾ ਕਿ ਤੁਸੀਂ ਆਪਣੇ ਕੋਲੋਂ ਕਿਉਂਕਿ ਬਾਅਦ ਦੇ ਵਿੱਚ ਪ੍ਰੋਗਰਾਮ ਯੂਟਿਊਬ 'ਤੇ ਵੀ ਅਪਲੋਡ ਹੋਊਗਾ 13 ਅਪ੍ਰੈਲ ਨੂੰ ਤੁਸੀਂ ਆਪਣੇ ਵੱਲੋਂ ਜਿਹੜੀਆਂ ਤੁਹਾਡੀਆਂ ਹੋਰ ਜਥੇਬੰਦੀਆਂ ਉਹਨਾਂ ਵੱਲੋਂ ਸਾਰਿਆਂ ਵੱਲੋਂ ਤੁਸੀਂ ਜਿਹੜੇ ਆਮ ਕਿਰਤੀ ਕਿਸਾਨ ਮਿਹਨਤ ਕਸ਼ ਲੋਕ ਨੇ ਉਹਨਾਂ ਨੂੰ ਅੰਮ੍ਰਿਤਸਰ ਆਉਣ ਦਾ ਸੱਦਾ ਦਿਓ
ਜੀ ਮੈਂ ਸੱਦਾ ਦਿੰਦੇ ਹੋਏ ਇੱਕੋ ਹੀ ਬੇਨਤੀ ਸਾਰੇ ਸੂਝਵਾਨ ਸਾਥੀਆਂ ਨੂੰ ਲੋਕਾਂ ਨੂੰ ਕਰਨਾ ਚਾਹੂੰਗਾ
ਜੀ
ਕਿ ਏਕਤਾ ਜਿਹੜੀ ਅੱਜ ਬਣਾ ਕੇ ਦੀ ਬਹੁਤ ਜ਼ਰੂਰਤ ਆ
ਕੋਈ ਸ਼ੱਕ ਨਹੀਂ
ਲੋਕ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਜੰਗੀ ਮਾਹੌਲ ਇੱਕ ਭਾਰਤ ਦੇ ਵਿੱਚ ਬਣਾਉਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕੋਈ 15-15 ਲੱਖ ਲੋਕਾਂ ਦੇ ਖਾਤਿਆਂ ਚ ਨਹੀਂ ਆਇਆ ਗਾ ਕੋਈ ਨੌਕਰੀਆਂ 2 ਕਰੋੜ ਸਾਲ ਚ ਪੈਦਾ ਨਹੀਂ ਕਰ ਪਾਈ ਸਰਕਾਰ ਕੋਈ ਸਬਕਾ ਸਾਥ ਸਬਕਾ ਵਿਕਾਸ ਨੂੰ ਅਮਲੀ ਜਾਮਾ ਨਹੀਂ ਬਣਾ ਸਕੀ 70% ਹਿੰਦੁਸਤਾਨ ਦੀ ਧਨ ਦੌਲਤ 1% ਲੋਕਾਂ ਕੋਲ ਇਕੱਠੀ ਹੋਈ ਪਈ ਹੈ 4 ਸਾਲ ਪਹਿਲਾਂ ਅੰਕੜਾ 54% ਸੀਗਾ ਇਹ ਆਰਥਿਕ ਪਾੜਾ ਲਗਾਤਾਰ 4-5 ਸਾਲਾਂ ਦੇ ਵਿੱਚ ਵਧਿਆ 45 ਸਾਲਾਂ ਦੇ ਵਿੱਚ ਬੇਰੁਜ਼ਗਾਰੀ ਦੇ ਰਿਕਾਰਡ ਟੁੱਟ ਚੁੱਕੇ ਆ ਇਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਦੁਬਾਰਾ ਸੱਤਾ ਚ ਆਉਣ ਵਾਸਤੇ ਜਿਹੜੀ ਸੱਤਾ ਚ ਬੈਠੀ ਹੈ ਉਹ ਵੀ ਜਿਹੜੀ ਸੱਤਾ ਚ ਆਉਣ ਵਾਸਤੇ ਚੁੱਕੀ ਦਾ ਜ਼ੋਰ ਲਾ ਰਹੀ ਹੈ ਉਹ ਸਾਰੀਆਂ ਰਲ ਕੇ ਹੀ ਇੱਕ ਜੰਗੀ ਮਾਹੌਲ ਪੈਦਾ ਕਰ ਰਹੀਆਂ ਜਿਹਦੇ ਵਿੱਚੋਂ ਆਪਾਂ ਜੇ ਦੇਖੀਏ ਤਾਂ ਡਾਕਟਰ ਕਿਚਲੂ ਨੇ ਜਦੋਂ ਲਾਸਟ ਭਾਸ਼ਣ ਦਿੱਤਾ ਸੀ ਆਪਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਮੁਕਾਬਲੇ ਵਾਸਤੇ ਤਿਆਰ ਰਹਿਣਾ ਚਾਹੀਦਾ ਪਰ ਇਸ ਗੱਲ ਦਾ ਖਿਆਲ ਰੱਖਣਾ ਹੋਊਗਾ ਕਿ ਸਾਨੂੰ ਏਦਾਂ ਨਾਜ਼ੁਕ ਹਾਲਤਾਂ ਦੇ ਵਿੱਚ ਕਿਸੇ ਪੁਲਿਸਮੈਨ ਕੋਈ ਪੁਲਿਸ ਦਾ ਡਾਊਟ ਆ ਉਹਦੇ ਖਿਲਾਫ਼ ਵੀ ਅਸੀਂ ਸਖ਼ਤ ਨਫ਼ਸ ਨਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਗੱਲ ਗੱਲ ਤੇ ਛੋਟੀ ਛੋਟੀ ਗੱਲ ਤੇ ਪ੍ਰਕਾਸ਼ ਪੈਦਾ ਕੀਤੀ ਜਾ ਰਹੀ ਹੈ ਸਰਕਾਰ ਮਾਹੌਲ ਬਣਾ ਰਹੀ ਹੈ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅੱਜ ਵੀ ਉਸ ਤਰ੍ਹਾਂ ਦੇ ਹਾਲਾਤ ਅੱਜ ਵੀ ਭਾਰਤ ਪਾਕਿਸਤਾਨ ਬਣਿਆ ਪੰਜਾਬ ਦੇ ਦੋ ਟੋਟੇ ਹੋਏ ਅੱਜ ਵੀ ਤੁਸੀਂ ਨੀ ਕਹਿ ਸਕਦੇ ਕਿ ਪਾਕਿਸਤਾਨ ਭਾਰਤ ਦਾ ਸੋਰੀ ਭਰਾ ਪੰਜਾਬ ਦਾ ਭਰਾ ਹੈਗਾ ਪਾਕਿਸਤਾਨ ਅੱਜ ਵੀ ਕਿਤੇ ਨੀ ਕਹਿ ਸਕਦੇ ਕਿ ਜੰਗ ਮਾੜੀ ਆ ਜੰਗ ਨਹੀਂ ਲੱਗਣੀ ਚਾਹੀਦੀ ਜਿਹੜਾ ਕੋਈ ਜੰਗ ਦਾ ਵਿਰੋਧ ਕਰ ਰਿਹਾ ਉਹਨਾਂ ਨੂੰ ਕੈਦ ਕੀਤਾ ਜਾ ਰਿਹਾ ਉਹਨਾਂ ਤੇ ਕਾਲੇ ਕਾਨੂੰਨ ਬਣੇ ਜਾ ਰਹੇ ਆ ਉਸ ਟਾਈਮ ਤੇ ਜਿਹੜੀ ਏਕਤਾ ਬਣਾ ਕੇ ਰੱਖੀ ਸੀ ਲੋਕਾਂ ਨੇ ਅੱਜ ਵੀ ਉਸੀ ਏਕਤਾ ਨੂੰ ਬਣਾ ਕੇ ਰੱਖਣ ਦੀ ਬਹੁਤ ਜ਼ਰੂਰਤ ਆ ਸਰਕਾਰ ਇਹਨਾਂ ਚਾਲਾਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਆ ਕਦੇ ਪੁਲਵਾਮਾ ਦੀ ਆੜ ਚ ਕਦੇ ਅਭਿਨੰਦਨ ਦੀ ਆੜ ਚ ਲੋਕਾਂ ਦਾ ਜਿਹੜਾ ਧਿਆਨ ਉਹਨਾਂ ਦੇ ਮਸਲਿਆਂ ਤੋਂ ਪਾਸੇ ਹਟਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਦੀ ਸ਼ਤਾਬਦੀ ਜਿਹੜੀ ਆ ਉਹ ਮਨਾਉਣ ਜਾ ਰਹੇ ਹਾਂ ਅਸੀਂ ਸੱਦਾ ਦਿੰਦੇ ਹਾਂ ਲੋਕਾਂ ਨੂੰ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਨੌਜਵਾਨ ਭਾਰਤ ਸਭਾ ਵੱਲੋਂ 13 ਅਪ੍ਰੈਲ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੰਪਨੀ ਬਾਗ ਜਿਹੜਾ ਕਿ ਜਲਿਆਂਵਾਲੇ ਬਾਗ ਤੋਂ 2 ਕਿਲੋਮੀਟਰ ਦੂਰ ਆ ਉੱਥੇ ਵੱਡਾ ਇਕੱਠ ਕੀਤਾ ਜਾ ਰਿਹਾ ਉਹ ਸਮੇਂ ਕੀਤਾ ਜਾ ਰਿਹਾ ਜਦੋਂ ਪੰਜਾਬ ਦੀ ਜਵਾਨੀ ਨੂੰ ਨਸ਼ੇੜੀ ਕਿਹਾ ਜਾ ਰਿਹਾ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਵਾਲੇ ਪਾਸੇ ਜਾ ਰਹੀ ਹੈ ਇਸ ਮਾਹੌਲ ਚ ਉਹ ਵੀ ਜਵਾਨੀ ਆ ਪੰਜਾਬ ਦੀ ਜਵਾਨੀ ਦਾ ਉਹ ਵੀ ਹਿੱਸਾ ਜਿਹੜਾ 13 ਅਪ੍ਰੈਲ ਨੂੰ ਆਪਦੇ ਸ਼ਹੀਦਾਂ ਨੂੰ ਯਾਦ ਕਰਨ ਜਾ ਰਿਹਾ ਅਸੀਂ ਸੱਦਾ ਦੇਵਾਂਗੇ ਕਿ ਆਓ 13 ਅਪ੍ਰੈਲ ਨੂੰ ਸ਼ਤਾਬਦੀ ਮਨਾਈਏ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਲਾਂਬਰਦੀ ਧਰਤੀ ਪਹੁੰਚੇ
ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਪੱਕੀ ਗੱਲ 13 ਅਪ੍ਰੈਲ ਤੋਂ ਪਹਿਲਾਂ ਵੀ ਫਿਰ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੋ ਸਾਡੇ ਪ੍ਰੋਗਰਾਮ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ 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 ਧੰਨਵਾਦ ਮਿਹਰਬਾਨੀ ਸ਼ੁਕਰੀਆ ਸਨ ਸਾਥੀ ਕਰਮਜੀਤ ਕੋਟਕਪੂਰਾ ਨੌਜਵਾਨ ਭਾਰਤ ਸਭਾ ਤੋਂ
ਸੋਨੂੰ ਜੀ ਇਹਦੇ ਬਾਰੇ ਮੇਰੇ ਖਿਆਲ ਟਿੱਪਣੀ ਤੇ ਕਰਨ ਦੀ ਕੋਈ ਲੈ ਨਹੀਂ ਗਈ
ਉਹਨਾਂ ਸਾਰੀ ਗੱਲ ਸਰਲ ਹੋਰ ਵਿਸਥਾਰ
ਸਰਲ ਤੇ ਵਿਸਥਾਰ ਪਰ ਕਮਾਲ ਦੀ ਗੱਲ ਇਹ ਹੈ ਕਿ ਅਸੀਂ ਸਾਥੀ ਨਛੱਤਰ ਸਿੰਘ ਹੋਣਾ ਨਾਲ ਵੀ ਆਉਂਦੇ ਹੋਏ ਇਹੀ ਗੱਲ ਕਰਦੇ ਸੀ ਕਿ ਜਿਹੜਾ ਕ੍ਰਾਈਸਟ ਚਰਚ ਦੇ ਵਿੱਚ ਅਟੈਕ ਹੋਇਆ ਇਹਨੂੰ ਆਪਾਂ ਸੱਚੀ ਚ ਆਪਾਂ ਇਹਨੂੰ ਰਿਲੇਟ ਕਰ ਸਕਦੇ ਹਾਂ ਕਿਸੇ ਤਰੀਕੇ ਦੇ ਨਾਲ ਕਿ ਇਹ ਚਾਹੇ ਜਲਿਆਂਵਾਲਾ ਬਾਗ ਹੋਵੇ ਚਾਹੇ ਇਹ ਕ੍ਰਾਈਸਟ ਚਰਚ ਵਾਲਾ ਮਸਲਾ ਹੋਵੇ ਇਹ ਕਿਤੇ ਨਾ ਕਿਤੇ ਜਿਹੜੀਆਂ ਤੰਦਾਂ ਨੇ ਇਹ ਜਿਹੜੀ ਰਾਜ ਕਰ ਰਹੇ ਨੇ ਜਿਹੜੇ ਤਾਨਾਸ਼ਾਹ ਨੇ ਉਹ ਅਸਲੀ ਮਸਲਿਆਂ ਨੂੰ ਡਾਇਵਰਸ਼ਨ ਉਹਨਾਂ ਨੂੰ ਡਾਇਵਰਟ ਕਰਨ ਵਾਸਤੇ ਜਿਹੜੇ ਅਸਲੀ ਲੋਕਾਂ ਦੇ ਮੁੱਦੇ ਨੇ ਇਹੋ ਜਿਹੀਆਂ ਤਾਕਤਾਂ ਨੂੰ ਸ਼ਹਿ ਦੇ ਕੇ ਫਾਸ਼ੀਵਾਦ ਵਾਲਾ ਜਿਹੜਾ ਮਾਹੌਲ ਉਹ ਬਣਾਇਆ ਜਾਂਦਾ ਤੋ ਸਾਥੀ ਜੀ ਜਿਹੜਾ ਕਿਉਂਕਿ ਪਿਛਲੇ ਹਫਤੇ ਵੀ ਆਪਾਂ ਬਿਜ਼ੀ ਸੀਗੇ ਸਾਥੀ ਆਸਟ੍ਰੇਲੀਆ ਤੋਂ ਆਏ ਸੀਗੇ ਜਾਂ ਆਪਣੇ ਲੋਕਲ ਯੂਨੀਅਨ ਦੇ ਸਾਥੀ ਉਹਨਾਂ ਨਾਲ ਗੱਲਬਾਤ ਹੋਈ ਹੈ ਤੋ ਸਾਥੀ ਨਛੱਤਰ ਸਿੰਘ ਹੁਣੀ ਖਾਸ ਕਰਕੇ ਆਪਣੇ ਪੰਜਾਬੀ ਸਰੋਤਿਆਂ ਦੇ ਵਾਸਤੇ ਆਪਣਾ ਜਿਹੜਾ ਪ੍ਰਤੀਕਰਮ ਦੇਣਾ ਚਾਹੁੰਦੇ ਸੀਗੇ ਕਿ ਜਿਹੜਾ ਕ੍ਰਾਈਸਿਸ ਦੇ ਵਿੱਚ ਜਿਹੜਾ ਕਾਂਡ ਹੋਇਆ ਹੈ ਉਹਦੇ ਅਸਲ ਦੇ ਵਿੱਚ ਕਿਰਤੀ ਲੋਕਾਂ ਵਾਸਤੇ ਪ੍ਰਵਾਸੀਆਂ ਵਾਸਤੇ ਉਹਦੇ ਕੀ ਮਾਇਨੇ ਨੇ ਔਰ ਕਿੰਨਾ ਜ਼ਰੂਰੀ ਹੈ ਕਿ ਜਿਹੜੀ ਪ੍ਰਵਾਸੀ ਕਿਰਤੀ ਨੇ ਉਹਨਾਂ ਨੂੰ ਇਸ ਦੇ ਵਿਰੁੱਧ ਦੇ ਵਿੱਚ ਸੰਘਰਸ਼ ਕਰਨਾ ਜੇ ਨਹੀਂ ਕਰਾਂਗੇ ਤੇ
ਕੱਲੇ ਕੱਲੇ ਕਰਕੇ ਏਦਾਂ ਹੀ
ਮਾਰੇ ਜਾਵਾਂਗੇ ਔਰ ਇਸ ਗੱਲ ਦਾ ਕਦੀ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਜਦੋਂ ਹਿਟਲਰ ਦਾ ਅਨੂ ਜੀ ਜਰਮਨੀ ਦੇ ਵਿੱਚ ਅਗਾਹ ਹੁੰਦਾ ਉਸ ਟਾਈਮ ਤੇ ਹਿਟਲ ਜਿਹੜਾ ਜਰਮਨੀ ਹੈ ਉਹ ਟੈਕਨੋਲੋਜੀ ਦੇ ਵਿੱਚ ਨੰਬਰ ਟੌਪ ਤੇ ਨੰਬਰ 1 ਆ ਲੋਕੀ ਉੱਥੇ ਦੇ ਖੁਸ਼ਹਾਲ ਨੇ ਇੱਕ ਦੂਜੇ ਨਾਲ ਕੋਈ ਮਸਲਾ ਨਹੀਂ ਗਾ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਹੈ 2 ਮਹੀਨੇ ਪਹਿਲਾਂ ਇੱਕ ਦੂਜੇ ਨਾਲ ਪਿਆਰ ਨਾਲ ਰਹਿ ਰਹੇ ਨੇ ਸੋ ਇਹ ਜਿਹੜੇ ਮਸਲੇ ਨੇ ਜਦੋਂ ਇਹ ਜਿਹੜੀਆਂ ਜਿਹੜੇ ਸਰਮਾਏਦਾਰੀ ਜਿਹਨਾਂ ਦੇ ਕੋਲ ਸਾਰੇ ਰਿਸੋਰਸ ਨੇ ਉਹ ਤੁਹਾਡੀ ਜਿਹੜੀ ਕੰਸੈਂਟ ਵਾ ਤੁਹਾਡੀ ਇੱਛਾ ਨੂੰ ਇਹ ਮੈਨੂਫੈਕਚਰ ਕਰਾ ਕੇ ਮਤਲਬ ਥੋੜੇ ਦਿਨਾਂ ਦੇ ਵਿੱਚ ਥੋੜੇ ਮਹੀਨਿਆਂ ਦੇ ਵਿੱਚ ਤੁਹਾਨੂੰ ਆਪਸ ਦੇ ਵਿੱਚ ਲੜਾ ਵੀ ਸਕਦੇ ਆ ਤੇ ਇਸੇ ਕਰਕੇ ਹਾਂਜੀ ਸਾਥੀ ਤੁਸੀਂ ਗੱਲ ਕਰਨਾ ਚਾਹੁੰਦੇ ਸੀ ਜੀ
ਹਾਂਜੀ ਸਾਥੀਓ ਮੈਂ ਇਹ ਗੱਲ ਕਰਨੀ ਚਾਹੁੰਦਾ ਮੁੜ ਕੇ ਵੀ ਜਿਹੜਾ ਕ੍ਰਾਈਸਟ ਚਰਚ ਦੇ ਵਿੱਚ ਜਿਹੜਾ ਕੁਛ ਵਾਪਰਿਆ ਜਾਂ ਜਿਹੜਾ ਕੁਛ ਮਤਲਬ ਜਿਹੜੀ ਹੈਗਾ ਵੀ ਸਰਮਾਏਦਾਰਾਂ ਵੱਲੋਂ ਜਾਂ ਸਾਮਰਾਜੀਆਂ ਵੱਲੋਂ ਕੰਪਨੀਆਂ ਵੱਲੋਂ ਜੋ ਪਰੋਸਿਆ ਜਾ ਰਿਹਾ ਵੀ ਉਹਦੇ ਸੰਬੰਧ ਵਿੱਚ ਮੁੜ ਕੇ ਵੀ ਜੇਕਰ ਅਸੀਂ ਇਸ ਗੱਲ ਦਾ ਨੋਟਿਸ ਨਾ ਲਿਆ ਤੇ ਅਸੀਂ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਰਹੇ ਤਾਂ ਇਹ ਸਾਡੇ ਜਿਹੜੇ ਕਾਰਨ ਜਿਹੜੇ ਆ ਮਤਲਬ ਇਹ ਕ੍ਰਾਈਸਟ ਚਰਚ ਦੇ ਵਿੱਚ 50 ਆਦਮੀਆਂ ਦੀ ਜਾਂ 50 ਆਦਮੀਆਂ ਦੀ ਮੌਤ ਦੇ ਕਾਰਨ ਜਿਹੜੇ ਹੈਗੇ ਆ ਜੇ ਅਸੀਂ ਮਤਲਬ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਸੰਬੋਧਨ ਨਾ ਹੋਏ ਤਾਂ ਅਸੀਂ ਘੱਟੋ ਘੱਟ ਮਤਲਬ ਜਾਣੀ ਵੀ ਇਹਨਾਂ ਦੇ ਕਾਰਨ ਲੱਭੇ ਤੋਂ ਕਾਰਨ ਲੱਭੇ ਜਾਣਗੇ ਤਾਂ ਫਿਰ ਜਾ ਕੇ ਸਿੱਟੇ ਤੇ ਪਹੁੰਚਾਂਗੇ ਮੁੜ ਕੇ ਤੇ ਇਹਨਾਂ ਨੂੰ ਮੁੜ ਕੇ ਵੀ ਇਹਨਾਂ ਦਾ ਜਿਹੜਾ ਇਸ ਅਮਲ ਨੂੰ ਰੋਕਿਆ ਕਿਵੇਂ ਜਾਵੇ ਜੇਕਰ ਅਸੀਂ ਮਤਲਬ ਉਹਨਾਂ ਦੇ ਜੋ ਸਾਨੂੰ ਪਰੋਸਿਆ ਜਾ ਰਿਹਾ ਜੇ ਅਸੀਂ ਉਹਦੇ ਮੁਤਾਬਕ ਚੱਲਦੇ ਹਾਂ ਤਾਂ ਉਹਦੇ ਮੁਤਾਬਕ ਮੁੜ ਕੇ ਅਸੀਂ ਇੱਕ ਤਰ੍ਹਾਂ ਮੁੜ ਕੇ ਇੱਕ ਵਿਖੜੇ ਪਾਸੇ ਨੂੰ ਤੁਰਾਂਗੇ ਪਰ ਸਾਡੇ ਕੋਲ ਲਾਈਨ ਕੋਈ ਨਹੀਂ ਹੋਣੀ ਜਿਹਦੇ ਨਾਲ ਗੱਲਬਾਤ ਕਰ ਸਕੀਏ ਸੋ ਜੋ ਮਤਲਬ ਮੈਂ ਸਮਝਦਾ ਵੀ ਜਿਹੜਾ ਕੁਛ ਉੱਥੇ ਕ੍ਰਾਈਸਟ ਚਰਚ ਦੇ ਵਿੱਚ ਹੋਇਆ ਜੋ ਮਤਲਬ ਉੱਥੇ ਜਿਹੜਾ ਮੌਜੂਦਾ ਕਾਤਲ ਸੀਗਾ ਉਸ ਕਾਤਲ ਨੇ ਜਿਹੜੀ ਆਪਦੀ ਮਤਲਬ ਹੈਗੀ ਆ ਜੋ ਬੋਲਿਆ ਉੱਥੇ ਜਾਂ ਉਹਨੇ ਲਿਖਤ ਦਿੱਤੀ ਆ ਉਹਦੇ ਮੁਤਾਬਕ ਮਤਲਬ ਜਿਹੜੀ ਹੈਗਾ ਵੀ ਉਹ ਜਿਹਨੂੰ ਆਪਾਂ ਨਸਲੀ ਦੰਗੇ ਵੀ ਕਿਹਾ ਗਿਆ ਪਰੋਸਿਆ ਕੇ ਕਿਹਾ ਗਿਆ ਮੈਂ ਸਮਝਦਾ ਨਸਲੀ ਦੰਗੇ ਜਿਹੜੇ ਹੈਗੇ ਆ ਉਹ ਕਿਸੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹ ਨਸਲੀ ਜਿਹੜੇ ਦੰਗੇ ਆ ਇਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਕਿਤੇ ਮਿਲਦਾ ਪਰ ਮਤਲਬ ਜਿਹੜੇ ਹੈਗੇ ਵੀ ਜੇ ਕਿਉਂਕਿ ਇੱਥੇ ਜਿਹੜੇ ਹੈ ਕਤਲ ਹੋਏ ਆ ਜੇ ਕਤਲ ਹੋਇਆ ਤਾਂ ਮਤਲਬ ਇਹਨਾਂ ਦਾ ਕੋਈ ਕਾਰਨ ਮੌਜੂਦ ਆ ਵੀ ਉਹ ਮਤਲਬ ਜਿਹੜੇ ਉਹ ਕਤਲ ਹੋਏ ਆ ਮਤਲਬ ਉਹ ਕਤਲਾਂ ਪਿੱਛੇ ਖੁਦ ਹੀ ਉਹ ਕਹਿੰਦਾ ਮੁੜ ਕੇ ਜਿਹੜੀ ਹੈਗਾ ਜਿਹੜੀ ਉਹ ਪ੍ਰਵਾਸ ਦੇ ਵਰਖਿਲਾਫ ਆ ਉਹ ਕਹਿੰਦਾ ਮੁੜ ਕੇ ਵੀ ਮੈਨੂੰ ਐਂ ਲੱਗਦਾ ਮੁੜ ਕੇ ਵੀ ਜਿਹੜੇ ਆਹ ਜਿਹੜੇ ਏਸ਼ੀਅਨ ਨੇ ਬਾਕੀ ਸਾਰਿਆਂ ਵਾਸਤੇ ਆਪਦੇ ਦੇਸ਼ ਤੋਂ ਵੱਖਰੇ ਸਾਰਿਆਂ ਵਾਸਤੇ ਉਹ ਕਹਿੰਦਾ ਮਤਲਬ ਜਿਹੜੇ ਦੋ ਉੱਥੇ ਲੋਕ ਆਉਂਦੇ ਆ ਵੀ ਸਾਡਾ ਜਿਹੜੀ ਵੀ ਸਾਡਾ ਦੇਸ਼ ਜਿਹੜਾ ਹੈਗਾ ਉਹ ਸਾਡਾ ਹੀ ਰਹਿਣਾ ਚਾਹੀਦਾ ਪਰ ਇੱਥੇ ਪ੍ਰਵਾਸੀਆਂ ਨੂੰ ਜਿਹੜਾ ਆਉਣ ਦਿੱਤਾ ਜਾਣਾ ਚਾਹੀਦਾ ਤਾਂ ਕਿ ਮਤਲਬ ਜਿਹੜਾ ਹੈਗਾ ਵੀ ਇੱਥੋਂ ਕਹਿੰਦਾ ਵੀ ਇੱਥੇ ਗੱਦ ਪਾਉਂਦੇ ਜਾਂ ਕਹਿੰਦਾ ਉਹ ਜਿਹੜੀ ਇਸ ਤਰ੍ਹਾਂ ਦਾ ਇਹ ਉਹਦੀ ਮਤਲਬ ਇਹ ਗੱਲ ਉਹ ਰੱਖਦਾ ਇਹਦਾ ਮਤਲਬ ਇਹ ਆਪਾਂ ਸਮਝਦੇ ਹਾਂ ਵੀ ਮੈਂ ਇਹ ਸਮਝਦਾ ਵੀ ਉਹ ਸਵਾਲ ਉਹ ਜਿਹੜਾ ਉਹ ਆਦਮੀ ਆ ਮਤਲਬ ਉਹ ਪ੍ਰਵਾਸ ਦੇ ਖਿਲਾਫ਼ ਜਿਹੜਾ ਮਤਲਬ ਕਤਲ ਹੈ ਮੈਂ ਸਮਝਦਾ ਇਹਨੂੰ ਵੀ ਉਹਦੇ ਜਿਹੜੇ ਮੈਂ ਸਮਝਦਾ ਵੀ ਇਹਦੇ ਕੁਛ ਕਾਰਨ ਵੀ ਮੌਜੂਦ ਆ ਕਿਉਂਕਿ ਜੇ ਮੰਨ ਲਈਏ ਆਪਾਂ ਵੀ ਜਦੋਂ ਕੋਈ ਹਜ਼ਾਰ ਸਾਲ ਪਹਿਲਾਂ ਮੁੜਕ ਤੱਕ ਵੀ ਜਿਹੜੇ ਲੋਕ ਜਿਹੜੇ ਪ੍ਰਵਾਸ ਦੇ ਵਿੱਚ ਆਉਂਦੇ ਰਹੇ ਮਨੁੱਖ ਖਾਸ ਕਰਕੇ ਤਾਂ ਉਹਦੇ ਵਿੱਚ ਵੀ ਜਦੋਂ ਇਸ ਧਰਤੀ ਦੀ ਜਿਹੜੀ ਗਿਣਤੀ ਘੱਟ ਸੀਗੀ ਜਾਂ ਜਿਹੜੇ ਖਾਲੀ ਥਾਵਾਂ ਬਣੀਆਂ ਸੀਗੀਆਂ ਜੇ ਪ੍ਰਵਾਸ ਉਦੋਂ ਤੱਕ ਉੱਥੋਂ ਦੇ ਲੋਕਾਂ ਨੇ ਵੀ ਬਰਦਾਸ਼ਤ ਕੀਤਾ ਅਤੇ ਅੱਜ ਤੱਕ ਬਰਦਾਸ਼ਤ ਕਰਦੇ ਆਏ ਆ ਇਹਦੇ ਪਿੱਛੇ ਜਿਹੜਾ ਮਤਲਬ ਕਾਰਨ ਹੈਗਾ ਕਿ ਇਹ ਹੈਗਾ ਕਿ ਅੱਜ ਜਿਹੜੀ ਸਾਡੀ ਨਵੀਂ ਤਕਨੀਕ ਹੈ ਜਿਹੜੀਆਂ ਨਵੀਆਂ ਸਨਅਤੀ ਅਤੇ ਆਰਥਿਕ ਨੀਤੀ ਜਿਹੜੀਆਂ ਹੈਗੀਆਂ ਲਾਗੂ ਕੀਤੀਆਂ ਜਾ ਰਹੀਆਂ ਅਤੇ ਨਵੀਂ ਤਕਨੀਕ ਹੈ ਉਹਦੇ ਨਾਲ ਮੁੜ ਕੇ ਜਿਹੜੀ ਸਾਡੇ ਮਤਲਬ ਹੈਗੀ ਜਿਹੜੀ ਸਾਡੇ ਹੱਥਾਂ ਦੇ ਕਾਰਨ ਨਾਲ ਜਿਹੜੇ ਕੰਮ ਹੈ ਜਿਹੜੀ ਸਾਡੀ ਕਿਰਤ ਹੈ ਇਹ ਕਿਰਤ ਵਿਰੋਧੀ ਮੁੜ ਕੇ ਜਿਹੜਾ ਮਤਲਬ ਹੈਗਾ ਜਿਹੜਾ ਜਿਹੜੀ ਹੈਗੀ ਹੈ ਇਹ ਜਿਹਨੂੰ ਆਪਾਂ ਕਹਿੰਦੇ ਵੀ ਜਿਹੜੇ ਕਤਲ ਕਹਿ ਸਕਦੇ ਵੀ ਜਿਹੜੀ ਕਿਰਤ ਦਿੱਤੀ ਨਹੀਂ ਜਾ ਰਹੀ ਆਟੋਮੇਸ਼ਨ ਨੇ ਜਿਹੜੇ ਹੈਗੇ ਜਿਹੜੇ ਕੰਮ ਖੋਹ ਲਿਆ ਅਤੇ ਹਰੇਕ ਦੇਸ਼ ਸਾਰੀ ਦੁਨੀਆਂ ਦੇ ਵਿੱਚ ਜਿਹੜੇ ਮਤਲਬ ਹੈਗੇ ਆ ਵੀ ਕੰਮ ਜਿਹੜੀ ਹੈਗੀ ਆ ਮਿਹਨਤ ਵਾਸਤੇ ਕੰਮ ਜਿਹੜਾ ਘੱਟ ਚੁੱਕਿਆ ਤਾਂ ਉਹ ਤਕਰੀਬਨ ਵੀ ਜੇ ਕਹਿ ਲਈਏ 50-60% ਤੋਂ ਵੱਧ ਤੱਕ ਜਿਹੜਾ ਮਤਲਬ ਕਿ ਕੰਮ ਆ ਘੱਟ ਗਿਆ ਹਰ ਦੇਸ਼ ਦੇ ਵਿੱਚ ਜਿਹੜੀ ਹੈਗੀ ਆ ਉਹ ਹਾਲਤ ਜਿਹੜੀ ਹੈਗੀ ਉਹ ਮਾੜੀ ਹੋਈ ਪਈ ਆ ਤਾਂ ਉਹਦੇ ਕਾਰਨ ਜਾਂ ਕਰਕੇ ਮਤਲਬ ਕਿ ਜਿਹੜੀਆਂ ਇਹ ਕੰਪਨੀਆਂ ਜੇਕਰ ਉਹਨਾਂ ਨੇ ਇੱਥੇ ਕਰਮ ਜਿਹੜੇ ਕੰਮ ਖੋਏ ਆ ਜਾਂ ਮਤਲਬ ਇੱਥੇ ਹਾਲਤ ਬਣਾਈ ਆ ਤਾਂ ਘੱਟੋ ਘੱਟ ਵੀ ਉਸ ਦੇਸ਼ ਦੇ ਵਿੱਚ ਜਿਹੜੇ ਦੇਸ਼ ਦੇ ਵਿੱਚ ਮਤਲਬ ਜਿਹੜੇ ਵੀ ਕੋਈ ਵੀ ਬੰਦਾ ਕਿਸੇ ਵੀ ਦੇਸ਼ ਦੇ ਵਿੱਚ ਪ੍ਰਵਾਸ ਕਰਕੇ ਜਾਂਦਾ ਤਾਂ ਮਤਲਬ ਜਿਹੜੀ ਮੈਂ ਸਮਝਦਾ ਵੀ ਜਿਹੜੇ ਪ੍ਰਵਾਸ ਜਿਹੜਾ ਸ਼ਬਦ ਹੈ ਮੈਂ ਇਹਦੇ ਵੀ ਮੈਂ ਇਸ ਪੱਖ 'ਚ ਨਹੀਂ ਮਤਲਬ ਜਿਹੜੇ ਸ਼ਬਦ ਜਿਵੇਂ ਲਿਆ ਜਾ ਰਿਹਾ ਮੈਂ ਸਮਝਦਾ ਵੀ ਜਿਹੜੇ ਪ੍ਰਵਾਸ ਆ ਇਹਦੇ ਅਰਥ ਇਹ ਆ ਕਿ ਜਦ ਪ੍ਰਵਾਸ ਦੇ ਅਰਥ ਤਾਂ ਪ੍ਰਵਾਸੀ ਹੁੰਦੇ ਆ ਅਤੇ ਜਿੱਦਾਂ ਜਦੋਂ ਬੰਦਾ ਲਗਾਤਾਰਤਾ ਦੇ ਵਿੱਚ ਚੱਲਦਾ ਰਹਿੰਦਾ ਹੈ ਇਸ ਦੇਸ਼ 'ਚ ਦੂਜੇ ਕਿਤੇ 2 ਮਹੀਨੇ ਰਹਿ ਗਿਆ 4 ਮਹੀਨੇ ਕੱਟ ਗਿਆ ਤਾਂ ਉਨਾ ਚਿਰ ਜਿਹੜੀ ਇਹ ਬਰਦਾਸ਼ਤਯੋਗ ਹੁੰਦੇ ਆ ਪਰ ਜਦੋਂ ਕੋਈ ਬੰਦਾ ਕਿਸੇ ਦੇਸ਼ ਦੇ ਵਿੱਚ ਜਾ ਕੇ ਪੱਕੇ ਤੌਰ ਦੇ ਉੱਤੇ ਅੱਡੇ ਗੱਡ ਕੇ ਬਹਿੰਦਾ ਅਤੇ ਆਪਦਾ ਜਿਹੜਾ ਪਿਛਲਾ ਜਿੱਥੋਂ ਆਇਆ ਹੁੰਦਾ ਉਹਦਾ ਮਾਪਾ ਦੇਸ਼ ਹੁੰਦਾ ਜਦੋਂ ਉੱਥੇ ਆਪਦਾ ਆਲਣ ਹਟਾ ਕੇ ਸਾਰਾ ਕੁਛ ਇੱਥੇ ਆ ਕੇ ਬਹਿ ਜਾਂਦਾ ਤਾਂ ਫਿਰ ਉੱਥੇ ਮੈਂ ਸਮਝਦਾ ਕਿ ਉੱਥੇ ਜਿਹੜੇ
ਪ੍ਰਵਾਸੀ ਨਹੀਂ ਰਹਿ ਜਾਂਦਾ
ਉਹ ਪ੍ਰਵਾਸੀ ਨਹੀਂ ਰਹਿ ਜਾਂਦਾ ਆਪਦਾ ਪ੍ਰਵਾਸੀ ਦਾ ਰੁਤਬਾ ਜਿਹੜਾ ਉਹ ਗੁਆ ਬੈਠਦਾ ਤਾਂ ਫਿਰ ਉਹ ਕੀ ਹੁੰਦਾ ਮੁੜ ਕੇ ਜਦੋਂ ਬੰਦਾ ਉੱਥੇ ਪਰਮਾਨੈਂਟ ਹੋ ਜਾਂਦਾ ਪੀ ਆਰ ਹੋ ਜਾਂਦਾ ਜਾਂ ਮੁੜ ਕੇ ਜਦੋਂ ਪੀ ਆਰ ਹੋਣ ਤੋਂ ਬਾਅਦ ਵਿੱਚ ਜਿਹੜੇ ਉੱਥੋਂ ਦੇ ਕਿਉਂਕਿ ਜਿਹੜੀ ਪੀ ਆਰ ਹੈ ਉਹ ਉੱਥੋਂ ਦੀ ਸਰਕਾਰ ਜੋ ਕੰਪਨੀਆਂ ਚਲਾ ਰਹੀਆਂ ਹੁੰਦੀਆਂ ਉਹਨਾਂ ਦੇ ਕਾਨੂੰਨਾਂ ਤਹਿਤ ਮਿਲੀ ਹੁੰਦੀ ਆ ਨਾ ਕਿ ਮਤਲਬ ਜਿਹੜੀ ਹੈਗੀ ਉਹਨੂੰ ਲੋਕਾਂ ਨੇ ਬਰਦਾਸ਼ਤ ਕੀਤਾ ਹੁੰਦਾ ਪਰ ਜਿੰਨਾ ਚਿਰ ਫਿਰ ਵੀ ਮਤਲਬ ਸੌਖੀਆਂ ਹਾਲਤਾਂ ਹੋਣ ਤਾਂ ਬਰਦਾਸ਼ਤ ਕੀਤਾ ਜਾ ਸਕਦਾ ਪਰ ਅੱਜ ਦੀ ਹਾਲਤਾਂ ਮੁਤਾਬਕ ਜਿਵੇਂ ਮੈਂ ਗੱਲ ਕੀਤੀ ਆ ਕਿ ਮਤਲਬ ਜਿਹੜੇ ਹੈਗੇ ਆ ਵੀ ਜਿਹੜੀ ਮਤਲਬ ਕੰਮ ਆ ਉਹ ਜਿਹੜੀ ਹੈਗਾ ਨਿੱਤ ਦਿਨ ਘੱਟ ਰਹੇ ਆ ਨਿੱਤ ਨਵੀਂ ਜਿਹੜੀ ਮਤਲਬ ਜਿਹੜੀ ਹੈਗੀ ਆ ਇੱਥੇ ਆਟੋਮੇਸ਼ਨ ਆ ਰਹੀ ਆ ਸੋ ਮੁੜ ਕੇ ਇਸ ਵਾਸਤੇ ਮੁੜ ਕੇ ਜਿਹੜੀ ਹੈਗੀ ਆ ਉੱਥੋਂ ਦੇ ਮੌਜੂਦਾ ਜਿਹੜੇ ਮਤਲਬ ਹੈਗੇ ਆ ਵਰਕਰ ਆ ਜਾਂ ਉੱਥੋਂ ਦੀ ਜਿਹੜੀ ਮਿਹਨਤਕਸ਼ ਜਿਹੜੀ ਸ਼ਕਤੀ ਹੈ ਜਿਹੜੇ ਲੋਕ ਹੈ ਜਿਹੜੀ ਮਤਲਬ ਜਿਹੜੀ ਉੱਥੋਂ ਜਿਹੜੇ ਵਸ਼ਿੰਦੇ ਉਸ ਦੇਸ਼ ਦੇ ਆ ਤਾਂ ਜਿਹੜੇ ਲੋਕ ਉੱਥੇ ਪ੍ਰਵਾਸੀ ਕਰਕੇ ਜਾਂਦੇ ਆ ਤਾਂ ਉੱਥੇ ਮੁੜ ਕੇ ਜਿੰਨਾ ਚਿਰ ਉਹ ਪਰਮਾਨੈਂਟ ਨਹੀਂ ਹੁੰਦਾ ਉਹਨਾਂ ਚਿਰ ਪ੍ਰਵਾਸੀ ਬਰਦਾਸ਼ਤ ਆ ਉਹ ਚਲੇ ਜਾਂਦੇ ਆਉਂਦੇ ਆ ਪਰ ਜਦੋਂ ਉਹ ਪੱਕੇ ਹੋ ਜਾਂਦੇ ਆ ਤਾਂ ਉੱਥੇ ਫਿਰ ਕੀ ਹੁੰਦਾ ਕਿ ਮੁੜ ਕੇ ਜਦੋਂ ਉਹ ਪਰਮਾਨੈਂਟ ਹੁੰਦੇ ਆ ਤਾਂ ਫਿਰ ਉੱਥੋਂ ਦੇ ਜਿਹੜਾ ਜਿਹੜੀ ਉੱਥੇ ਦੇ ਜ਼ਮੀਨ ਆ ਜਾਂ ਜਾਇਦਾਦ ਆ ਜਾਂ ਵਪਾਰਕ ਜਿਹੜੇ ਮਤਲਬ ਹੈਗੇ ਆ ਉਹਨਾਂ ਨੂੰ ਖਰੀਦਣ ਦਾ ਉਹਨੂੰ ਵੇਚਣ ਦਾ ਜਿਹੜੀ ਉਹਦੇ ਦੂਜਿਆਂ ਵਰਗੇ ਉੱਥੋਂ ਦੇ ਸਥਾਨਕ ਮਜ਼ਦੂਰਾਂ ਦੇ ਬਰਾਬਰ ਦੇ ਜਿਹੜੇ ਅਧਿਕਾਰ ਆ ਉਹਨਾਂ ਨੂੰ ਮਿਲ ਜਾਂਦੇ ਆ ਅਤੇ ਉਹ ਉਹਦੇ 'ਤੇ ਅਮਲ ਵੀ ਕਰਦੇ ਆ ਤਾਂ ਜਦੋਂ ਮਤਲਬ ਉਹ ਅਮਲ ਕਰਦੇ ਆ ਤਾਂ ਫਿਰ ਕੀ ਹੁੰਦਾ ਫਿਰ ਇੱਕ ਮਤਲਬ ਹੁੰਦਾ ਇੱਕ ਤਰ੍ਹਾਂ ਜਦੋਂ ਪ੍ਰਵਾਸੀ ਵੇਲੇ ਦਾ ਤਾਂ ਭਾਈਚਾਰਾ ਹੁੰਦਾ ਉਹ ਭਾਈਚਾਰਾ ਰਹਿੰਦਾ ਨਹੀਂ ਭਾਈਚਾਰਾ ਟੁੱਟ ਜਾਂਦਾ ਕਿਉਂਕਿ ਮੁੜ ਕੇ ਜਦੋਂ ਕੋਈ ਸਥਾਨਕ ਲੋਕਾਂ ਦੀ ਜਿਹੜੀ ਆ ਉਹ ਮਕਾਨ ਖਰੀਦਦਾ ਉਹਦੀ ਜ਼ਮੀਨ ਖਰੀਦਦਾ ਉੱਥੇ ਇੱਕ ਮੁਕਾਬਲਾ ਸ਼ੁਰੂ ਹੁੰਦਾ ਜਿਹੜਾ ਮੁਕਾਬਲਾ ਸ਼ੁਰੂ ਹੁੰਦਾ ਤਾਂ ਮੁਕਾਬਲਾ ਜਿਹੜਾ ਮੁੜ ਕੇ ਹੁੰਦਾ ਕਿਉਂਕਿ ਜਦੋਂ ਰੌਲਾ ਤਾਂ ਮਤਲਬ ਹੈਗਾ ਕਿ ਉੱਥੋਂ ਦੀ ਜਿਹੜੀ ਮਤਲਬ ਉਹਦੀ ਜਾਇਦਾਦ ਖਰੀਦਣੀ ਆ ਜਾਂ ਮਤਲਬ ਵੇਚਣੀ ਆ ਜਾਂ ਉਹਦੇ ਬਰਾਬਰ ਦੇ ਜਿਹੜੇ ਹੈਗੇ ਅਧਿਕਾਰ ਲੈਣੇ ਆ ਤਾਂ ਉੱਥੇ ਫਿਰ ਜਿਹੜਾ ਮੁਕਾਬਲਾ ਉਹ ਦੋਸਤੀ ਨਹੀਂ ਰਹਿਣ ਦਿੰਦਾ ਉੱਥੇ ਜਿਹੜੀ ਉੱਥੇ ਦੁਸ਼ਮਣੀ ਪੈਦਾ ਹੁੰਦੀ ਆ ਤੇ ਦੁਸ਼ਮਣੀ ਦੇ ਵਿੱਚੋਂ ਮੁੜ ਕੇ ਜਿਹੜੇ ਮਤਲਬ ਹੈ ਜਿਹੜੀ ਜਦੋਂ ਆਟੋਮੇਸ਼ਨ ਕਰਕੇ ਕੰਮ ਘਟੇ ਆ ਤਾਂ ਜਿਹੜੇ ਉੱਥੋਂ ਦੇ ਸਥਾਨਕ ਲੋਕ ਆ ਮੈਂ ਸਮਝਦਾ ਵੀ ਜਿਵੇਂ ਮੈਂ ਚਲੋ ਆਪਾਂ ਇਹੀ ਗੱਲ ਕਰਦੇ ਹਾਂ ਕਿ ਜਿਹੜਾ ਇੱਥੇ ਨਿਊਜ਼ੀਲੈਂਡ ਦੇ ਵਿੱਚ ਮੈਂ ਜਦੋਂ 2007 ਵਿੱਚ ਆਇਆ ਸੀ ਮੈਂ ਸਮਝਦਾ ਵੀ ਜੇ ਇੱਥੇ ਅਸੀਂ ਨਾ ਆਉਂਦੇ ਤਾਂ ਜੇ ਉੱਥੇ ਉਸ ਵਕਤ ਦੇ ਵਿੱਚ ਜੇ ਕੋਈ ਇੱਥੋਂ ਦਾ ਜਿਹੜਾ ਸਥਾਨਕ ਵਸ਼ਿੰਦਾ ਜੇ ਉਹ ਕਿਸੇ ਇੱਕ ਦਿਹਾੜੀ $300 ਲੈਂਦਾ ਤੇ ਅਸੀਂ ਇੱਥੇ ਨਾ ਹੁੰਦੇ ਤਾਂ ਉਹ ਅੱਜ ਨੂੰ 800 ਤੱਕ ਜਿਹੜੀ ਹੈਗੀ ਉਹਨੂੰ ਦਿਹਾੜੀ ਬਣ ਜਾਣੀ ਸੀ ਪਰ ਜਦੋਂ ਕਾਨੂੰਨ ਲਾਗੂ ਹੋਏ ਆ ਤੇ ਸਾਡੀ ਗਿਣਤੀ ਵਿੱਚ ਵਧੀ ਆ ਇਹਨਾਂ ਗੋਰਿਆਂ ਨੇ ਜਾਂ ਇੱਥੋਂ ਦੇ ਜਿਹੜੀਆਂ ਕੰਪਨੀਆਂ ਇਹਨਾਂ ਨੇ ਮੁੜ ਕੇ ਕੀਤਾ ਆਪਦੀ ਲੋੜ ਮੁਤਾਬਕ ਸਾਡੇ ਉਹਦੇ ਲੋਕ ਰਾਜ ਕਰਨ ਵਾਸਤੇ ਤਾਂ ਕਿ ਮੁੜ ਕੇ ਇਕੱਲੇ ਸਾਡੀ ਘੱਟ ਗਿਣਤੀ 'ਚ ਅਸੀਂ ਮਾਰੇ ਨਾ ਜਾਈਏ ਸਾਡੇ ਉਹਦੇ ਲੋਕ ਮੁੜ ਕੇ ਜਿਹੜਾ ਸੀਗਾ ਇੱਥੇ ਸਾਨੂੰ ਸੱਦਿਆ ਤਾਂ ਉਹਦੇ ਨਾਲ ਕੀ ਆ ਸਥਾਨਕ ਲੋਕਾਂ ਦੀ ਦਿਹਾੜੀ ਘਟੀ ਆ ਤੇ ਇੱਥੇ ਮਹਿੰਗਾਈ ਵਧੀ ਆ ਜੇ ਉਹਦੇ ਵਧੀਆ ਤਾਂ ਬੜੇ ਘੱਟੋ ਘੱਟ ਹੋਊਗਾ ਜਿਹਦੇ ਉਹ ਉਹਨਾਂ ਨੂੰ ਮੋਟੇ ਤੌਰ ਤੇ ਕੀ ਦੇਖ ਰਿਹਾ ਇੱਥੋਂ ਦੇ ਜਿਹੜੇ ਸਥਾਨਕ ਮਜ਼ਦੂਰ ਆ ਉਹਨੂੰ ਇਹ ਦੱਸ ਰਿਹਾ ਵੀ ਜਿਹੜੇ ਆਹ ਪ੍ਰਵਾਸੀ ਫਿਰਦੇ ਆ ਨਾ ਇਹਨਾਂ ਕਰਕੇ ਸਾਡਾ ਨੁਕਸਾਨ ਹੋਇਆ ਇਹਨਾਂ ਕਰਕੇ ਮਤਲਬ ਕਿਉਂਕਿ ਇੱਥੇ ਮਤਲਬ ਇਹੋ ਜਿਹੇ ਥਾਂ ਹੈਗੇ ਆ ਵੀ ਜਿੱਥੇ ਸਾਡੇ ਪ੍ਰਵਾਸੀਆਂ ਕੋਲ 100-100 ਜਿਹੜਾ ਮਕਾਨ ਆ ਇੱਥੇ ਇਹ ਹੈਗੇ ਮੁੜ ਕੇ ਇੱਥੇ ਵੀ ਜਿੱਥੇ ਲੋਕ ਬੈਠੇ ਆ ਮੁੜ ਕੇ ਉਹਨਾਂ ਕੋਲ ਪੁਰਾਣੀਆਂ ਸਰਾਣੀਆਂ ਕਾਰਾਂ ਖੜੀਆਂ ਉਹ ਚ ਬਿਸਤਰੇ ਪਏ ਆ ਤੇ ਉਹਦੇ ਵਿੱਚ ਆ ਕੇ ਲੋਕ ਦਿਲ ਕੱਟੀ ਕਰ ਰਹੇ ਆ ਪਰ ਉਹ ਬੰਦੇ ਇਸ ਦੇਸ਼ ਦੇ ਆ ਉਹਨਾਂ ਦਾ ਦੇਸ਼ ਆ ਇਹ ਉਹਨਾਂ ਦੀ ਹਾਲਤ ਇਹ ਆ ਤੇ ਸਾਡੀ ਹਾਲਤ ਇਹ ਆ ਮੁੜ ਕੇ ਵੀ ਅਸੀਂ 5-5-7-7 ਕਿੱਲੇ ਜਿਹੜੇ ਮਕਾਨ ਆ ਉਹਨਾਂ ਦੇ ਮਾਲਕ ਬੈਠੇ ਆ ਸੋ ਜਿਹੜੀਆਂ ਇਹ ਗੱਲਾਂ ਹੈ ਇਹ ਗੱਲਾਂ ਕਰਕੇ ਮੁੜ ਕੇ ਜਿਹੜੀਆਂ ਮਤਲਬ ਹੈਗੀਆਂ ਕਿ ਇਹ ਇਹਦੇ ਕਰਕੇ ਮੁੜ ਕੇ ਅਸੀਂ ਜਦੋਂ ਇਹਨਾਂ ਦੇ ਨਾਲ ਮਤਲਬ ਸਾਡੇ ਮੁਕਾਬਲੇ 'ਚ ਆਉਂਦੇ ਹਾਂ ਤਾਂ ਮੁਕਾਬਲੇ ਦੇ ਵਿੱਚ ਮੁੜ ਕੇ ਆ ਕੇ ਘੱਟੋ ਘੱਟ ਵੀ ਜਿਹੜੇ ਉਸ ਦੇਸ਼ ਦੇ ਸਥਾਨਕ ਲੋਕ ਹੈ ਉਹਨਾਂ ਦੇ ਉਹਨਾਂ ਨੂੰ ਮਤਲਬ ਸਾਡੇ ਨੂੰ ਇੱਕ ਮਤਲਬ ਬਿਹਤਰ ਇਹ ਇਸ ਵਾਸਤੇ ਹੁੰਦੇ ਆ ਕਿ ਉਹਨਾਂ ਦੇ ਉੱਥੇ ਪੈਰ ਲੱਗੇ ਹੁੰਦੇ ਆ ਉਹਨਾਂ ਉੱਥੇ ਭਾਈਚਾਰਾ ਹੁੰਦਾ ਉਹ ਉੱਥੋਂ ਦੇ ਕਾਇਦਾ ਕਾਨੂੰਨ ਜਿਹੜੇ ਫਾਲੋ ਕਰਨ ਜਾਣਦੇ ਹੁੰਦੇ ਆ ਉਹ ਉੱਥੋਂ ਲੋਕਾਂ ਨੂੰ ਇਕੱਠ ਕਰਨ ਜਾਣ ਜਾਂਦੇ ਆ ਪਰ ਜਿਹੜੇ ਬਾਹਰੋਂ ਆ ਕੇ ਇੱਥੇ ਮੁੜ ਕੇ ਜਿਹੜੇ ਵਸੋਂ ਕਰਦੇ ਆ ਉਹਨਾਂ ਕੋਲ ਉਹ ਸਾਰਾ ਕੁਛ ਆਪਦਾ ਭਾਈਚਾਰਾ ਜਾੜ ਕੇ ਆਏ ਹੁੰਦੇ ਆ ਉੱਥੇ ਆਪਦੇ ਆਹ ਲਲਟਾ ਕੇ ਆਏ ਹੁੰਦੇ ਆ ਉੱਥੇ ਪਿੱਛੇ ਉਹਦਾ ਕੋਈ ਰਹਿੰਦਾ ਵੀ ਕੁਛ ਨੀਗਾ ਸੋ ਮੁੜ ਕੇ ਜਿਹੜੀ ਜੇ ਜਿੱਥੋਂ ਚੱਲ ਕੇ ਦੇਸ਼ ਦੇ ਵਿੱਚ ਉਹ ਆਏ ਆ ਉਸ ਦੇਸ਼ ਦੇ ਵਿੱਚ ਉਹ ਲੋਕ ਲੜ ਕੇ ਜਿਹੜੇ ਉੱਥੇ ਜਿਹੜੀਆਂ ਖਰਾਬੀਆਂ ਪੈਦਾ ਹੋਈਆਂ ਜਿਹੜੇ ਉੱਥੇ ਨੁਕਸਾਨ ਮਤਲਬ ਹੋਏ ਜਾਂ ਉੱਥੇ ਜਿਹੜੇ ਜਿਹੜਾ ਦੇਸ਼ ਆੜ ਵਾਸਤੇ ਉੱਥੇ ਕੰਪਨੀਆਂ ਜਿਹੜੀਆਂ ਔਲ ਰਹੀਆਂ ਅਤੇ ਜ਼ੋਰ ਲਾ ਰਹੀਆਂ ਉਹਨਾਂ ਦੇ ਵਰਖਿਲਾਫ਼ ਲੜ ਨਹੀਂ ਸਕੇ ਪਰ ਸੌਖਾ ਤਰੀਕਾ ਵਸ ਲਿਆ ਵੀ 2 ਕਿੱਲੇ ਵੇਚੋ ਮੁੜ ਕੇ ਤੇ ਪ੍ਰਵਾਸ ਕਰ ਲਓ ਪ੍ਰਵਾਸ ਕਰਕੇ ਮੁੜ ਕੇ ਇੱਥੇ ਜਾ ਕੇ ਤੇ ਉਹਨਾਂ ਵਾਸਤੇ ਕੋਈ ਕੇਲੇ ਨਹੀਂ ਗੱਡੇ ਵੀ ਇੱਥੋਂ ਦੇ ਜਿਹੜੇ ਲੋਕ ਹੈਗੇ ਵੀ ਆਪਦਾ ਘਰ ਢਾ ਦਿੰਦੇ ਤੁਹਾਨੂੰ ਦੇ ਦੇਣ ਤੁਸੀਂ ਕਹੋ ਜੇ ਤੁਹਾਡੇ ਕੋਲ ਪੈਸੇ ਆ ਗਏ ਵੀ ਭਾਈ ਤੂੰ ਮਕਾਨ ਵੇਚਦੇ ਮੁੜ ਕੇ ਇੱਥੋਂ ਦੇ ਤੁਸੀਂ ਉਹ ਸਥਾਨਕ ਨੂੰ ਕਹੋ ਤਾਂ ਇੱਥੇ ਤੁਹਾਡੇ ਵਾਸਤੇ ਕੇਲੇ ਨਹੀਂ ਕੱਢੇ ਇਹ ਥੜਿਆ ਜਿਹੜੇ ਜਦੋਂ ਤੁਸੀਂ ਇਸ ਪਾਸੇ ਜਾਓਗੇ ਤਾਂ ਤੁਹਾਡੀ ਇੱਥੇ ਦੁਸ਼ਮਣੀ ਜਿਹੜਾ ਦੁਸ਼ਮਣੀ ਦਾ ਮਾਮਲਾ ਇਹ ਪਊਗਾ ਇਸ ਵਾਸਤੇ ਮੁੜ ਕੇ ਸਮਝਦੇ ਮੁੜ ਕੇ ਇੱਥੇ ਕੋਈ ਵੀ ਜਿਹੜਾ ਪ੍ਰਵਾਸੀ ਆ ਉਹ ਇਹ ਸੋਚ ਕੇ ਕਿ ਮੁੜ ਕੇ ਇਹ ਕੋਈ ਸਵਰਗ ਹੈ ਜਿਹੜੇ ਵਿਦੇਸ਼ ਆ ਇਹ ਸਵਰਗ ਨਹੀਂ ਹੈਗੇ ਜਿਹੜੀਆਂ ਹਾਲਤਾਂ ਵਿੱਚੋਂ ਅੱਜ ਤੁਸੀਂ ਲੰਘ ਰਹੇ ਹੋ ਇਹ ਦੇਸ਼ ਦੁਨੀਆਂ ਲੰਘ ਰਹੀ ਆ ਉਹਦੇ ਵਿੱਚ ਇਹ ਤਕਨੀਕ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਇੱਥੇ ਕੋਈ ਕੰਪਨੀ ਵੀ ਤਕਨੀਕ ਦਾ ਵਿਰੋਧ ਨਹੀਂ ਕਰ ਰਹੀ ਸਗੋਂ ਤਕਨੀਕੀ ਤੌਰ 'ਤੇ ਮੁੜ ਕੇ ਜਿਹੜੀ ਹੋਰ ਨਿੱਤ ਨਵੀਆਂ ਜਿਹੜੀਆਂ ਤਕਨੀਕਾਂ ਦੇਣੀਆਂ ਉਹ ਆਜ਼ਾਦ ਕੀਤੀਆਂ ਜਾ ਰਹੀਆਂ ਸੋ ਸੱਜਣੋ ਮੈਂ ਤਾਂ ਇਹ ਸਮਝੂੰਗਾ ਕਿ ਮੁੜ ਕੇ ਇਹਨਾਂ ਗੱਲਾਂ ਦੇ ਨਾਲ ਵੱਲ ਧਿਆਨ ਦੇਣ ਵਾਸਤੇ ਕਿ ਤਕਨੀਕੀ ਜੇ ਤਕਨੀਕੀ ਪੱਖ ਹੋਰ ਅੱਗੇ ਚੱਲ ਰਿਹਾ ਤਾਂ ਸਾਡਾ ਜਿਹੜੇ ਜਿਹੜੀ ਕਿਰਤ ਆ ਉਹਦੇ ਜਿਹੜੇ ਮੁੜ ਕੇ ਜਿਹੜੀ ਹੈਗੀ ਹੋਰ ਸੁੰਗੜੂਗੀ ਅਤੇ ਸੁੰਗੜ ਦੇ ਨਾਲ ਮੁੜ ਕੇ ਜਿਹੜੇ ਇਹ ਕਤਲ ਹੋਏ ਆ ਇਹਨਾਂ ਕਤਲਾਂ ਕਰਕੇ ਮੁੜ ਜਿਹੜੇ ਇਹ ਮਤਲਬ ਹੈਗੇ ਆ ਕਿਉਂਕਿ ਛੁੱਟ ਪੁੱਟ ਤਕਰੀਬਨ ਹਰੇਕ ਦੇਸ਼ ਦੇ ਵਿੱਚ ਕਿਤੇ ਕਾਨੂੰਨਾਂ ਦੇ ਨਾਲ ਕੰਧਾਂ ਕੱਢੀਆਂ ਜਾ ਰਹੀਆਂ ਅਤੇ ਅਮਰੀਕਾ ਵਰਗੇ ਦੇਸ਼ ਆ ਜਿੱਥੇ ਪੱਕੇ ਤੌਰ 'ਤੇ ਕੰਧਾਂ ਇਹ ਪ੍ਰਵਾਸੀਆਂ ਦੇ ਵਿਰੋਧ ਦੇ ਵਿੱਚ ਕੰਧਾਂ ਕੱਢੀਆਂ ਜਾ ਰਹੀਆਂ ਸੋ ਅਸੀਂ ਸਮਝਦੇ ਹਾਂ ਮੁੜ ਕੇ ਕਿ ਇਹ ਵੀ ਇੱਕ ਚੰਗਾ ਉਹ ਇੱਕ ਵਧੀਆ ਗੱਲ ਮੁੜ ਕੇ ਹੈਗੀ ਆ ਵੀ ਜੇਕਰ ਜਿੱਥੋਂ ਤੁਸੀਂ ਚੱਲੇ ਹੋ ਉਸ ਦੇਸ਼ ਦੇ ਉੱਥੋਂ ਦੇ ਲੁਟੇਰਿਆਂ ਦੇ ਵਰਖਿਲਾਫ਼ ਉੱਥੋਂ ਦੀਆਂ ਕੰਪਨੀਆਂ ਦੇ ਵਰਖਿਲਾਫ਼ ਉੱਥੋਂ ਦੇ ਮੁੜ ਕੇ ਜਿਹੜੀ ਹੈਗੀ ਆ ਵੀ ਆਪਦੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਜਿਹੜੀ ਸਾਡੀ ਲੜਾਈ ਇਹ ਬਹੁਤ ਜ਼ਰੂਰੀ ਆ ਜੇ ਤੁਸੀਂ ਉੱਥੋਂ 'ਚ ਭੱਜ ਕੇ ਇੱਥੇ ਵੀ ਆਓਗੇ ਤਾਂ ਘੱਟੋ ਘੱਟ ਇੱਥੇ ਵੀ ਤੁਹਾਨੂੰ ਮੁੜ ਕੇ ਇਸੇ ਜਿਹੜੀ ਤੁਹਾਡੇ ਮਤਲਬ ਤੁਹਾਨੂੰ ਸਾਹਮਣਾ ਇਹਨਾਂ ਹੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਊਗਾ ਤੁਹਾਨੂੰ ਇੱਥੋਂ ਦੀ ਜਿਹੜੇ ਮੁੜ ਕੇ ਜਿਹੜਾ ਸੱਭਿਆਚਾਰ ਆ ਉਹਦੇ ਵਿੱਚ ਐਡਜਸਟ ਵੀ ਹੋਣਾ ਪਊਗਾ ਉਹਨਾਂ ਨਾਲ ਤੁਹਾਨੂੰ ਉਹਨਾਂ ਦੇ ਨਾਲ ਖੜਨਾ ਵੀ ਪਊਗਾ ਇੱਥੋਂ ਦੀਆਂ ਕੰਪਨੀ ਦਾ ਵਰਖਾ ਵੀ ਲੜਨਾ ਪਊਗਾ ਜੇਕਰ ਤੁਸੀਂ ਅਜਿਹਾ ਕੁਛ ਨਹੀਂ ਕਰਦੇ ਤਾਂ ਮੈਂ ਸਮਝਦਾ ਮੁੜ ਕੇ ਅਵੇਰ ਸਵੇਰ ਜੋ ਸਾਡੇ ਕੱਲ ਏਡਾ ਵੱਡਾ ਨੁਕਸਾਨ ਹੋਇਆ ਏਡੇ ਮਤਲਬ ਜਿਹੜੀ ਜਿਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਵਿਚਾਰਿਆਂ ਨੂੰ ਵੀ ਕੀ ਹੋ ਜਾਣਾ ਕੀ ਨਹੀਂ ਹੋਣਾ ਤੇ ਹੋ ਚੁੱਕਿਆ ਤੇ ਮੈਂ ਸਮਝਦਾ ਮੁੜ ਕੇ ਵੀ ਜਿਹੜੇ ਮਤਲਬ ਇਹਨਾਂ ਹਾਲਤਾਂ ਕਰਕੇ ਸਾਨੂੰ ਚਾਹੀਦਾ ਕਿ ਇੱਥੇ ਵੀ ਇੱਥੋਂ ਦੇ ਮੁੜ ਕੇ ਜਿਹੜੇ ਸਥਾਨਕ ਲੋਕ ਆ ਬਹੁਤ ਜਿਹੜੀਆਂ ਜਥੇਬੰਦੀਆਂ ਇੱਥੇ ਮੁੜ ਕੇ ਜਿਹੜੀਆਂ ਹੈਗੀਆਂ ਉਹ ਪਰ ਜਿਵੇਂ ਆਪਾਂ ਪਹਿਲਾਂ ਗੱਲ ਹੀ ਕਰਕੇ ਹਟੇ ਹਾਂ ਹਿੰਦੁਸਤਾਨ 'ਚ ਅਸੀਂ ਛੱਡ ਕੇ ਆ ਗਏ ਹਾਂ ਅਸੀਂ ਵੀ ਜਿਹੜੇ ਮਤਲਬ ਇਸ ਪ੍ਰੋਗਰਾਮ ਚਲਾ ਰਹੇ ਹਾਂ ਇਸ ਇਨਕਲਾਬ ਰੇਡੀਓ ਵਾਲੇ ਅਸੀਂ ਵੀ ਕੋਈ ਪ੍ਰਵਾਸੀ ਨਹੀਂ ਹੈਗੇ ਰਹਿ ਗਏ ਪਹਿਲਾਂ ਆਏ ਅਸੀਂ ਵੀ ਪ੍ਰਵਾਸੀ ਸੀਗੇ ਹੁਣ ਅਸੀਂ ਉਹਨਾਂ 'ਚ ਸ਼ਾਮਿਲ ਆ ਜਿਹਨਾਂ ਨੂੰ ਇੱਥੇ ਨਿੰਦਿਆ ਜਾਊਗਾ ਕੱਲ੍ਹ ਨੂੰ ਜਾ ਅੱਜ ਨਿੰਦਿਆ ਜਾ ਰਿਹਾ ਕਿਉਂਕਿ ਅਸੀਂ ਵੀ ਤਾਂ ਮੁੜ ਕੇ ਜਿਹੜੇ ਹੈਗੇ ਆ ਉਸ ਜਿਹੜੀ ਮਤਲਬ ਜਿਹੜੀ ਹੈਗੀ ਆ ਮਤਲਬ ਘੁਸਪੈਠ ਕੀ ਵਾਲ ਸ਼ਬਦ ਹੀ ਆਪਾਂ ਵਰਤ ਸਕਦੇ ਹਾਂ ਬਈ ਅਸੀਂ ਵੀ ਇੱਥੇ ਮਕਾਨ ਬਣਾਈ ਬੈਠੇ ਹਾਂ ਘਰ ਬਾਰ ਬਣਾਈ ਬੈਠੇ ਹਾਂ ਅਤੇ ਇੱਥੋਂ ਦੇ ਮੁੜ ਕੇ ਜਿਹੜੀ ਇਸ ਵਾਸਤੇ ਅਸੀਂ ਸਮਝਦੇ ਹਾਂ ਕਿ ਸਾਨੂੰ ਵੀ ਇੱਥੋਂ ਦੇ ਸੱਭਿਆਚਾਰ ਦੇ ਵਿੱਚ ਐਡਜਸਟ ਹੋਣਾ ਪਊਗਾ ਸੈੱਟ ਕਰਨਾ ਪਊਗਾ ਉਹਨਾਂ ਦੇ ਜਿਹੜੀ ਮਤਲਬ ਹੈਗੀ ਆ ਸੱਭਿਆਚਾਰ ਨੂੰ ਅੱਗੇ ਲਿਜਾਣ ਵਾਸਤੇ ਇੱਥੇ ਜਿਹੜੀਆਂ ਜਿਹੜੀ ਜੰਗ ਲੱਗੀ ਹੋਈ ਆ ਤਕਨੀਕ ਦੀ ਜੰਗ ਲੱਗੀ ਹੋਈ ਆ ਇੱਥੇ ਕੰਪਨੀਆਂ ਮੁੜ ਕੇ ਜਿਹੜੀਆਂ ਹੈਗੀਆਂ ਲੁਟੇਰੀਆਂ ਜਿਹੜੀਆਂ ਉਹ ਮੁੜ ਕੇ ਜਿਹੜੀਆਂ ਇੱਥੇ ਜਿਹੜੇ ਹੈਗਾ ਇੱਥੇ ਇੰਨਾ ਕੁਛ ਕਰ ਰਹੀਆਂ ਸੋ ਉਹਨਾਂ ਨੂੰ ਵਿਰੋਧ ਕਰਨ ਵਾਸਤੇ ਸਾਨੂੰ ਇੱਥੇ ਸੱਭਿਆਚਾਰ ਦੇ ਇੱਥੋਂ ਦੇ ਸੱਭਿਆਚਾਰ ਨੂੰ ਇੱਥੋਂ ਦੇ ਸਥਾਨਕ ਲੋਕਾਂ ਨਾਲ ਲੜਕੇ ਖੜਨਾ ਲੜਨ ਵਾਸਤੇ ਖੜਨਾ ਪਊਗਾ ਇੱਥੇ ਤਾਂ ਹੀ ਸੁਰੱਖਿਅਤ ਰਹਿ ਸਕਦੇ ਹਾਂ ਨਹੀਂ ਤਾਂ ਦਵੇ ਜਿਹੜੇ ਆ ਅੱਜ ਕੱਲ੍ਹ ਅਤੇ ਸੌ ਸੌ ਇਹ ਜਿਹੜਾ ਨੁਕਸਾਨ ਆ ਇਹ ਇਸ ਤਰ੍ਹਾਂ ਹੁੰਦਾ ਰਹੂਗਾ ਮੈਂ ਸਮਝਦਾ ਮੁੜ ਕੇ ਵੀ ਅਸੀਂ ਇਹ ਗੱਲ ਸਾਂ ਰੱਖੀ ਆ ਕਿ ਘੱਟੋ ਘੱਟ ਇਹ ਜਿਹੜੇ ਕਤਲ ਆ ਇਹਨਾਂ ਨੂੰ ਮੁੜ ਕੇ ਇਹ ਦੰਗਿਆਂ ਦੇ ਰੂਪ ਦੇ ਵਿੱਚ ਨਾ ਦੇਖਿਆ ਜਾਵੇ ਇਹ ਪ੍ਰਵਾਸ ਵਿਰੋਧੀ ਆ ਇਹ ਉਹਨਾਂ ਦੇ ਵਿਰੋਧੀ ਆ ਜਿਹੜੇ ਸੌਖਾ ਢੰਗ ਲੱਭਦੇ ਆ ਮੁੜ ਕੇ ਸਵਰਗ ਦਾ ਇਸ ਕੋਈ ਸੌਖਾ ਸੁੱਖਾ ਕੋਈ ਨਹੀਂ ਹੈਗਾ ਸੋ ਸਾਨੂੰ ਅਸੀਂ ਸਮਝਦੇ ਹਾਂ ਵੀ ਜਿੱਥੇ ਵੀ ਬੈਠੇ ਹਾਂ ਤੁਹਾਨੂੰ ਉੱਥੇ ਹੀ ਇਹ ਕੰਪਨੀਆਂ ਦੇ ਵਰਖਿਲਾਫ਼ ਇਹ ਲੁਟੇਰੇ ਵਰਖਿਲਾਫ਼ ਲੜਨਾ ਚਾਹੀਦਾ ਅਤੇ ਇਹ ਮੁੜ ਕੇ ਜਿਹੜਾ ਜਦੋਂ ਬਣੂਗਾ ਇਹ ਦੁਨੀਆਂ ਸਵਰਗ ਬਣੂਗੀ ਕੋਈ ਦੇਸ਼ ਨਹੀਂ ਗਾ ਅਵੇ ਅੱਜ ਦਾ ਕੱਲ੍ਹ ਤੱਕ ਮੁੜ ਕੇ ਜਿਹੜਾ ਹੈਗਾ ਤੁਸੀਂ ਇਕੱਲੇ ਕਿਸੇ ਦੇਸ਼ ਨੂੰ ਸਵਰਗ ਨਹੀਂ ਬਣਾ ਸਕਦੇ ਇਸ ਵਾਸਤੇ ਇਹ ਸਾਰਿਆਂ ਦੇ ਵਰਖਿਲਾਫ਼ ਸਾਰਿਆਂ ਨੂੰ ਲੜਨਾ ਚਾਹੀਦਾ ਸੋ ਅਸੀਂ ਇਸ ਮਤਲਬ ਜਿਹੜੀ ਇਸ ਸਟੇਜ ਤੋਂ ਜਾਂ ਮਤਲਬ ਇਨਕਲਾਬ ਰੇਡੀਓ ਇਨਕਲਾਬ ਤੋਂ ਅਸੀਂ ਤੁਹਾਡੇ ਸਾਰਿਆਂ ਨੂੰ ਇਹ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਘੱਟੋ ਘੱਟ ਅਜਿਹੇ ਕਤਲਾਂ ਦੇ ਵਾਸਤੇ ਮੁੜ ਕੇ ਇਹ ਇੱਕ ਵਿਚਾਰ ਚਰਚਾ ਸ਼ੁਰੂ ਕੀਤੀ ਜਾਵੇ ਇਹ 'ਤੇ ਗੱਲ ਕੀਤੀ ਜਾਵੇ ਅਤੇ ਇਹ ਗੱਲ ਥੱਲੇ ਕੇ ਤੱਕ ਲੈ ਕੇ ਜਾਈ ਜਾਵੇ ਵੀ ਪ੍ਰਵਾਸ ਕੋਈ ਮਸਲਾ ਨਹੀਂ ਪ੍ਰਵਾਸੀਆਂ ਦਾ ਹਰ ਕਿਸੇ ਨੂੰ ਮੁੜ ਕੇ ਜਿਹੜਾ ਹੈਗਾ ਕੋਈ ਉਹਨੂੰ ਉਹਦੇ ਵਾਸਤੇ ਕੋਈ ਰੋਕ ਟੋਕ ਨਹੀਂ ਉਹ ਆ ਜਾ ਸਕਦਾ ਪਰ ਜਦੋਂ ਮੁੜ ਕੇ ਅਸੀਂ ਕਿਤੇ ਜਾ ਕੇ ਕਿਸੇ ਮੁਕਾਬਲੇ 'ਚ ਆਉਂਦੇ ਹਾਂ ਜਾਂ ਕਿਤੋਂ ਦੀ ਮੁੜ ਕੇ ਉਹ ਜਿੱਥੇ ਜਿਹੜੇ ਜਾਂਦੇ ਤਾਂ ਉੱਥੇ ਤਾਂ ਸਥਾਨਕ ਜਿਹੜੇ ਮਤਲਬ ਹੈਗੇ ਆ ਉਹ ਸਾਡੇ 'ਤੇ ਭਾਰੂ ਹੋਣੇ ਆ ਇਸ ਵਾਸਤੇ ਕਿ ਅਸੀਂ ਉੱਥੋਂ ਦੇ ਸੱਭਿਆਚਾਰ ਦੇ ਵਿੱਚ ਫਿੱਟ ਨਹੀਂ ਬੈਠੇ ਉਹ ਸੱਭਿਆਚਾਰ ਦੇ ਅਸੀਂ ਜਵਾਨ ਨਹੀਂ ਜਾਣਦੇ ਉਹ ਸੱਭਿਆਚਾਰ ਦੀਆਂ ਮੁੜ ਕੇ ਕਾਇਦੇ ਕਾਨੂੰਨਾਂ ਬਾਰੇ ਨਹੀਂ ਜਾਣਦੇ ਸੋ ਅਸੀਂ ਸਮਝਦੇ ਮੁੜ ਕੇ ਵੀ ਜਾਂ ਤਾਂ ਵਿਦੇਸ਼ੀਆਂ ਦੇ ਸੱਭਿਆਚਾਰ ਨੂੰ ਜਾਣ ਕੇ ਉਹਨਾਂ ਦੇ ਬਰਾਬਰ ਖੜ ਕੇ ਲੜੋ ਜਾਂ ਉਹ ਦੇਸ਼ 'ਚ ਲੜੋ ਸੋ ਇਹਨਾਂ ਕੰਪਨੀਆਂ ਦੇ ਵਰਖਿਲਾਫ਼ ਇਹਨਾਂ ਲੁਟੇਰਿਆਂ ਦੇ ਵਰਖਿਲਾਫ਼ ਜਿਹੜਾ ਕੁਛ ਵੀ ਮਤਲਬ ਸੀ ਤਾਂ ਪਰੋਸਿਆ ਜਾ ਰਿਹਾ ਇਹਦਾ ਵਿਰੋਧ ਬਹੁਤ ਜ਼ਰੂਰੀ ਆ ਜੇ ਤੁਸੀਂ ਨਹੀਂ ਤਾਂ ਕੋਈ ਹੋਰ ਜੇ ਹੋਰ ਨਹੀਂ ਤਾਂ ਕਾਹ ਕੋਈ ਗਾਹ ਕੋਈ ਹੋਰ ਇਹ ਇੱਕ ਨਾ ਇੱਕ ਕਰਨਾ ਪਊਗਾ ਇਸ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ
ਬਿਲਕੁਲ ਸਾਥੀ ਜੀ ਤੁਸੀਂ ਕਈ ਸਵਾਲ ਖੜੇ ਕਰਤੇ ਆਪਣੀ ਗੱਲਬਾਤ ਦੇ ਵਿੱਚ ਔਰ ਮੇਰੇ ਖਿਆਲ ਅਗਲੇ ਸ਼ਾਇਦ ਕਈ ਰੇਡੀਓ ਪ੍ਰੋਗਰਾਮ ਲੱਗਣਗੇ ਉਹ ਗੱਲਬਾਤ ਆਪਾਂ ਉਹਨਾਂ ਨਾਲ ਜ਼ਰੂਰ ਕਰਾਂਗੇ ਪਰ ਸਰੋਤਿਆਂ ਦੇ ਨਾਲ ਅਸੀਂ ਘੱਟੋ ਘੱਟ ਇਹ ਗੱਲ ਜ਼ਰੂਰ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਅਨੂ ਜਿਹੜੀ ਲਵ ਉਤਰਿਆ ਅਤੇ ਹੇਟ ਰੇਸਿਜ਼ਮ ਦੀ ਜਿਹੜੀ ਰੈਲੀ
ਹੋਈ
ਸੰਡੇ ਨੂੰ ਔਰ ਉਸ ਰੈਲੀ ਨੂੰ ਔਰਗਨਾਈਜ਼ ਕਰਨ ਵਾਲੇ ਸਾਰੀ ਯੂਨੀਅਨ ਦੇ
ਹਾਂਜੀ ਹਾਂ ਯੂਨੀਅਨ ਵਰਕਰਸ ਐਸੋਸੀਏਸ਼ਨ ਬਾਕੀ ਇੱਥੋਂ ਦੇ ਜਿਹੜੇ ਮਾਉਰੀ ਐਕਟਿਵਿਸਟ ਉਹਨਾਂ ਦੇ ਗਰੁੱਪ ਵਰਕਿੰਗ ਕਲਾਸ ਲਈ ਫਾਈਟ ਕਰਦੇ ਆ ਜਿਹੜੇ ਗਰੁੱਪ ਉਹ ਵਾਲੇ
ਕਹਿ ਸਕਦੇ ਆ ਕਿ ਜਿਹੜੇ ਕਾਮਿਆਂ ਦੇਣੀਆਂ ਕਿਉਂਕਿ ਜਿਹੜੀਆਂ ਸਾਡੀਆਂ ਯੂਨੀਅਨ ਨੇ ਉਹ ਹਮਲਾ ਸਾਡੇ ਤੇ ਕਾਮਿਆਂ ਤੇ ਕਿਰਤੀਆਂ ਤੇ ਹਮਲਾ ਸਮਝ ਇਸ ਕਰਕੇ ਉਹਨਾਂ ਨੂੰ ਕਿਉਂਕਿ ਜਿੱਦਾਂ ਸਾਥੀ ਜੀ ਗੱਲ ਕਰਕੇ ਹਟਿਆ ਔਰ ਦੁਨੀਆਂ ਦੇ ਵਿੱਚ ਇਹ ਸਾਰਾ ਕੁਛ ਸਿਧਾਂਤ ਇਸੇ ਹੀ ਤਰੀਕੇ ਨਾਲ ਚੱਲ ਰਿਹਾ ਹੈ ਟਰੰਪ ਦੀ ਆਪਾਂ ਜੇ ਗੱਲ ਕਰੀਏ ਕਿ ਜੇ ਜਿਹੜੇ ਉਹ ਮੈਕਸੀਕੋ ਤੋਂ ਸਾਊਥ ਅਮਰੀਕਾ ਤੋਂ ਜਿਹੜੇ ਮਜ਼ਦੂਰ ਆਉਂਦੇ ਨੇ ਬਿਨਾਂ ਕਾਗਜ਼ਾਂ ਤੋਂ ਆਉਂਦੇ ਨੇ ਬਿਨਾਂ ਕਾਗਜ਼ਾਂ ਤੋਂ ਇਸ ਕਰਕੇ ਉਹ ਆਪਣੀ ਐਕਸਪਲੋਟੇਸ਼ਨ ਵੀ ਕਰਾਉਂਦੇ ਨੇ ਮਤਲਬ ਜੇ ਉਹ ਅੱਜ ਸਾਰੇ ਉੱਥੋਂ ਕੱਢ ਦੇਵੇ ਅਮੈਰੀਕਾ ਕੱਲ੍ਹ ਡੈੱਡ ਹੋ ਜਾਊਗਾ ਬਿਲਕੁਲ ਤੁਸੀਂ ਕੋਈ ਖੇਤੀਬਾੜੀ ਤੋਂ ਲੈ ਕੇ ਸੁਪਰ ਮਾਰਕੀਟ ਤੋਂ ਲੈ ਕੇ ਕਿਸੇ ਵੀ ਪਾਸੇ ਚਲੇ ਜਾਂਦੇ ਸਾਊਥ ਅਮਰੀਕਨ ਜਿਹੜੇ
ਅਸੀਂ ਬਹੁਤ ਦੂਰ ਚਲੇ ਗਏ ਇੱਥੇ ਰਹੀਏ ਨਿਊਜ਼ੀਲੈਂਡ ਚ ਕਿਉਂਕਿ ਜਿਹੜੇ ਪੱਕੇ ਸੈਟਲਡ ਉਹਨਾਂ ਨੂੰ ਪ੍ਰਵਾਸੀ ਨਹੀਂ ਕਹਿਣਾ ਚਾਹੀਦਾ ਆਪਣੇ ਸਾਥੀ ਕਹਿ ਕੇ ਹਟਿਆ ਪਰ ਜਿਹੜੇ ਪਹਿਲਾਂ ਆਏ ਨੇ ਇੱਥੇ ਉਹਨਾਂ ਲਈ ਇਹ ਬਹੁਤ ਜਲਦੀ ਕਹਿ ਦਿੰਦੇ ਨੇ ਕਿ ਇਹ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਜਾਂ ਜਿਹੜੇ ਪੁਆਇੰਟਸ ਤੇ ਆਏ ਨਵੇਂ ਆਏ ਇਹ ਕਿਉਂਕਿ ਇੱਦਾਂ ਆਪ ਆਪਣੀ ਲੁੱਟ ਕਰਾਉਂਦੇ ਨੇ ਇਹਨਾਂ ਨੂੰ ਡਿਪੋਰਟ ਕਰ ਦਿਓ ਸਾਰਿਆਂ ਨੂੰ ਸੋ ਇੱਥੇ ਵੀ ਅਸੀਂ ਦੇਖਦੇ ਹਾਂ ਕੋਈ ਪੈਟਰੋਲ ਪੰਪ ਨੇ, ਫਾਸਟ ਫੂਡ ਜਿੰਨੇ ਆਊਟਲੈਟ ਨੇ, ਟਰੱਕ ਡਰਾਈਵਿੰਗ ਚ ਨੇ ਜਿੰਨੇ, ਅਗਰ ਜੇ ਉਹਨਾਂ ਦੀ ਗੱਲ ਮੰਨ ਕੇ ਸਰਕਾਰ ਸਾਰਿਆਂ ਨੂੰ ਕੱਢ ਦੇਵੇ ਤਾਂ ਕਾਫੀ ਫਰਕ ਪਏਗਾ ਇੱਥੇ.
ਮੈਂ ਗੱਲ ਉੱਥੇ ਲੈ ਕੇ ਆਉਣੀ ਚਾਹੁੰਦਾ ਕਿ ਜਿਵੇਂ ਲਾਸਟ ਪਿਛਲੇ ਹਫ਼ਤੇ ਵੀ ਸਾਥੀ ਜੋ ਕੈਰੋਲਾਈਨ ਸੀਗੇ ਜਾਂ ਰੈਂਟੋ ਲਾਏ ਸੀਗੇ ਆਸਟ੍ਰੇਲੀਆ ਤੋਂ, ਗੱਲ ਅਸਲ ਦੇ ਵਿੱਚ ਮੁੱਦਾ ਜਿਹੜਾ ਇਹ ਹੈ ਕਿ ਨਾ ਇਹ ਘਰਾਂ ਦੀ ਪ੍ਰੋਬਲਮ ਸੋਰਟ ਆਊਟ ਕਰ ਸਕਿਆ. ਮੈਂ ਅੱਜ ਹੀ ਸੁਣਦਾ ਪਿਆ ਸੀਗਾ ਉਹ ਮਿਨੀਮਮ ਵੇਜ ਜਿਹੜੀ $1 ਵਧੀ ਹੈ,
$1 ਵੀਹ ਸੈਂਟ ਵਧੀ ਹੈ ਅੱਜ ਤੋਂ, $17.70 ਲੀਗਲ ਮਿਨੀਮਮ ਵੇਜ ਹੈ, ਪਰ ਹੋਰ ਕੀ ਕੁਛ ਵਧਿਆ ਉਹ ਵੀ ਨਾਲ.
ਹਾਂਜੀ, ਨਾਲ ਮਹਿੰਗਾਈ ਵਧੀ ਸਾਰਾ ਕੁਛ. ਉਹ ਆਪਣੇ ਇੰਟਰਵਿਊ ਦੇ ਰਹੇ ਸੀਗੇ ਕਿ ਜਿਹੜਾ ਇੱਕ ਉਹ ਸਫਾਈ ਕਰਮਚਾਰੀ ਹੈ, ਨਾਲ ਉਹ ਆਪਣੀ ਡਿਗਰੀ ਵੀ ਕਰਨਾ ਚਾਹੁੰਦੀ ਆ, ਉਹਨੂੰ ਸਵੇਰੇ ਆਰ ਐਨ ਜ਼ੈਡ ਤੇ ਸੀਗੀ ਸਾਰੀ ਗੱਲਬਾਤ ਚੱਲ ਰਹੀ. ਸੋ ਜਿਹੜਾ ਕ੍ਰਾਈਸਿਸ ਆ, ਇੱਕ ਇਕਨੋਮਿਕ ਕ੍ਰਾਈਸਿਸ ਆ ਇੱਥੇ ਦੀ ਵਰਕਿੰਗ ਕਲਾਸ ਵਾਸਤੇ,
ਆਰਥਿਕ ਸੰਕਟ
ਆ ਬਹੁਤ ਵੱਡਾ ਹੈਗਾ. ਉਹਦੇ ਵਿੱਚੋਂ ਜਿਹੜੇ ਇੱਥੇ ਦੇ ਲੋਕਲ ਬਛਿੰਦੇ ਨੇ ਉਹਦੇ ਵਿੱਚੋਂ ਗੁਜ਼ਰ ਰਹੇ ਨੇ, ਔਰ ਉਹਨਾਂ ਨੂੰ ਕੋਈ ਹੱਲ ਨਹੀਂ, ਕੋਈ ਵੀ ਜਿਹੜੀ ਪੋਲੀਟੀਕਲ ਪਾਰਟੀ ਆ ਰਹੀ ਹੈ ਉਹਨਾਂ ਦਾ ਕੋਈ ਹੱਲ ਨਹੀਂ ਕੱਢ ਰਹੀ. ਔਰ ਜਦੋਂ ਹੱਲ ਇਹ ਨਹੀਂ ਨਿਕਲਦੇ ਹੈਗੇ, ਕਿਉਂਕਿ ਜੇ ਆਪਾਂ ਫਾਸ਼ੀਵਾਦ ਦੇ ਰੁਝਾਨ, ਜਿਹੜਾ ਫਾਸ਼ੀਵਾਦ ਦਾ ਉਭਾਰ ਹੁੰਦਾ ਆ ਉਹ ਬਿਲਕੁਲ ਹੌਲੀ ਹੌਲੀ ਇਸੇ ਹੀ ਤਰੀਕੇ ਨਾਲ ਹੁੰਦਾ ਹੈ ਕਿ ਦੋ ਜਿਹੜੀਆਂ ਵਰਕਿੰਗ ਕਲਾਸ ਨੇ ਉਹਨੂੰ ਆਪਸ ਵਿੱਚ
ਲੜਾਇਆ ਜਾਵੇ.
ਸੋ ਜਿਹੜੀ ਸਾਥੀ ਜੀ ਨੇ ਗੱਲ ਕੀਤੀ ਹੈ ਕਿ ਜਿਹੜੇ ਲੋਕਲ ਬਛਿੰਦੇ ਨੇ, ਜਿਹੜਾ ਬਾਰ ਬਾਰ ਉਹਨੂੰ ਜੀ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਗਈ ਸੀ ਕਿ ਜਿਹੜਾ ਇਹ ਹਮਲਾ ਆ ਇਹ ਅਚਾਨਕ ਨਹੀਂ ਹੋਇਆ, ਇਹਦੇ ਵਾਸਤੇ ਇੱਕ ਮਾਹੌਲ ਬਣਿਆ. ਵਿੰਸਟਨ ਪੀਟਰ ਵਰਗੇ ਜਿਹੜੇ ਨੇ ਉਹ ਮੁਸਲਮਾਨਾਂ ਦੇ ਖਿਲਾਫ ਮਾਈਗ੍ਰੈਂਟਾਂ ਦੇ ਖਿਲਾਫ਼ ਬਾਰ ਬਾਰ ਜਿਹੜੇ ਲੀਡਰ ਨੇ ਉਹ ਬਿਆਨ ਦੇ ਰਹੇ ਨੇ ਕਿ ਜਿਹੜੀਆਂ ਪ੍ਰੋਬਲਮ ਦੀ ਜਿਹੜੇ ਜੜ ਨੇ ਉਹ ਇਹ ਨੇ, ਲੋਕਲ ਲੋਕਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ.
ਜਿਹੜੇ ਲੇਬਰ ਪਾਰਟੀ ਦਾ ਸੀਗਾ ਕਿ ਉਹ ਆਕਲੈਂਡ ਚ ਜ਼ਿਆਦਾ ਘਰ ਜਿਹੜੇ ਨੇ ਉਹ ਚੀਨੀ ਮੂਲ ਦੇ ਲੋਕ ਜਿਹੜੇ ਉਹ ਖਰੀਦੀ ਜਾ ਰਹੇ ਨੇ, ਇਸ ਲਈ ਆਕਲੈਂਡ ਵਿੱਚ ਆਮ ਜਿਹੜਾ ਇਨਸਾਨ ਹੈ ਉਹਦੇ ਖਰੀਦਣ ਲਈ ਘਰ ਨਹੀਂ ਰਹਿ ਗਿਆ, ਉਹ ਅਫੋਰਡ ਨਹੀਂ ਕਰ ਸਕਦਾ.
ਬਿਲਕੁਲ.
ਹੋਰ ਵੀ ਦੇਖੋ ਮੁੜ ਕੇ ਜਿਹੜੇ ਹੁਣ ਪ੍ਰਵਾਸੀ ਬੰਦੇ ਵੀ ਪ੍ਰਵਾਸੀਆਂ ਦੇ ਵਰਖਿਲਾਫ਼ ਬੋਲ ਰਹੇ, ਜਿਹੜੀ ਆਪਾਂ ਪਹਿਲਾਂ ਹੁਣ ਇੱਥੋਂ ਹੀ ਗੱਲ ਕੀਤੀ ਆ, ਤੁਸੀਂ ਇਹ ਦੇਖੋ ਇਹ ਗੱਲ ਨੋਟ ਕਰਨ ਵਾਲੀ ਆ ਵੀ ਉਹ ਲੋਕ ਆ ਮੁੜ ਕੇ ਜਿਹੜਾ ਆਪਦਾ ਪਿੱਛੇ ਜਿਹੜਾ ਪ੍ਰਵਾਸੀ ਭਾਈਚਾਰਾ ਮੁੜ ਕੇ ਇੱਥੇ ਨਾ ਰਹਿਆ ਨੀ, ਇੱਥੇ ਬਣਾ ਨੀ
ਸਕਦੇ.
ਇਹਦੇ ਵਿੱਚੋਂ ਪਤਾ ਨੀ ਲੱਭਣਗੇ, ਲੱਭ ਕੀ ਰਹੇ ਮੁੜ ਕੇ ਵੀ ਜਦੋਂ ਕੱਲ ਨੂੰ ਮੁੜ ਕੇ ਜਿਹੜਾ ਕੁਛ ਕੱਲ ਹੋ ਕੇ ਹਟਿਆ ਇਹਦਾ ਕੱਲ ਨੂੰ ਤੁਸੀਂ ਵੀ ਇਹਦਾ ਥੋੜੇ ਤੇ ਲਾਗੂ ਹੋ ਸਕਦਾ.
ਸਾਥੀ ਜੀ, ਮੈਂ ਤੁਹਾਨੂੰ ਬਹੁਤ ਐਕਸਟ੍ਰੀਮ ਐਗਜ਼ਾਮਪਲ ਦੇਣ ਲੱਗਿਆ, ਔਰ ਆਪਣੇ ਲੋਕਾਂ ਨੂੰ ਇਸ ਗੱਲ ਦਾ ਧਿਆਨ ਨਾਲ ਸੁਣੀ ਚਾਹੀਦੀ ਹੈ ਕਿਉਂਕਿ ਇਸ ਆਕਲੈਂਡ ਦੇ ਵਿੱਚ ਲੋਕਾਂ ਨੂੰ ਸ਼ਾਇਦ ਜਿਹੜੇ ਨੌਨ ਪ੍ਰਵਾਸੀ ਨੇ ਜਾਂ ਨੌਨ ਜਿਹੜੇ ਮੂਲ ਨਿਵਾਸੀ ਕਹਿ ਸਕਦੇ ਜਿਹੜੇ ਯੂਰਪ ਤੋਂ ਆਏ ਨੇ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਹੋਵੇ ਕਿ ਜਿਹੜੇ ਪ੍ਰਵਾਸੀ ਲੋਕ ਨੇ ਉਹਨਾਂ ਦਾ ਇਹ ਸਰਵਿਸ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਇੱਕ ਕੰਟਰੀਬਿਊਸ਼ਨ ਆ. ਜਦੋਂ ਬਾਰ ਬਾਰ ਇਹ ਕੱਲ ਦੀ ਨਿਊਜ਼ ਆ, ਅੱਜ ਦੀ ਨਿਊਜ਼ ਆ, ਹਰ ਰੋਜ਼ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਜਿਹੜੀ ਆਕਲੈਂਡ ਦੀ ਜਿਹੜੀ ਪ੍ਰੋਪਰਟੀ ਮਾਰਕੀਟ ਆ ਉਹ ਸੈਚੂਰੇਟ ਹੋ ਚੁੱਕੀ ਹੈ. ਹੁਣ ਸਭ ਤੋਂ ਵੱਡੀ ਜਿਹੜੀ ਇਨਵੈਸਟਮੈਂਟ ਆ ਉਹ ਆਕਲੈਂਡ ਤੋਂ ਬਾਹਰ ਹੋ ਰਹੀ ਆ, ਟਰੰਗੇ ਛੋਟੇ ਛੋਟੇ ਕਸਬਿਆਂ ਦੇ ਵਿੱਚ ਆ ਕੇ ਇਨਵੈਸਟਮੈਂਟ ਹੋ ਰਹੀ ਹੈ, ਔਰ ਉੱਥੇ ਇਨਵੈਸਟਮੈਂਟ ਕਰਨ ਵਾਲੇ ਸਾਡੇ ਭਾਈਚਾਰੇ ਦੇ ਵਿੱਚੋਂ ਲੋਕ ਨੇ, ਉਹਨਾਂ ਲੋਕਾਂ ਦੇ ਵਿੱਚ ਜਿਹੜੇ ਜਿਹਨਾਂ ਦੇ ਕਿਰਾਏ ਵਧੇ ਨੇ ਉੱਥੇ, ਜਿਹਨਾਂ ਨੂੰ ਰੋਟੀ ਪਾਣੀ ਦਾ ਪਿਆ ਹੋਇਆ, ਜਿਹਨਾਂ ਦੇ ਨਿਆਣਿਆਂ ਦੇ ਕੋਲ ਕੱਪੜੇ ਨਹੀਂ ਹੈਗੇ, ਉਹਨਾਂ ਦੇ ਪ੍ਰਤੀ ਉਹ ਨਫ਼ਰਤ ਕਿਉਂ ਨਹੀਂ ਕਰਨਗੇ ਸਾਨੂੰ ਸਾਥੀ ਜੀ? ਔਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਸਹੀ ਹੈ ਕਿ ਇਸ ਮੁਲਕ ਦੇ ਵਿੱਚ ਆ ਕੇ ਜੇ ਅਸੀਂ ਆਪਣਾ ਆਉਂਦੀਆਂ ਜਨਰੇਸ਼ਨ ਨੂੰ ਇਹੋ ਜਿਹਾ ਮਾਹੌਲ ਜਿਹੜਾ ਫਾਸ਼ੀਵਾਦੀ ਮਾਹੌਲ ਜੇ ਅਸੀਂ ਨਹੀਂ ਬਣਾਉਣ ਦੇਣਾ ਚਾਹੁੰਦੇ, ਸਾਨੂੰ ਇਹਨਾਂ ਇਹ ਜਿਹੜੇ ਸੰਘਰਸ਼ ਨੇ ਇਹਨਾਂ ਦੇ ਸਰਕਾਰਾਂ ਦੇ ਖਿਲਾਫ਼ ਇਹਨਾਂ ਲੋਕਾਂ ਦੇ ਕਾਮਿਆਂ ਦੇ ਨਾਲ ਮਿਲ ਕੇ ਉਹ ਸੰਘਰਸ਼ਾਂ ਦੇ ਵਿੱਚ ਸਾਨੂੰ ਸ਼ਾਮਲ ਹੋਣਾ ਪਊਗਾ, ਨਹੀਂ ਤੇ ਜਿਹੜਾ ਸਰਮਾਏਦਾਰੀ ਸਿਸਟਮ ਆ ਉਹ ਇਹ ਜਿਹੜੀ ਚੀਜ਼ ਆ ਜਿਹੜੀ ਵਰਕਿੰਗ ਕਲਾਸ ਦੇ ਵਿੱਚ ਜਿਹੜੀ ਆਪਸ ਜਿਹੜੀ ਨਫ਼ਰਤ ਆ ਉਹਨੂੰ ਵਰਤੂਗਾ, ਆਪਣੇ ਮੁਫਾਦਾਂ ਵਾਸਤੇ ਵਰਤੂਗਾ ਜਿਹੜੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਦੁਨੀਆਂ ਦੇ ਵਿੱਚ ਖਾਸ ਕਰਕੇ ਜਿਹੜੇ ਵੈਸਟਰਨ ਮੁਲਕ ਨੇ ਉਹਨਾਂ ਦੇ ਵਿੱਚ ਜਿਹੜੀ ਵੈਲਫੇਅਰ ਸਟੇਟ ਵਾ, ਜਿਹੜੀਆਂ ਸਰਕਾਰ ਆ ਉਹ ਜਿਹੜੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਹੌਲੀ ਹੌਲੀ ਉਹਨਾਂ ਦਾ ਭੋਗ ਪਾਇਆ ਜਾ ਰਿਹਾ.
ਜੇਕਰ ਇੱਥੋਂ ਦੇ ਜਿਹੜੇ ਦੋ ਸਥਾਨਕ ਲੋਕ ਆ, ਜੇਕਰ ਉਹ ਲੋਕ ਮੁੜ ਕੇ ਜਿਹੜੇ ਹੈਗੇ ਉਹ ਸੜਕਾਂ ਤੇ ਸੌਣਗੇ, ਤੇ ਜੇਕਰ ਪ੍ਰਵਾਸੀ ਲੋਕ ਆ ਜੀ ਉਹ ਮਕਾਨਾਂ ਵਿੱਚ ਸੌਣਗੇ ਦੁਸ਼ਮਣੀ ਕਿਉਂ ਨਹੀਂ ਬਣੂਗੀ? ਉਹ ਮੈਂ ਸਮਝਦਾ ਕਿ ਬਣਨੀ ਚਾਹੀਦੀ ਆ, ਇਸ ਗੱਲ ਦਾ ਕੋਈ ਰੌਲਾ ਨਹੀਂ, ਮੈਂ ਇਸ ਗੱਲ ਦੇ ਵਰਖਰਾਬ ਨਹੀਂ ਹੈਗਾ. ਮੈਂ ਸਮਝਦਾ ਘੱਟੋ ਘੱਟ ਮੁੜ ਕੇ ਵੀ ਜਾਂ ਤਾਂ ਆਪਦਾ ਭਾਈਚਾਰਾ ਸਿਰਜੋ, ਇੱਥੋਂ ਦੇ ਭਾਈਚਾਰੇ ਨਾਲ ਰਲ ਕੇ ਮੁੜ ਕੇ ਉਹਨਾਂ ਦੀਆਂ ਮੰਗਾਂ ਮੁਤਾਬਕ ਲੜੋ, ਜੇ ਨਹੀਂ ਲੜ ਸਕਦੇ ਜਾਂ ਸਮੁੰਦਰ ਛਾਲ ਮਾਓ ਤੇ ਨਹੀਂ ਵਾਪਸ ਜਾਓ, ਉੱਥੇ ਜਾ ਕੇ ਲੜੋ ਉਹਨਾਂ ਦੇ ਵਰਖਰਾਬ.
ਨਹੀਂ ਸਾਥੀ ਜੀ, ਇੱਕ ਤੇ ਇਕੱਲੀ ਰਹਿਣ ਦੀ ਗੱਲ ਹੁੰਦੀ ਨਾ, ਤੁਸੀਂ ਚੌਥੇ ਬੰਦੇ ਨਾਲ, ਤੁਸੀਂ ਤੀਜੇ ਚੌਥੇ ਬੰਦੇ ਹਿੰਦੁਸਤਾਨੀ ਨਾਲ ਗੱਲ ਕਰ ਲਓ, ਹਰ ਇੱਕ ਬੰਦੇ ਦੀ ਇਹ ਦੌੜ ਲੱਗੀ ਹੋਈ ਕਿ ਮੈਂ ਪ੍ਰੋਪਰਟੀਆਂ ਕਿੰਨੀਆਂ ਬਣਾਉਣੀਆਂ, ਔਰ ਉਹਦੇ ਨਾਲ ਜਿਹੜੇ 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 ਜਿਹਨਾਂ ਜਿਨ੍ਹਾਂ ਦੇ ਕੋਲੇ ਸਥਾਨਕ ਲੋਕਾਂ ਦੇ ਕੋਲ ਉਹੋ ਜਿਹਾ ਕਨਸੈਪਟ ਨਹੀਂ ਹੈਗਾ ਜਿਹੜਾ 70-80 ਦੇ ਦਹਾਕੇ ਤੋਂ ਬਾਅਦ ਜਦੋਂ ਇੱਥੇ ਵੈਲਫੇਅਰ ਸਟੇਟ ਕੰਮ ਕਰਦੀ ਸੀਗੀ ਸਾਥੀ ਜੀ ਮੈਂ ਆਪਣੇ ਕੁਲੀਗ ਨਾਲ ਗੱਲ ਕਰਦਾ ਜਿਹੜੇ ਹਿੰਦੁਸਤਾਨ ਤੋਂ ਆਏ ਹੋਏ ਨੇ ਗੁਜਰਾਤੀ ਪਰਿਵਾਰ ਨੇ ਉਹ ਜਿਹੜੇ 70-80 ਦੇ ਦਹਾਕੇ ਦੇ ਵਿੱਚ ਆਏ ਨੇ ਉਦੋਂ ਸਟੇਟ ਦੇ ਜਿਹੜੇ ਘਰ ਨੇ ਲੋਕਾਂ ਨੂੰ ਮੁਹੱਈਆ ਕੀਤੇ ਜਾਂਦੇ ਸੀ ਉਹਦਾ ਨਾਮ ਮਾਤਰ ਕਰਾਇਆ ਹੁੰਦਾ ਸੀ ਔਰ ਉਹਦੇ ਵਿੱਚ ਤੁਸੀਂ 5-10 ਸਾਲ ਰਹਿਣ ਤੋਂ ਬਾਅਦ ਤੁਸੀਂ ਨਾਮ ਮਾਤਰ 22,000 ਦਾ ਘਰ ਨੂੰ ਜੀ
ਕਿਉਂਕਿ
ਸਰਕਾਰ ਅਲਾਓ ਕਰ ਰਹੀ ਹੈ ਤੁਹਾਨੂੰ ਵੱਧ ਪ੍ਰੋਪਰਟੀਆਂ ਬਣਾਉਣ ਦੇ ਵਿੱਚ ਬੈਂਕਾਂ ਅਲਾਓ ਕਰ ਰਹੀਆਂ ਤੁਹਾਨੂੰ ਵੱਧ ਪ੍ਰੋਪਰਟੀਆਂ ਬਣਾਉਣ ਦੇ ਵਿੱਚ ਇਹਨੂੰ ਗੱਲ ਨੂੰ ਬੜੇ ਤਰੀਕੇ ਨਾਲ ਸਮਝੋ ਕਿ ਇਹ ਸਰਕਾਰ ਦੇ ਖਿਲਾਫ਼ ਵੀ ਲੜਨ ਦੀ ਲੋੜ ਆ ਉਹ ਬੈਂਕਾਂ ਦੇ ਖਿਲਾਫ਼ ਵੀ ਲੜਨ ਦੀ ਲੋੜ
ਕਿਉਂਕਿ ਜੇ ਕੋਈ ਚੀਜ਼ ਕਾਨੂੰਨੀ ਤੌਰ ਤੇ ਸਹੀ ਆ ਇਹਦਾ ਮਤਲਬ ਇਹ ਨੀ ਆ ਕਿ ਸਾਡੀਆਂ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਨੇ ਉਹਦੀ ਕਸਵੱਟੀ ਤੇ ਵੀ ਉਹ ਪੂਰੀ ਉਤਰਦੀ ਹੈ
ਕਾਨੂੰਨ ਉਹਨਾਂ ਚਿਰ ਜਿਹੜੇ ਆ ਜਿਹੜੇ ਹੈਗੇ ਉਹ ਲਾਗੂ ਕੀਤੇ ਜਾ ਸਕਦੇ ਉਹਨਾਂ ਚਿਰ ਜਿਹੜੇ ਉੱਥੋਂ ਦੇ ਜਿਹੜੇ ਇੱਥੋਂ ਦੇ ਛਿੰਦੇ ਆ ਜਿਹੜੇ ਸਥਾਨਕ ਆ ਉਹ ਉਹਨਾਂ ਚਿਰ ਹੀ ਉਹਨਾਂ ਦੀ ਜਿਹਨੂੰ ਫਾਲੋ ਕਰਨਗੇ ਜਿੰਨਾ ਚਿਰ ਉੱਥੇ ਵੱਡਾ ਵਿਰੋਧ ਨਹੀਂ ਸ਼ੁਰੂ ਹੁੰਦਾ ਜਦੋਂ ਉੱਥੇ ਵੱਡਾ ਵਿਰੋਧ ਸ਼ੁਰੂ ਹੁੰਦਾ ਤੇ ਲੋਕ ਇੱਜੜਾਂ ਦੀ ਸ਼ਕਲ ਦੇ ਵਿੱਚ ਮੁੜ ਕੇ ਇਹ ਪ੍ਰਵਾਸੀ ਨੂੰ ਪਏ ਨਿਕਲਦੇ ਆ ਤਾਂ ਉਦੋਂ ਜਿਹੜੇ ਕਾਨੂੰਨ ਆ ਉਹ ਚੁੱਪ ਕਰ ਜਾਂਦੇ ਆ ਕਾਨੂੰਨ ਉੱਥੇ ਕੋਈ ਲਾਗੂ ਨਹੀਂ ਹੁੰਦਾ ਗਾ ਤੇ ਸਰਕਾਰਾਂ ਨੂੰ ਵੀ ਮਜਬੂਰ ਹੋ ਕੇ ਉਹ ਆਪਦੇ ਸਥਾਨਕ ਲੋਕਾਂ ਦੇ ਹੱਕ ਦੇ ਵਿੱਚ ਖੜਨਾ ਪੈਂਦਾ ਨਹੀਂ ਤਾਂ ਉਹਨੂੰ ਮਰਨਾ ਪੈਂਦਾ ਇੱਕ ਪਾਸੇ ਤਾਂ ਮੁੜ ਕੇ ਹੋਊਗਾ ਬਗਾਵਤ ਹੋਣ ਦਾ ਖਤਰਾ ਹੁੰਦਾ ਸੋ ਇਸ ਵਾਸਤੇ ਮੁੜ ਕੇ ਸਾਡੇ ਇੱਥੋਂ ਦੇ ਲੋਕਾਂ ਨੂੰ ਜਿਹੜੇ ਮਤਲਬ ਇਹ ਸੋਚਦੇ ਆ ਵੀ ਪਿੱਛੋਂ ਤਾਂ ਸਾਰਾ ਕੁਝ ਸਾਡਾ ਉਜੜ ਗਿਆ ਇੱਥੇ ਜਾ ਕੇ ਬਣਾ ਲਈਏ ਤੇ ਇੱਥੇ ਮੁੜ ਕੇ ਸਵਰਗ ਜਾਵਾਂਗੇ ਇਹ ਸੱਜਣਾ ਭੁੱਲ ਜਾਓ ਇਹ ਇੱਕ ਜੰਗ ਸ਼ੁਰੂ ਹੋ ਚੁੱਕੀ ਆ ਜਿਹੜੀ ਤੁਸੀਂ ਕਰਾਈ ਸਸਤ ਵੇਖੀ ਆ ਨਿਤ ਜਾਣਾ ਦੇਖਦੇ ਆ ਇਹਦਾ ਸ਼ਿਕਾਰ ਇੱਕ ਦਿਨ ਹੋਵੋਗੇ ਜੇ ਤੁਸੀਂ ਅੱਜ ਵੀ ਨਾ ਸਮਝੋ
ਬਿਲਕੁਲ
ਔਰ ਸਰਕਾਰ ਵੀ ਚਲੋ ਸਾਰੇ ਪਾਸੇ ਜਸਿੰਡਾ ਅਡਨ ਦੀਆਂ ਪ੍ਰਧਾਨ ਮੰਤਰੀ ਦੀਆਂ ਬਹੁਤ ਗੁਣਗਾਣ ਹੋ ਰਿਹਾ ਰਾਸ਼ਟਰ ਇੰਟਰਨੈਸ਼ਨਲ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਪਰ ਉਹ ਵੀ ਉਹਦੇ ਚ ਵੀ ਜਿਹੜੀ ਇੱਕ ਗੱਲ ਹੈ ਕਿ ਲੋਕਾਂ ਨੂੰ ਮੇਰਾ ਖਿਆਲ ਦਬਾਉਣ ਦੀ ਇੱਕ ਪ੍ਰਭਾਵ ਪਾ ਕੇ ਉਹ ਗੱਲ ਛੁਪੀ ਹੋਈ ਆ ਕਿਉਂਕਿ ਕਿੰਨਾ ਕੁ ਚਿਰ ਲੋਕ ਜਿਹੜੇ ਨੇ ਉਹ ਮੋਮਬੱਤੀਆਂ ਜਗਾ ਜਗਾ ਕੇ ਇਹ ਜਿਹੜਾ ਮਸਲਾ ਇਹਦਾ ਹੱਲ ਨਹੀਂ ਹੋਣਾ ਜਿਸ ਤਰ੍ਹਾਂ ਸਾਥੀ ਕਹਿ ਰਹੇ ਨੇ ਇਹਦੇ ਵਿਰੁੱਧ ਲੜਨਾ ਪੈਣਾ ਆ ਸੋ ਜਿਹੜੀ ਪਿਛਲੇ ਐਤਵਾਰ ਮਤਲਬ ਹਫ਼ਤਾ ਪਹਿਲੇ ਜਿਹੜੀ ਉਹ ਮਾਰਚ ਹੋਈ ਸੀ ਜਿਹਦੀ ਆਰਗੇਨਾਈਜੇਸ਼ਨ ਚ ਅਸੀਂ ਵੀ ਸ਼ਾਮਲ ਸੀਗੇ ਉਹ ਅਸੀਂ ਸ਼ੁਰੂ ਤੋਂ ਡਿਕਲੇਅਰ ਕੀਤਾ ਸੀਗਾ ਕਿ ਇਹ ਵਿਜਲ ਨਹੀਂ ਆ ਇਹ ਇੱਕ ਮੋਮਬੱਤੀ ਜਗਾਉਣ ਵਾਲਾ ਮਾਰਚ ਨਹੀਂ ਆ ਇਹ ਇੱਕ ਰੈਲੀ ਆ ਇਹਦੇ ਚ ਪੋਲੀਟੀਕਲ ਰਾਜਨੀਤਿਕ ਜਿੰਨੇ ਵੀ ਪੱਖ ਮੁੱਦੇ ਆ ਜਿਹੜੇ ਕਿ ਆਮ ਕਿਰਤੀ ਲੋਕਾਂ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੇ ਨੇ ਚਾਹੇ ਉਹ ਕਿਸੇ ਹੋਰ ਦੇਸ਼ ਤੋਂ ਆਏ ਹੋਣ ਚਾਹੇ ਇੱਥੋਂ ਦੇ ਹੋਣ ਉਹ ਸਾਰੇ ਡਿਸਕਸ ਹੋਣਗੇ ਇਹਦੇ ਚ ਔਰ ਕੀਤੇ ਵੀ ਗਏ ਉਹ ਮੈਂ ਕਹਾਂਗੀ ਕਿ ਮੋਟੇ ਸਾਰਿਆਂ ਨੇ ਉਹ ਰੈਲੀ ਨੂੰ ਪਸੰਦ ਕੀਤਾ ਔਰ ਉਹ ਜਿਹੜੇ ਵਿਜਲ ਔਰ ਮੋਮਬੱਤੀ ਮਾਰਚਾਂ ਤੋਂ ਬਾਹਰ ਨਿਕਲਣ ਦਾ ਇੱਕ ਪਹਿਲਕਦਮੀ ਸੀਗੀ ਉਹਦੇ ਚ ਕਿ ਅਗਲੀ ਜਿਹੜੀ ਲੜਾਈ ਆ ਉਹਦੀ ਇਹ ਸ਼ੁਰੂਆਤ ਆ ਔਰ ਇਹਦਾ ਰੂਪ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਬੇਸ਼ੱਕ ਇੱਕ ਦੋ ਲੋਕਾਂ ਨੇ ਜ਼ਰੂਰ ਕਿਹਾ ਕਿ ਉਹ ਰੈਲੀ ਬਹੁਤ ਗੁੱਸੇ ਨਾਲ ਭਰੀ ਹੋਈ ਸੀਗੀ ਮੈਨੂੰ ਅੱਜ ਇੱਕ ਮੈਸੇਜ ਆਇਆ ਤਾਂ ਮੈਨੂੰ ਉਹਨਾਂ ਨੂੰ ਕਹਿਣਾ ਪਿਆ ਕਿ ਜਿਹੜੇ ਪ੍ਰਵਾਸੀ ਲੋਕ ਜਿੰਨਿਆਂ ਨਾਲ ਮੈਂ ਗੱਲ ਕਰਦੀ ਹਾਂ ਉਹ ਅੰਦਰੋਂ ਅੰਦਰ ਅੰਦਰ ਰਿੱਝ ਰਹੇ ਨੇ ਗੁੱਸੇ ਨਾਲ ਭਰੇ ਪਏ ਨੇ ਪਰ ਉਹ ਡਰਦੇ ਵੀ ਇਹਨਾਂ ਨੇ ਕਿ ਉਹ ਬਾਹਰੀ ਰੂਪ ਚ ਆਪਣਾ ਗੁੱਸਾ ਜਿਹੜਾ ਉਹਦਾ ਇਜ਼ਹਾਰ ਨਹੀਂ ਕਰ ਸਕਦੇ
ਬਿਲਕੁਲ ਅਨੂ ਜੀ ਉਹਨੂੰ ਅਸੀਂ ਚੈਨਲਾਈਜ਼ ਕਿਸ ਪਾਸੇ ਨੂੰ ਕਰਨਾ
ਹਾਂ ਕਿਸ ਪਾਸੇ ਨੂੰ
ਕਰਨਾ ਕੋਈ ਜਿਵੇਂ ਉਸ ਰੈਲੀ ਦੇ ਵਿੱਚ ਭਾਰੀ ਤੌਰ ਦੇ ਉੱਪਰ ਮੌਰੀ ਲੋਕਾਂ ਦੀ ਨਿਸ਼ਾਨਦੇਹੀ ਸੀਗੀ
ਬਿਲਕੁਲ
ਵੱਡੇ
ਜਿਹੜੇ ਕਿ ਇੱਥੋਂ ਦੇ ਮੂਲ ਨਿਵਾਸੀ ਨੇ
ਮੂਲ ਨਿਵਾਸੀ ਨੇ ਕਿਉਂਕਿ ਉਹ ਰਿਲੇਟ ਕਰ ਰਹੇ ਨੇ ਕਿ ਜਦੋਂ ਯੂਰੋਪੀਅਨ ਲੋਕ ਇੱਥੇ ਆਏ ਨੇ ਉਹਨਾਂ ਦੇ ਨਾਲ ਪਾਰੀ ਹੱਕਾਂ ਵਰਗੇ ਜਗ੍ਹਾ ਦੇ ਵਿੱਚ ਕਿਵੇਂ ਉੱਥੇ ਕੀਤਾ ਗਿਆ ਔਰ ਉਹ ਇਸ ਗੱਲ ਦਾ ਗੁੱਸਾ ਕਰਦੇ ਨੇ ਵੀ ਜਦੋਂ ਇਹ ਕਹਿ ਰਹੇ ਵੀ ਪਹਿਲਾਂ ਇਹ ਕਾਂਡ ਹੋਇਆ ਆ ਉਹਨਾਂ ਦੇ ਵਾਸਤੇ ਇਹੋ ਜਿਹੇ ਕਾਂਡ ਪਹਿਲਾਂ ਬਹੁਤ
ਪਿਛਲੇ 2-3 ਸਦੀਆਂ ਤੋਂ ਹੁੰਦੇ ਆ ਰਹੇ ਨੇ
ਕਮਿਊਨਿਟੀ ਨੇ ਖੁਦ
ਹੰਡਾਇਆ ਬਸਤੀਵਾਦ ਜਿਹੜਾ ਉਹਨਾਂ ਤੇ ਕਹਿਰ ਜਿਹੜਾ ਢਾਇਆ ਗਿਆ ਔਰ ਹੁਣ ਤੱਕ ਵੀ ਹੋ
ਰਿਹਾ
ਹਾਂਜੀ ਹਾਂਜੀ ਅੱਜ ਵੀ ਸਾਚੀ ਜੀ ਕਿਉਂਕਿ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਸਿਰਫ 15% ਰਹਿ ਗਈ ਹੈ ਦੇਸ਼ ਚ ਪਰ ਜਿਹੜੀਆਂ ਜੇਲ੍ਹ ਖਾਨੇ ਨੇ ਉਹਦੇ ਵਿੱਚ 50% ਤੋਂ ਜ਼ਿਆਦਾ ਮੂਲ ਨਿਵਾਸੀ ਨੇ ਸੋ ਇਹ ਕਿੱਦਾਂ ਹੋ ਗਿਆ
ਬਿਲਕੁਲ ਔਰ ਅਨੂ ਜੀ ਮੁਸਲ ਜਦੋਂ ਇਟਲੀ ਦੇ ਵਿੱਚ ਮੁਸਲ ਨਹੀਂ ਆਉਂਦਾ ਆ ਉੱਥੇ ਕਿਹੜਾ ਕਾਲੇ ਮੂਲ ਦੇ ਲੋਕ ਨੇ ਪ੍ਰਵਾਸੀ ਨੇ ਉਹ ਆਪਣੇ ਵਰਕਿੰਗ ਕਲਾਸ ਦਾ ਹੀ ਪੂਰਾ ਤਸ਼ੱਦਦ ਕਰਨਾ ਪਿਆ ਸੋ ਇਹ ਕੋਈ ਰੰਗ ਜਾਤ ਪਾਤ ਦਾ ਉਹ ਨਹੀਂ ਹੈਗਾ ਇਹ ਇੱਕ ਲੜਾਈ ਹੈ ਇੱਕ ਸਿਸਟਮ ਆ ਸਿਸਟਮ ਦੇ ਸਿੰਪਟਮ ਆ ਜੋ ਅਸੀਂ ਵੇਖਿਆ
ਬਿਲਕੁਲ ਜੀ ਤੋ ਸਮਾਂ ਪ੍ਰੋਗਰਾਮ ਦਾ ਇੱਥੇ ਸਮਾਪਤ ਹੈ ਇਜਾਜ਼ਤ ਲਈਏ ਅਗਲੇ ਹਫ਼ਤੇ ਦੁਬਾਰਾ ਮਿਲਾਂਗੇ ਅਲਵਿਦਾ
ਧੰਨਵਾਦ
ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/